ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੀ। ਜੀ ਆਇਆਂ ਕਹਿੰਦਾ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਫਤਿਹ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਅਕਲਾਂ 'ਚ ਹੋਵੋਗੇ। ਤੇ ਆਓ ਫਿਰ ਸਾਰੇ ਹੀ ਸਰਬੱਤ ਦਾ ਭਲਾ ਮੰਗੀਏ ਆਪਾਂ ਤੇ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਗੱਜਣ ਵਾਲਾ ਬਾਈ ਜੀ ਆ ਰਹੇ ਨੇ, ਤੁਸੀਂ ਆ ਰਹੇ ਹੋ, ਅਸੀਂ ਰਲ ਮਿਲ ਕੇ ਪ੍ਰੋਗਰਾਮ ਦਿਲ ਵਾਲੀਆਂ ਗੱਲਾਂ ਕਰਾਂਗੇ। ਔਰ ਅੱਜ ਤਰੀਕ ਹੋ ਚੁੱਕੀ ਹੈ ਜੀ 31 ਮਈ, ਮਈ ਮਹੀਨੇ ਦਾ ਆਖਰੀ ਦਿਨ ਹੈ 2020 ਸਨ ਦਾ। ਸੁਬਾਹ ਆਸਟ੍ਰੇਲੀਆ ਦੇ ਵਿੱਚ ਸ਼ਨਿਚਰਵਾਰ ਦੀ ਚੜ੍ਹ ਚੁੱਕੀ ਹੈ, 8:02 ਸਵੇਰ ਦੇ ਹੋ ਚੁੱਕੇ ਨੇ। ਔਰ ਐਡਲੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ 6:02 ਸੁਬਾਹ ਦੇ ਨੇ। ਭਾਰਤ ਦੇ ਵਿੱਚ ਵੱਡਾ ਤੜਕਾ ਹੈ, 3:33 ਹੋਏ ਨੇ। ਲੰਡਨ ਦੇ ਵਿੱਚ ਹਜੇ 11:03 ਹੋਏ ਨੇ, ਅੱਧੀ ਰਾਤ ਦੇ ਸ਼ਨਿਚਰਵਾਰ ਚੱਲ ਰਿਹਾ ਹੈ। 30 ਮਈ ਹੀ ਚੱਲ ਰਿਹਾ ਹੈ ਅਮਰੀਕਾ ਕਨੇਡਾ ਦੇ ਵਿੱਚ, ਔਰ ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 6:03 ਸ਼ਾਮ ਦੇ ਹੋਏ ਨੇ ਪਿਛਲੇ ਦਿਨ ਦੇ, ਔਰ ਨਿਊਯਾਰਕ ਦੇ ਵਿੱਚ ਦੁਪਹਿਰ 3:03। ਇਹੀ ਸਮਾਂ ਐਲਏ ਦਾ, ਸੋਰੀ ਵੈਨਕੂਵਰ ਦਾ, ਵੈਨਕੂਵਰ 3:03 ਹੈ ਤੇ ਸਰੀ ਤੇ ਐਲਏ ਵੀ ਇਹੀ ਸਮਾਂ ਹੈ। ਸੋ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰਦੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਬੜੀ ਮਿਹਨਤ ਦੇ ਨਾਲ ਪ੍ਰੋਗਰਾਮ ਦੀ ਸੈਟਿੰਗਸ ਕਰਦੇ ਨੇ, ਬੜਾ ਧੰਨਵਾਦ ਹੈ ਉਹਨਾਂ ਦਾ। ਜੁੜਦੇ ਹੋ ਤੁਸੀਂ, ਆਨੰਦ ਮਾਣਦੇ ਹੋ। ਤੇ ਹੋਰ ਵੀ ਅਸੀਂ ਕਾਫੀ ਡਿਵੈਲਪਮੈਂਟ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ, ਤੁਸੀਂ ਸਮੇਂ ਸਮੇਂ ਸਿਰ ਸੁਣਦੇ ਹੋ। ਪੋਡਕਾਸਟ ਦੇ ਵਿੱਚ ਬੜਾ ਪਾਪੂਲਰ ਹੁੰਦੇ ਨੇ ਸਾਰੇ ਪ੍ਰੋਗਰਾਮ, ਕਿਉਂਕਿ ਜਦੋਂ ਕਈ ਵਾਰੀ ਲਾਈਵ ਸੁਣਨੀ ਹੁੰਦਾ, ਵਿੱਚ ਫੋਨ ਆ ਜਾਂਦਾ ਜਾਂ ਕੋਈ ਡਿਸਟਰਬੈਂਸ ਹੁੰਦੀ ਹੈ, ਤਾਂ ਆਪਣੇ ਵਿਹਲੇ ਟਾਈਮ ਦੇ ਵਿੱਚ ਪੋਡਕਾਸਟ ਦੀ ਸਰਵਿਸ ਜਿਹੜੀ ਹਰਮਨ ਰੇਡੀਓ ਵੱਲੋਂ ਨਿਰੰਤਰ ਜਾਰੀ ਹੈ, ਤੇ ਨਿਰੰਤਰ ਹੀ ਉਸ ਦੇ ਵਿੱਚ ਇੰਪਰੂਵਮੈਂਟਸ ਵੱਖਰੇ ਵੱਖਰੇ ਪਲੇਟਫਾਰਮ ਤੇ ਕੀਤੀਆਂ ਜਾ ਰਹੀਆਂ ਨੇ। ਮੈਂ ਇੱਥੇ ਦੱਸਦਾ ਕਿ ਕੁਛ ਹੀ ਰੇਡੀਓ ਸਟੇਸ਼ਨ ਨੇ, ਖਾਸ ਕਰਕੇ ਪੰਜਾਬੀਆਂ ਦੇ ਵਿੱਚੋਂ, ਜਿਹੜੇ ਪੋਡਕਾਸਟ ਦੀ ਸਰਵਿਸ ਦਿੰਦੇ ਨੇ ਔਰ ਇੰਸਟੈਂਟ ਸਰਵਿਸ ਦਿੰਦੇ ਨੇ। ਸੀਰੀਅਸਲੀ ਰੇਡੀਓ, ਕੁਛ ਹੀ ਰੇਡੀਓ ਚੱਲ ਰਹੇ ਨੇ, ਤੇ ਸਾਡੇ ਜਿਹੜੀ ਟੀਮ ਹੈ, ਸਰਵਜੀਤ ਹੁਣੀ ਆ, ਸਾਰੇ ਬੜੇ ਡੈਡੀਕੇਟਿਡ ਟੀਮ ਇਸ ਨੂੰ ਸੰਚਾਲਨ ਕਰਦੀ ਹੈ। ਸੋ ਆਪ ਦਾ ਵੀ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ, ਸਵੇਰੇ ਸਵੇਰੇ ਜੁੜੇ ਹੋ। ਤੇ ਕੱਲ ਇੱਕ ਨਾ ਗੀਤ ਫਰਮਾਇਸ਼ ਹੋਇਆ ਸੀ, ਸਵੇਰੇ ਸਵੇਰੇ ਗੁਰਵੀਰ ਸਿੱਧੂ ਹੁਣਾਂ ਨੇ ਭੇਜਿਆ ਸੀ, ਬੜਾ ਖੂਬਸੂਰਤ ਗੀਤ ਹੈ, ਹਰਮਨਜੀਤ ਨੇ ਲਿਖਿਆ ਸੀ ਤੇ ਉਸਨੂੰ ਗਾਇਆ ਵੀ ਬੜੇ ਵਧੀਆ ਤਰੀਕੇ ਦੇ ਨਾਲ ਹੈ। ਉਹ ਆਪਾਂ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਾਂਗੇ ਮਨਪ੍ਰੀਤ ਦੀ ਆਵਾਜ਼ ਦੇ ਵਿੱਚ। ਤੇ ਗੱਲ ਜਿਹੜੇ ਵਿਚਾਰ ਸੀ ਉਹ ਉਸ ਗੀਤ ਦੀ ਜਿਹੜੀ ਤਸਵੀਰ ਹੈ ਕਿ ਬਲੇ ਉਹ ਚਿਰਾਗ, ਕਿ ਜਦੋਂ ਚਿਰਾਗ ਬਲਦਾ ਆ ਹਨੇਰਾ ਹੁੰਦਾ ਆ ਤਾਂ ਉਸ ਦੇ ਵਿੱਚ ਅਸੀਂ ਦੀਵਾ ਜਗਾ ਦਈਏ ਤਾਂ ਕੀ ਪ੍ਰਗਟ ਹੋ ਜਾਂਦਾ ਹੈ। ਯਾਰ ਥੋੜ੍ਹਾ ਜਿਹਾ ਆਪਾਂ ਸਾਰੇ ਠੰਡੇ ਦਿਮਾਗ ਨਾਲ ਸੋਚੀਏ ਕਿ ਜੋ ਸਾਨੂੰ ਦਿਖਾਈ ਦੇ ਰਿਹਾ ਹੁਣ ਆਸਟ੍ਰੇਲੀਆ ਦੇ ਵਿੱਚ ਦਿਨ ਚੜਿਆ ਹੋਇਆ, ਰੌਸ਼ਨੀ ਹੋ ਗਈ ਆ, ਇੱਕਦਮ ਕੀ ਹੋਇਆ ਸਾਡੀ ਨਿਗਾਹ ਨੂੰ, ਕੰਧਾਂ ਕੋਠੇ ਸ੍ਰਿਸ਼ਟੀ ਬੂਟੇ ਪਹਾੜ ਬੱਦਲ ਇਹ ਸਾਰਾ ਕੁਛ ਦਿਖਾਈ ਦੇਣ ਲੱਗ ਗਿਆ। ਪਰ ਕੁਛ ਹੀ ਮਿੰਟ ਪਹਿਲਾਂ ਜਦੋਂ ਹਨੇਰਾ ਸੀ ਤਾਂ ਇੱਥੇ ਹੈ ਨਹੀਂ ਸੀ, ਸੀਗਾ ਤਾਂ ਸਹੀ ਪਰ ਸਾਨੂੰ ਦਿਖਾਈ ਨਹੀਂ ਸੀ ਦੇ ਰਿਹਾ। ਸੋ ਇਸੇ ਹੀ ਤਰ੍ਹਾਂ ਜਦੋਂ ਰਾਤ ਨੂੰ ਸੂਰਜ ਢਲ ਜਾਂਦਾ ਹੈ, ਰਾਤ ਪੈ ਜਾਂਦੀ ਹੈ, ਤਾਂ ਵਸਤੂਆਂ ਉੱਥੇ ਦੀਆਂ ਉੱਥੇ ਹੀ ਹੁੰਦੀਆਂ, ਚੀਜ਼ਾਂ ਉੱਥੇ ਹੀ ਹੁੰਦੀਆਂ ਸਾਰੀਆਂ, ਸ੍ਰਿਸ਼ਟੀ ਉੱਥੇ ਹੀ ਹੁੰਦੀ ਆ, ਦੂਸਰੇ ਬੰਦੇ ਵੀ ਉੱਥੇ ਹੀ ਹੁੰਦੇ, ਜੀਵ ਵੀ ਉੱਥੇ ਹੀ ਹੁੰਦੇ ਆ, ਪਰ ਸਾਡੇ ਲਈ ਉਹ ਅਲੋਪ ਹੋ ਜਾਂਦੇ ਨੇ, ਦਿਸਦੇ ਨਹੀਂ ਸਾਨੂੰ, ਕਿਉਂਕਿ ਦੇਖਣ ਵਾਸਤੇ ਰੋਸ਼ਨੀ ਚਾਹੀਦੀ ਹੁੰਦੀ ਆ। ਜਦੋਂ ਦੂਸਰੇ ਜੀਵ ਦੇ ਉੱਤੇ, ਦੂਸਰੀ ਵਸਤੂ ਦੇ ਉੱਤੇ ਰੋਸ਼ਨੀ ਪਏਗੀ ਫਿਰ ਉਹ ਸਾਨੂੰ ਦਿਖਾਈ ਦੇਗਾ ਰਿਫਲੈਕਸ਼ਨ ਦੇ ਨਾਲ, ਰੋਸ਼ਨੀ ਰਿਫਲੈਕਟ ਹੋ ਕੇ ਸਾਡੀਆਂ ਅੱਖਾਂ 'ਚ ਆਏਗੀ। ਸੋ ਇਹ ਮਹੱਤਤਾ ਹੈ ਦੀਵੇ ਦੀ ਕਿ ਚੀਜ਼ਾਂ ਉੱਥੇ ਹੁੰਦੀਆਂ ਪਰ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ, ਹਨੇਰਾ ਹੁੰਦਾ। ਇਸੇ ਹੀ ਤਰ੍ਹਾਂ ਜਦੋਂ ਗੁਰੂ ਗਿਆਨ ਦਿੰਦਾ ਹੈ ਤਾਂ ਉਹ ਕੋਲੋਂ ਨਹੀਂ ਬਣਾਉਂਦਾ, ਕੋਈ ਚੀਜ਼ ਮੈਨੂਫੈਕਚਰ ਨਹੀਂ ਕਰਦਾ, ਉਹ ਅਸਲ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਹਨੇਰਾ ਆ ਉੱਥੇ ਉਹ ਦੀਵਾ ਹੀ ਜਗਾਉਂਦਾ ਆ। ਚੀਜ਼ਾਂ ਗਿਆਨ ਮੈਥਡਸ ਮੈਥਾਡੋਲੋਜੀ ਸਾਰੀ ਆਲੇ ਦੁਆਲੇ ਹੀ ਪਈ ਹੁੰਦੀ ਆ, ਇਸ ਕੁਦਰਤ ਦੇ ਕਾਨੂੰਨ ਹੀ ਨੇ ਸਾਰੇ ਬਣੇ ਹੋਏ, ਪਰ ਗੁਰੂ ਉਹਨਾਂ ਫਾਰਮੂਲਿਆਂ ਨੂੰ ਉਹਨਾਂ ਤੋਂ ਜਾਣੂ ਹੈ ਤੇ ਉਹ ਸਾਨੂੰ ਸਮਝਾ ਦਿੰਦਾ ਆ। ਕੋਈ ਵੀ ਚੀਜ਼ ਦੁਨੀਆਂ ਦੇ ਵਿੱਚ, ਚਾਹੇ ਆਪਾਂ ਕਹਿ ਲਓ ਕਿ ਕੋਈ ਧਰਮ ਗੁਰੂ ਹੈ ਜਾਂ ਕੋਈ ਸੰਤ ਨੇ ਜਾਂ ਵਿਗਿਆਨੀ ਹੈ ਜਾਂ ਕੋਈ ਮਹਾਂਵਿਗਿਆਨੀ ਹੈ, ਕੋਈ ਵੀ ਚੀਜ਼ ਆਪਣੇ ਕੋਲੋਂ ਨਹੀਂ ਬਣਾਉਂਦਾ। ਪੰਜ ਤੱਤ ਬਣੇ ਹੋਏ ਨੇ ਸ੍ਰਿਸ਼ਟੀ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਛੇਵਾਂ ਕਰੇ ਤਾਂ ਮੰਨਾ, ਜੇ ਕੋਈ ਛੇਵਾਂ ਤੱਤ ਬਣਾ ਦੇਵੇ ਫੇਰ ਤਾਂ ਮੰਨੇ ਵੀ ਬੰਦੇ ਨੇ ਕੋਈ ਚੀਜ਼ ਬਣਾ ਲਈ ਹੈ। ਇਹ ਪੰਜ ਤੱਤ ਪਹਿਲਾਂ ਹੀ ਬਣੇ ਹੋਏ ਨੇ, ਇਹ ਯੁਗਾਂ ਜਗੰਤਰਾਂ ਤੋਂ ਇਹ ਨੌਲੇਜ ਹੈ ਇਹਦੀ ਵੀ ਪੰਜ ਤੱਤਾਂ ਨਾਲ ਸਾਰੇ ਸ੍ਰਿਸ਼ਟੀ ਬਣੀ ਹੈ, ਕੋਈ ਛੇਵਾਂ ਬਣਾ ਕੇ ਦਿਖਾ ਲਏ ਫੇਰ ਤਾਂ ਮੰਨੇ ਵੀ ਬੰਦੇ ਨੇ ਕੁਛ ਕੀਤਾ। ਸੋ ਇਸ ਕਰਕੇ ਇਹ ਜਿਹੜੀਆਂ ਬਣੀਆਂ ਬਣਾਈਆਂ ਚੀਜ਼ਾਂ ਸਾਨੂੰ ਪਰੋਸੀਆਂ ਗਈਆਂ ਨੇ ਜਿੱਥੇ ਅਸੀਂ ਇਹ ਵਿਚਰਨਾ ਆ ਟੈਂਪਰੇਰਲੀ, ਇੱਥੇ ਅਸੀਂ ਇੱਕ ਲਾਈਫ ਗੁਜ਼ਾਰਨੀ ਆ, ਇਸ ਦੇ ਜਿਹੜੇ ਸਿਧਾਂਤ ਨੇ ਫਾਰਮੂਲੇ ਆ ਜਿਹੜੇ ਸਾਨੂੰ ਜਿੰਨੇ ਕੁ ਸਮਝ ਆਉਂਦੇ ਬੁੱਧੀ ਦੇ ਵਿੱਚ, ਜਦੋਂ ਸਮਝ ਆ ਜਾਂਦੀ ਆ ਤਾਂ ਫਿਰ ਅਸੀਂ ਉਹ ਗਿਆਨ ਰੱਖ ਲਈਦਾ ਤੇ ਗਿਆਨ ਜਿਹੜਾ ਗਾਂ ਦੇਈਦਾ, ਦੀਵੇ ਨਾਲ ਦੀਵਾ ਜਗਾਈਦਾ। ਫਿਰ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਪਾਇਆ ਰਤਨ ਕਰਾਹੋ ਦੀਵਾ ਬਾਲਿਆ। ਸੋ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਦੀਵਾ ਬਲੇ ਨਾ ਸੋਝੀ ਪਾਏ। ਕਹਿੰਦੇ ਵੀ ਜਦ ਤੱਕ ਦੀਵਾ ਨਹੀਂ ਬਲਦਾ ਉਦ ਤੱਕ ਸੋਝੀ ਨਹੀਂ ਬਣਦੀ, ਚੀਜ਼ਾਂ ਆਲੇ ਦੁਆਲੇ ਹੀ ਪਈਆਂ ਹੁੰਦੀਆਂ। ਸੋ ਆਹ ਜਿਹੜਾ ਅੱਜ ਆਪਾਂ ਗੀਤ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਸੁਣਨਾ ਆ, ਇਹ ਵੀ ਕੁਛ ਇਸੇ ਤਸੀਰ ਤੇ ਲਿਖਿਆ, ਬਹੁਤ ਖੂਬਸੂਰਤ ਸ਼ਬਦਾਵਲੀ ਹਰਮਨਜੀਤ ਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ 550 ਸਾਲ ਪਹਿਲਾਂ ਤਾਂ ਪਰਿਸਥਿਤੀਆਂ ਬਹੁਤ ਖਰਾਬ ਸਨ, ਧਾੜਵੀ ਹਮਲੇ ਤੇ ਹਮਲਾ ਕਰ ਰਹੇ ਸਨ, ਪਾਪ ਵੱਧ ਰਿਹਾ ਸੀ ਬਹੁਤ ਜ਼ਿਆਦਾ, ਕਣਕੌਰ ਧਰਮ ਛੱਡ ਗਏ ਸੀ ਲੋਕ, ਬੋਲੀਆਂ ਛੱਡ ਗਏ ਸੀ ਆਪਣੀਆਂ, ਤੇ ਉਹਨਾਂ ਹਾਲਾਤਾਂ ਦੇ ਵਿੱਚ ਫੀਲਡ ਵਰਕ ਕੀਤਾ ਮੇਰੇ ਬਾਬੇ ਨਾਨਕ ਨੇ, ਦੀਵੇ ਜਗਾਏ, ਪਹਿਲਾਂ ਆਪਣੇ ਅੰਦਰ ਬਾਲਿਆ ਦੀਵਾ, ਪਰਮਾਤਮਾ ਦੀ ਮਿਹਰ ਨਜ਼ਰ ਹੋਈ, ਫਿਰ ਉਹ ਦੀਵਾ ਇੱਦਾਂ ਨਹੀਂ ਕਿ ਆਪਣੇ ਆਪ ਹੀ ਰੱਖ ਕੇ ਆਪਣਾ ਹੀ ਘਰ ਭਰਿਆ, ਨਹੀਂ ਆਪਣਾ ਘਰ ਨਹੀਂ ਭਰਿਆ, ਦੀਵੇ ਨਾਲ ਦੀਵੇ ਜਗਾਉਂਦੇ ਚਲੇ ਗਏ ਮਿਡਲ ਈਸਟ ਤੱਕ, ਬਰਮਾ ਤੱਕ, ਸ਼੍ਰੀਲੰਕਾ ਤੱਕ, ਲਦਾਖ ਤੱਕ, ਕਿੰਨੇ ਕਿੰਨੇ ਥਾਂ ਦੇ ਉੱਤੇ ਜਾ ਕੇ ਦੀਵਾ ਜਗਾਇਆ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਦੋਂ ਬਾਬੇ ਨਾਨਕ ਨੇ ਫੀਲਡ ਵਰਕ ਕੀਤਾ ਉਸ ਤੋਂ ਬਾਅਦ ਕਿੰਨੀ ਦੁਨੀਆਂ ਦੇ ਉੱਤੇ ਚੇਂਜਿਸ ਆਈਆਂ, ਕਿੰਨੇ ਲੋਕ ਰੋਸ਼ਨ ਦਿਮਾਗ ਹੋਏ, ਕਿੰਨਿਆਂ ਨੇ ਸੋਝੀਆਂ ਪਾਈਆਂ, ਔਰ ਉਸ ਤੋਂ ਬਾਅਦ ਡਿਵੈਲਪਮੈਂਟ ਹੋਈ ਬਹੁਤ ਜ਼ਿਆਦਾ। ਉਦੋਂ ਤੱਕ ਤਾਂ ਧਰਤੀ ਨੂੰ ਚਪਟੀ ਕਿਹਾ ਜਾਂਦਾ ਰਿਹਾ ਹੈ ਭਾਰਤੀ ਮਹਾਂਦੀਪ ਨੇ, ਦੂਸਰੇ ਜਿਹੜੇ ਲੋਕ ਨੇ। ਪੱਛਮੀ ਸੱਭਿਆਚਾਰ ਖਾਸ ਤੌਰ ਤੇ ਬੜਾ ਪਛੜਿਆ ਹੋਇਆ ਸੀ, ਤੇ ਜਿਹੜੇ ਸਿਧਾਂਤ ਗੁਰੂ ਸਾਹਿਬ ਦੇ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਸੁਣੇ ਆ ਕਿ ਗੈਸ਼ੀਅਸ ਸਟੇਟਸ ਦੇ ਬਾਰੇ ਸੁਣਿਆ ਕਿ ਮਹਾਰਾਜ ਕਿਸ ਤਰ੍ਹਾਂ ਕਹਿੰਦੇ ਆ ਕਿ ਪਵਨੇ ਤੇ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਆ। ਸੋ ਉਹ ਜਿਹੜੀ ਕੋਮਨ ਨੌਲੇਜ ਹੈ, ਇਹ ਸਾਡੇ ਲਈ ਕੋਮਨ ਨੌਲੇਜ ਸੀ। ਸਾਡੇ ਜਿਹੜੇ ਸਿਧਾਂਤ ਬੜੇ ਪਰਪੱਕ ਨੇ, ਬਾਬੇ ਨਾਨਕ ਨੇ ਉਹਨਾਂ ਨੂੰ ਹੋਰ ਸੋਲਿਡ ਕੀਤਾ ਤੇ ਪ੍ਰਚਾਰਿਆ। ਸੋ ਦੀਵਾ ਬਲਿਆ, ਸੋ ਦੀਵਾ ਆਪਾਂ ਬਾਲਣਾ ਹੈ ਜੀ। ਗਿਆਨ ਦਾ ਗੱਲਾਂ ਨਾਲ ਅਸੀਂ ਕਰ ਸਕਦੇ ਹਾਂ, ਅਸੀਂ ਇੱਕ ਦੂਜੇ ਨੂੰ ਸਾਊਂਡ ਦੇ ਥਰੂ ਇੱਕ ਦੂਜੇ ਨੂੰ ਆਪਾਂ ਜਾਣਕਾਰੀਆਂ ਦੇ ਸਕਦੇ ਹਾਂ, ਨੌਲੇਜ ਚ ਵਾਧਾ ਕਰ ਸਕਦੇ ਹਾਂ। ਸੋ ਤੁਸੀਂ ਵੀ ਮਿੱਤਰ ਪਿਆਰਿਓ ਗੱਲ ਸੁਣਦੇ ਹੁੰਦੇ, ਕਿਤੇ ਵਧੀਆ ਪੜ੍ਹਦੇ ਹੁੰਦੇ ਆ ਤਾਂ ਸਾਂਝੀ ਕਰਿਆ ਕਰੋ, ਸਾਡੇ ਨਾਲ ਕਰ ਲਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਕਰ ਲਿਆ ਕਰੋ। ਪਰ ਆਪਾਂ ਇਹ ਅਹਿਦ ਕਰਨਾ ਆ ਕਿ ਜਿਹੜੀ ਆਹ ਬੇਲੋੜੀ ਐਂਟਰਟੇਨਮੈਂਟ ਚੱਲ ਰਹੀ ਹੈ, ਆਪਾਂ ਇਹ ਤੋਂ ਥੋੜ੍ਹਾ ਜਿਹਾ ਕਿਨਾਰਾ ਕਰਨਾ। ਕਰਨੀ ਹੈਗੀ ਐਂਟਰਟੇਨਮੈਂਟ, ਪਰ ਐਡਿਕਸ਼ਨ ਲੈਵਲ ਤੱਕ ਨਹੀਂ ਕਰਨੀ। ਚਿਰਾਗ ਆਪਾਂ ਬਲੇ ਨਹੀਂ ਹੈਗੇ, ਅਸੀਂ ਦੀਵੇ ਸਾਡੇ ਰੈਡੀ ਹੈ, ਤੇਲ ਸਾਡੇ 'ਚ ਪਿਆ ਹੋਇਆ, ਬੱਤੀਆਂ ਸਾਡੇ 'ਚ ਪਈਆਂ ਹੋਈਆਂ, ਪਰ ਅਸੀਂ ਗਲਤ ਥੈਂ ਦੀਵਾ ਜਗਾਈ ਜਾਂਦੇ ਹਾਂ, ਆਪਣਾ ਗਲਤ ਲਾਟ ਲਾਈ ਜਾਂਦੇ ਹਾਂ। ਕੱਲ੍ਹ ਦਾ ਪ੍ਰੋਗਰਾਮ ਵੀ ਇਸੇ 'ਤੇ ਆਧਾਰਿਤ ਸੀ ਕਿ ਆਪਾਂ ਦੀਵਾ ਆਪਣਾ ਅੰਦਰਲਾ ਬਾਲਣਾ ਆ, ਪਰ ਬਾਲਣਾ ਕਿਹਦੇ ਨਾਲ ਹੈ, ਜਿਨ੍ਹਾਂ ਨੇ ਜੱਗ ਦੇ ਦੀਵੇ ਬਾਲੇ ਆ। ਅਸੀਂ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਜੁੜਨਾ ਆ। ਇੱਕ ਗੱਲ ਪੱਕੀ ਸਮਝੋ ਸਾਰੇ ਕਿ ਅੱਜ ਤੋਂ ਤਕਰੀਬਨ 40-50 ਸਾਲ ਪਹਿਲਾਂ ਇਹ ਧਾਰਨਾ ਸੀ ਸਾਡੇ ਧਰਮ ਦੇ ਵਿੱਚ, ਭਾਰਤੀ ਦਰਸ਼ਨ ਦੇ ਵਿੱਚ, ਕਿ ਜਿਹੜੇ ਬੰਦੇ ਨੇ ਗੁਰੂ ਨਹੀਂ ਧਾਰਿਆ ਉਹਦਾ ਮੂੰਹ ਦੇਖਣਾ ਵੀ ਪਾਪ ਹੈ। ਇੱਥੋਂ ਤੱਕ ਗੁਰੂ ਦੀ ਅਹਿਮੀਅਤ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹੀ ਮਿਹਣਾ ਵੱਜਿਆ ਸੀ। ਜਦੋਂ ਉਹ 22-23 ਤੀਰਥ ਯਾਤਰਾ ਤੋਂ ਵਾਪਸ ਆ ਰਹੇ ਸੀ ਤਾਂ ਇੱਕ ਸਾਧੂ ਦੇ ਘਰੇ ਉਹ ਰਾਤ ਕੱਟੀ। ਉਹਨਾਂ ਨੇ ਇੱਕ ਚੰਗਾ ਪੁਰਸ਼ ਸੀ, ਸਵਾਮੀ ਸੀ, ਤੇ ਕਿਉਂਕਿ ਮਹਾਰਾਜ ਵੀ ਕਾਫੀ ਪ੍ਰਕਾਸ਼ਮਾਨ ਸੀਗੇ, ਉਸ ਵੇਲੇ ਤਾਂ ਗੁਰੂ ਦੀ ਪਦਵੀ ਤੇ ਨਹੀਂ ਸਨ। ਪਰ ਜਦੋਂ ਸਵੇਰੇ ਜਾਣ ਲੱਗੇ ਤਾਂ ਧੰਨਵਾਦ ਕੀਤਾ ਤਾਂ ਉਸ ਮਹਾਤਮਾ ਨੇ ਪੁੱਛਿਆ, ਬਈ ਤੇਰਾ ਗੁਰੂ ਕੌਣ ਹੈ? ਤੇ ਅੱਗੋਂ ਮਹਾਰਾਜ ਕਹਿੰਦੇ, ਨਹੀਂ ਮੇਰਾ ਤਾਂ ਕੋਈ ਗੁਰੂ ਨਹੀਂ। ਉਹ ਬੜਾ ਅਪਸੈਟ ਹੋਇਆ, ਉਹ ਬੜਾ ਗੁੱਸੇ ਹੋਇਆ, ਕਿਹਾ ਵੀ ਤੂੰ ਮੇਰੇ ਮੱਥੇ ਕਿੱਦਾਂ ਲੱਗਿਆ? ਮੈਂ ਤਾਂ ਸਾਰੀ ਉਮਰ ਨਗੋਰਿਆਂ ਦੇ ਮੂੰਹ ਨਹੀਂ ਲੱਗਦਾ, ਮੈਂ ਤੇਰੇ ਨਾਲ ਰਾਤ ਕੱਟੀ ਹੈ ਇੱਕ ਕਮਰੇ ਦੇ ਵਿੱਚ, ਤੂੰ ਬਹੁਤ ਵੱਡਾ ਪਾਪ ਕੀਤਾ ਹੈ। ਉੱਥੋਂ ਗੁਰੂ ਸਾਹਿਬ ਨੂੰ ਸੋਝੀ ਹੋਈ ਅਮਰਦਾਸ ਪਾਤਸ਼ਾਹ ਨੂੰ ਕਿ ਮੈਂ 22-23 ਤੀਰਥ ਕਰਿਆ ਤੇ ਮੇਰਾ ਕੋਈ ਗੁਰੂ ਨਹੀਂ ਧਾਰਿਆ ਇਸ ਉਮਰ ਤੱਕ ਵੀ, ਕਿ ਇਹ ਕੀ ਗੱਲ ਹੈ? ਫਿਰ ਉਹਨਾਂ ਦੇ ਮਨ ਨੂੰ ਚੋਟ ਲੱਗੀ, ਉਹ ਆਏ, ਉਹਨਾਂ ਨੇ ਗੁਰਬਾਣੀ ਸੁਣੀ ਬੀਬੀ ਅਮਰੋ ਦੇ ਜ਼ਬਾਨੀ ਮਧਾਣੀ ਛੋੜਦਿਆਂ, ਤਾਂ ਫਿਰ ਉਹਨਾਂ ਨੂੰ ਸੋਝੀ ਪਈ ਕਿ ਬਾਣੀ ਕੌਣ ਹੈ, ਗੁਰੂ ਕਿਸ ਗੁਰੂ ਦੀ ਲਿਖੀ ਹੋਈ ਹੈ? ਤਾਂ ਫਿਰ ਉਹ ਜਾ ਕੇ ਗੁਰੂ ਅੰਗਦ ਪਾਤਸ਼ਾਹ ਦੇ ਕੋਲ ਗਏ, ਉਹਨਾਂ ਦੀ ਸੇਵਾ ਕੀਤੀ ਤੇ ਫਿਰ ਉਹਨਾਂ ਨੂੰ ਗੁਰਤਾ ਮਿਲੀ। ਸੋ ਗੁਰੂ ਦੀ ਬੜੀ ਮਹੱਤਤਾ ਆ। ਉਹ ਫਿਰ ਦੀਵਾ ਕਿੰਨਾ ਲੇਟ ਉਮਰ ਦੇ ਵਿੱਚ ਉਹਨਾਂ ਨੇ ਜਗਾਇਆ ਗੁਰੂ ਦੀ ਸ਼ਰਨ ਜਾ ਕੇ। ਸੋ ਦੋਸਤੋ, ਅਸੀਂ ਐਵੇਂ ਮੇਅਰ ਗੱਲਾਂ ਨਾ ਸੁਣੀ ਜਾਈਏ ਇੱਕ ਦੂਜੇ ਦੀਆਂ, ਯੂਟਿਊਬ ਤੋਂ ਲੈਕਚਰ ਸੁਣੀ ਜਾਈਏ, ਦੀਵਾਨ ਸੁਣੀ ਜਾਈਏ ਸਾਰੀ ਉਮਰ, ਤੇ ਉਹਨਾਂ ਸੁਣਨ ਦੇ ਨਾਲ ਕੁਛ ਨਹੀਂ ਬਣਨਾ ਜੇ ਅਸੀਂ ਮੋਟੀਵੇਸ਼ਨ ਲੈ ਕੇ ਦੀਵੇ ਨਾਲ ਦੀਵਾ ਨਹੀਂ ਜਗਾਇਆ। ਦੀਵਾ ਕਿੱਥੇ ਜਗਾਉਣਾ ਆ? ਗੁਰਬਾਣੀ ਦੇ ਨਾਲ ਜੁੜਨਾ ਆ, ਉਹ ਦੀਵਾ ਜਗਣਾ ਸਾਡੇ ਅੰਦਰ। ਲੋਕਾਂ ਦੀਆਂ ਗੱਲਾਂ, ਮੇਰੀਆਂ ਗੱਲਾਂ ਸੁਣ ਸੁਣ ਕੇ ਕੁਛ ਨਹੀਂ ਹੋਣਾ। ਮੇਰੀ ਕਿਤਾਬ ਪੜ੍ਹ ਲਓ, ਤੁਹਾਨੂੰ ਕੁਛ ਨਹੀਂ ਹੋਣਾ। ਕਿਸੇ ਦੀਆਂ ਵੀ ਕਿਤਾਬਾਂ ਪੜ੍ਹੀ ਜਾਓ, ਢੇਰ ਲਾ ਦਿਓ, ਕੁਛ ਨਹੀਂ ਹੋਣਾ। ਜਦੋਂ ਤੱਕ ਅਸੀਂ ਆਪ ਗੁਰਬਾਣੀ ਨਾਲ ਨਹੀਂ ਜੁੜਦੇ, ਸਾਡੇ ਅੰਦਰ ਉਹ ਦੀਵਾ ਨਹੀਂ ਮਿਲਦਾ। ਯਕੀਨ ਮੰਨਿਓ, ਸਾਡਾ ਅੰਦਰ ਰੈਡੀ ਹੈ, ਅਸੀਂ ਰੈਡੀ ਹੈ ਇਸ ਮੌਕੇ ਦੇ ਉੱਤੇ, ਪਰ ਅਸੀਂ ਗਲਤ ਥਾਂ ਦੀਵੇ ਜਗਾਈ ਜਾਂਦੇ ਜਾ ਕੇ ਆਪਣੇ। ਸੋ ਇਸ ਕਰਕੇ ਆਓ ਆਪਾਂ ਇਹ ਗੀਤ ਸੁਣਦੇ ਹਾਂ ਤੇ ਥੋੜੀ ਜਿਹੀ ਮੋਟੀਵੇਸ਼ਨ ਲੈਂਦੇ ਹਾਂ। ਜਰਾ ਠੰਡੇ ਦਿਮਾਗ ਨਾਲ ਸੋਚਿਓ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ।
अज सुती मिट्टी जाग पई ते जाग पए दरिया अज निखर आना तारिया ते चढ़ना चंद नवा अज सुती मिट्टी जाग पई ते जाग पए दरिया अज निखर आना तारिया ते चढ़ना चंद नवा हुण सब तरेड़ा लिपके हुण सब तरेड़ा लिपके सब टिब्बे देने वा अज परे पंजाब दी धरतियों हाय उठे आया आप खुदा हाय उठे आया आप खुदा हाय उठे आया आप खुदा हवावां च सुत्ता तू रेशम जगाया उनींदे थलां नूं गले ला सवाया तू पानी च कुलके मैदाना च आया तू हरिया तू फलिया तू लिखिया तू गाया नानक जी नानक जी नानक जी नानक जी तेरे पैरां तक की धरत दी गोलाई तू चानण दी विथियारा बाबा ते गाई जो मर्दाने छेड़े ओ राग सीके है कदम दर कदम रोशनी दे सुने है कदम दर कदम रोशनी दे सुने है सब लोकां पर लोकां तेरी कीती संगत गुनाहां नू चढ़ गई निगाहां दी रंगत गुनाहां नू चढ़ गई निगाहां दी रंगत तू चढ़दा तू लैंदा खलोया तू वगदा तू अजमत तू कौतक करिश्मा जा लगदा तू अजमत तू कौतक करिश्मा जा लगदा तेरे नां दियां सुचियां पालकियां तेरी सदा सदा जयकार होए तेरे नां दियां सुचियां पालकियां तेरी सदा सदा जयकार होए तू मन जोड़े असी धन जोड़े तेथों टुट के असी खुआर होए खुदा दी हवेली दे कारीगर आवे ए जग दे तमाशे दे बाजीगर नानक जी नानक जी नानक जी नानक जी जी तप करे। जी तप करे नानक 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 जी तप करे।
बहुत ही खूब मनप्रीत दी खूबसूरत आवाज और बहुत ही जबरदस्त कलम हरमनजीत दी। और धन्नवाद गुरवीर सिद्धू के एक गीत वाल साडा ध्यान तुसी दवाया ते सुनिया। बहुत सारे सज्जन मित्र सवेर दे प्रोग्राम दे विच शामिल ने, उन्हां दा एक वारी मैं फिर स्वागत करदा। पहला मौसम दी जानकारी लै लैने आस्ट्रेलिया दे वक्-वक् खित्तियां तों। केन्स दे विच अज 28 डिग्री तापमान रहेगा, हल्के शावर हो सकते ने। ब्रिस्बेन दे विच घने बदल अज दसे जा रहे ने, 24 डिग्री। और इसे ही तरह कॉफ सार्बर दे विच 23 डिग्री। सिडनी दे विच विजय वर्दी होना ने सुनेहा भेज दिता कि क्लाउडी मॉर्निंग हैगी है, सवेर बदलवाही दे नाल शुरू हुई है सिडनी दे विच, पर मैं लगता कि धुप निकल आनी है। 10-11 बजे तक 22 डिग्री तक तापमान रहेगा, घने बदल रहेंगे। कैनबरा दे विच 15 डिग्री, हल्का मीह पै सकदा। मेलबर्न दे विच 17 डिग्री, एडलेड दे विच भी हल्का मीह हो सकदा 16 डिग्री, पर्थ दे विच मीह दस्या जा रहा 21 डिग्री, डार्विन दे विच मौसम साफ दिन सियाला वाले 32 डिग्री, और एलिस स्प्रिंग दे विच 26 डिग्री तापमान अज दस्या जा रहा है। ते चलदे हां श्री दरबार साहब अमृतसर, जिथे इस वेले 23 डिग्री तापमान दस्या जा रहा और 28 डिग्री तक दिनां नूं पहुंचेगा। हल्के बदल ते किते किते गरज नाल छिट्टां पंजाब दे विच दसियां जा रहियां ने। मौसम दे विच राहत, गर्मी नूं राहत मिली है, गर्मी तों राहत मिली है पंजाबियां नूं। पिछले 2-3 दिन तों मीह कई इलाकियां दे विच पए ने, चंगी गल है। जेठ हाड़ दे महीने दे विच मीह पैणा क्या बात ही है, बड़ा चंगा लगता है। इंडिया दे विच जदों हुंदे सी सानूं बड़ा चंगा लगता हुंदा सी, गुड्डियां फूकदे हुंदे सीगे उहनां टाइमां दे विच, मीह नस पैंदे कई वारी। खैर सवेर दे सज्जन मित्र जिहड़े जुड़ रहे ने उहनां दे विचों इंग्लैंड तों साडे वरिंदर बाई छोटे वीर प्रोग्राम च शामिल होए सी, ते उह कहिंदे आ पॉडकास्ट ते सुणांगे प्रोग्राम क्योंकि हुण तां उह सौण लग्गिआ। हुण तां वैसे अद्धी रात हो गई इंग्लैंड दे विच। सति श्री अकाल सारिआं नूं बुलाई उहनां ने। सति श्री अकाल विजय वर्ती जी, जी आयां नूं प्रोग्राम दे विच। जस सिंह, जसजोत सिंह जैज पॉली तो भी प्रोग्राम च शामिल होकर सारे फतेह बुला रहे हैं। सुखविंदर सौंद भाजी भी, सत श्री अकाल, की हाल चाल, ठीक ठाक हो? चाल साहब जी, एस चाल, बड़ा शुकराना थोड़ा। जी आया नूं प्रोग्राम दे विच कुछ खबर भेजियां तुसीं, शेयर करांगे जिन्हां दे विच अहम खबर है कि बयान नवा नवा ताजा ताजा आया स्कॉट मॉरिसन का, प्राइम मिनिस्टर आस्ट्रेलिया का, कि आस्ट्रेलिया के बॉर्डर छेती नहीं खुलण वाले जी। इंटरनेशनल मेरा ख्याल गल हो रही है, क्या बात है जी। हरप्रीत संधु ते राजविंदर संधु ने एलबरी तो फोटोआं भेजियां, अदरक पट्टिया इन्हां ने पिछले 4-5 महीने पहला कहिंदे असी बीजिया सी ते हुण पुट्टिया। मैं फोटोआं शेयर करतीयां। देखो कई बारी इदां हुंदी है कि अपने जिहड़े घर दी सब्जी या कोई भी चीज़ लाउणी है ना, उह बाजार तों बूटे लिया के उत्ते मेहनत करनी। कई बारी सोचदे वी यार जिन्ने घंटे असी लाउणे आ फायदे नहीं, पर नहीं, जिन्ना फायदा इहदा उहदी कोई कीमत ही है नहीं। जिहड़ी चीज़ असी आप लाउणे आ, केयर करदे उहनूं, पाणी पाउणे आ, देखभाल करदे आ, ते उहदे नाल दी कोई चीज़ नहीं हैगी। सैटिस्फैक्शन जिहड़ी आ उह बहुत वड्डी चीज़ हुंदी आ, एक तां रूहानी, दूजी फिर जिहड़ी उह चीज़ नूं जां असी अपनी शुद्ध चीज़ नूं खाणा आ, आप उगाई चीज़ नूं, तां उहदा फिर असर बहुत वधिया हुंदा। सो हैप्पी जिंजर डे फॉर यू। मैं लगता 2-4 हफ्ते का अदरक जिहड़ा आ उह तुसीं पट लिया। तो वैसे तुहानूं पता कि अदरक की कीमत अजकल बहुत ज़्यादा हो चुकी है। मैनू लगता $25-30 डालर नूं किलो भी विकया हुण, अज का मैनू पता नहीं, पर पिछले 2 हफ्ते पहला तो यह भा सीगा। खैर जे किसी नूं पता होवे तो जरूर दस्यो। तो कुलविंदर सिंह जी गोल्ड कोस्ट वाले भी आ गए ने। धालीवाल साहब की हाल चाल है, कहिंदे कि वाह वीर जी, जिस तरह सूरज नाल एकदम हनेरा दूर हो जाता है, उस तरह थोड़े बोल सुन के चर्च ना हट जही छिड़ जाती है। ਆਪਾਂ ਮੁੱਖ ਮੰਤਰੀ ਵਾਂਗਰ ਧਮਕ ਬੇਸ ਬਹੁਤ ਰੱਖੀ ਹੋਈ ਆਪਣੀ ਆਵਾਜ਼ ਦੇ ਵਿੱਚ ਜਨਾਬ, ਐਵੇਂ ਨਹੀਂ ਚਣਚਣਾਹਟ ਹੁੰਦੀ। ਖੈਰ ਮਜ਼ਾਕ ਸੀਗਾ ਇੱਕ। ਪੰਮਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਮਲਕੀਤ ਸਿੰਘ ਕੈਨਬਰਾ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹਨਾਂ ਨੇ ਵੀ ਕੈਨਬਰਾ ਦੀ ਤਸਵੀਰ ਭੇਜੀ ਆ ਤੇ ਖਬਰ ਮੁਤਾਬਕ ਨਾ, ਅੱਛਾ ਇੱਥੇ ਤਾਂ ਕਿਆ ਬਾਤ ਹੈ, ਧੁੱਪ ਨਿਕਲੀ, ਮੈਂ ਸ਼ੇਅਰ ਕਰਦਾ। ਅੱਜ ਆਸਟ੍ਰੇਲੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੰਘਣੀਆਂ ਧੁੰਦਾਂ ਪਈਆਂ ਹੋਈਆਂ ਨੇ, ਸਰਦੀਆਂ ਚੱਲ ਰਹੀਆਂ ਨੇ ਇੱਥੇ, ਤੇ ਅੱਜ ਨਿਊਜ਼ ਵੀ ਬਣੀ ਹੈ ਇਸ ਚੀਜ਼ ਦੀ। ਤੇ ਵਿਮਲ ਨੰਦਾ ਜੀ ਵੀ ਪ੍ਰੋਗਰਾਮ ਚ ਸ਼ਾਮਲ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਰਿੰਦਰ ਸਿੰਘ ਪ੍ਰੋਗਰਾਮ ਚ ਆ ਗਏ ਨੇ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ, ਕਹਿੰਦੇ ਕਦੇ ਕਦਾਈ ਬੋਲਣ ਵਾਲੇ ਨੂੰ ਘੱਟ ਤੇ ਸੁਣਨ ਵਾਲੇ ਨੂੰ ਜ਼ਿਆਦਾ ਗਿਆਨ ਹੋ ਜਾਂਦਾ ਜੀ। ਥੈਂਕਸ ਜੀ, ਆਈ ਲਵ ਟੂ ਲਿਸਨ ਯੂ ਆਲਵੇਜ਼। ਸ਼ੁਕਰਾਨਾ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ ਔਰ ਜੀ ਆਇਆਂ ਨੂੰ। ਤੇ ਵਿਮਲ ਨੰਦਾ ਹੁਣਾਂ ਨੇ ਜਾਣਕਾਰੀ ਦੇ ਦਿੱਤੀ ਹੈ, ਕਹਿੰਦੇ ਯੈਸਟਰਡੇ ਆਈ ਬੋਟ ਜਿੰਜਰ $45 ਨੂੰ ਕਿਲੋ। ਬੱਲੇ 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 ਬੱਲੇ, ਮੈਂ ਤੁਹਾਨੂੰ ਦੱਸਿਆ ਸੀ ਨਾ, ਹੁਣ ਮੈਂ ਤੁਹਾਨੂੰ ਸ਼ਾਇਦ ਅੱਜ ਫੋਟੋਆਂ ਪਾਵਾਂ, ਅਸੀਂ 4-5 ਗਮਲਿਆਂ ਚ, ਵੱਡੇ ਗਮਲਿਆਂ ਚ ਜਿੰਜਰ ਲਾਇਆ ਹੋਇਆ ਤੇ ਕਿਆ ਬਾਤ ਹੈ, ਮੈਨੂੰ ਲੱਗਦਾ ਅਸੀਂ ਤਾਂ ਬੜੇ ਅਮੀਰ ਹੋ ਜਾਵਾਂਗੇ ਤੇ ਇਸ ਹਿਸਾਬ ਨਾਲ। ਖੈਰ ਸਾਡੇ ਆਪਣੇ ਅਮੀਰ ਇੱਦਾਂ ਹੋਏ ਨਾ ਕਿ ਸਾਡੇ ਪੈਸੇ ਨਹੀਂ ਖਰਚ ਹੋਣੇ $45 ਕਿਲੋ ਲੈਣ ਦੇ, ਤੇ ਮੈਨੂੰ ਲੱਗਦਾ ਕਿ ਇੱਕ ਗਮਲੇ ਦੇ ਵਿੱਚ 4-4, 5-5 ਕਿਲੋ ਅਦਰਕ ਤਾਂ ਹੈਗਾ ਹੀ ਆ। ਹੁਣ ਪੱਟਣਾ, ਕੱਲ ਨੂੰ ਮੈਂ ਵੀਡੀਓ ਬਣਾਊਂਗਾ ਤੇ ਫਿਰ ਤੁਹਾਨੂੰ ਸ਼ੇਅਰ ਕਰਾਂਗਾ ਤੁਹਾਡੇ ਨਾਲ 1-2 ਦਿਨਾਂ ਚ। ਤੇ ਚਾਲ ਸਾਹਿਬ ਨੇ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਪਾਰਕਲੀ ਮਾਰਕੀਟ ਦੇ ਵਿੱਚ ਉਹ ਗਏ ਸੀ ਤੇ ਪਿਛਲੇ ਵੀਕ ਦੇ $22 ਨੂੰ ਕਿਲੋ ਸੀ ਜੀ ਜਿੰਜਰ। ਓਹੋ, ਤੇ ਫਰੈਸ਼ ਵਨ ਜਿਹੜਾ ਤਾਜ਼ਾ ਆ। ਹਾਂਜੀ ਹਾਂਜੀ, ਇਹ ਜਿੰਜਰ ਦੀ ਵੀ ਆਪਾਂ ਗੱਲ ਕਰਾਂਗੇ ਕਿ ਅਦਰਕ ਤੁਸੀਂ 2 ਤਰੀਕੇ ਨਾਲ ਪੱਟ ਸਕਦੇ ਆ। ਇਹ ਵੀ ਕਾਮ ਧੇਨ ਗਊ ਮੰਗ ਰਹੀ ਹੈ, ਜਦ ਮਰਜ਼ੀ ਚੋ ਲਓ, ਕਿ ਤੁਸੀਂ ਹਰਾ ਜਿੰਜਰ ਵੀ ਅਦਰਕ ਵੀ ਪੱਟ ਕੇ ਉਨਾ ਖਾਈ ਜਾਓ, ਤੇ ਫਿਰ ਜਿਹੜਾ ਵੱਧ ਹੋ ਜਾਂਦਾ ਨਾ ਜਦ ਇਹਦੇ ਪੱਤੇ ਸੁੱਕ ਜਾਂਦੇ ਆ, ਫਿਰ ਉਹਨੂੰ ਪੱਟ ਕੇ ਸੁਕਾ ਲਓ। ਤਰਾਸਦੀ ਇਹ ਹੈ ਕਿ ਹਰਾ ਜਿੰਜਰ ਜੇ ਤੁਸੀਂ ਪੱਟ ਲਿਆ ਫਿਰ ਉਹ ਸੁੱਕਣਾ ਨਹੀਂ, ਤੁਹਾਨੂੰ ਵਰਤਣਾ ਹੀ ਪੈਣਾ। ਜਿਹੜਾ ਤੁਸੀਂ ਸੁੱਕਿਆ ਪੱਤੇ ਸੁੱਕੇ ਹੋਏ ਅਦਰਕ ਪੱਟਣਾ, ਉਹ ਤੁਸੀਂ ਲੰਮਾ ਟਾਈਮ 1-2 ਸਾਲ ਰੱਖ ਸਕਦੇ ਆ। ਪੁਰਾਣਾ ਜਿੰਜਰ ਜਿਹੜਾ ਆ ਉਹਦੀ ਕੀਮਤ ਸੀ $32, ਚਾਲ ਸਾਹਿਬ ਨੇ ਭੇਜੀ ਹੈ, ਤੇ $22 ਫਰੈਸ਼ ਦੀ ਸੀ। ਮਨਿੰਦਰਜੀਤ ਸਿੰਘ ਸਿੱਧੂ ਵੀ ਪ੍ਰੋਗਰਾਮ ਚ ਆ ਗਏ ਨੇ ਮੈਲਬਨ ਤੋਂ, ਪਰਮਜੀਤ ਸਿੰਘ ਧਾਲੀਵਾਲ ਵੀ ਆ ਗਏ ਨੇ ਬ੍ਰਿਸਬੇਨ ਤੋਂ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਪੂਰੀ ਤਸ਼ੱਦਦ ਦੇ ਨਾਲ। ਕਿਆ ਬਾਤ ਹੈ। ਜਗਿੰਦਰ ਸੋਈ ਭਾਜੀ ਵੀ ਕਹਿੰਦੇ ਨੇ ਹਾਂਜੀ $22 ਨੂੰ ਕਿਲੋ ਸੀ ਜੀ, ਤੇ ਲਾਸਟ ਸੰਡੇ $42 ਨੂੰ ਕਿਲੋ ਸੀ ਜੀ ਜਿੰਜਰ। ਉਹ ਅੱਜ ਤਾਂ ਮੈਨੂੰ ਲੱਗਦਾ ਜੀ ਮੰਡੀਆਂ ਦੇ ਭਾਅ ਹੀ ਆ ਗਏ ਆ, ਸਾਰੇ ਆਸਟ੍ਰੇਲੀਆ ਦੀ ਮੰਡੀਆਂ ਦੇ ਭਾਅ ਜਿੰਜਰ ਦੇ ਆ ਗਏ ਨੇ। ਖੈਰ ਅਮਰੀਕ ਸਿੰਘ ਭਾਜੀ ਜੁੜੇ ਨੇ ਤੇ ਉਹ ਵੀ ਬੜੀ ਤਸ਼ੱਦਦ ਦੇ ਨਾਲ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਗੁੱਡ ਡਿਸੀਜਨ, ਬਾਰਡਰ ਸ਼ੁੱਡ ਨਾਟ ਬੀ ਓਪਨਡ, ਸੋਰੀ ਫੋਰ ਮਿੱਟੀ ਵਾਜਾਂ ਮਾਰਦੇ ਵਾਲਿਆਂ ਨੂੰ। ਠੀਕ ਹੈ। ਰਣਜੀਤ ਸਿੰਘ ਸੇਖੋ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆਏ, ਕਹਿੰਦੇ ਜਿੰਜਰ ਕਦੋਂ ਲਗਾਉਣਾ ਹੈ ਜੀ? ਇਹ ਜਿੰਜਰ ਤੁਸੀਂ ਹੁਣ ਲਗਾਉਣਾ ਸਪਰਿੰਗ ਦੇ ਵਿੱਚ, ਅਕਤੂਬਰ ਮਹੀਨੇ ਚ ਲਾਇਓ ਜੀ, ਸਪਟੰਬਰ ਅਕਤੂਬਰ ਮਹੀਨੇ ਚ, ਤੇ ਮਿੱਟੀ ਚੰਗੀ ਪੋਲੀ ਕਰਕੇ ਹੇਠਾਂ ਨਾ, ਜਾਂ ਬੱਟ ਜੀ ਪਾ ਕੇ, ਜਾਂ ਈਵਨ ਕਿ ਵੱਡੇ ਗਮਲੇ ਲਿਆ ਕੇ ਉਹਦੇ ਵਿੱਚ ਵੀ ਲਾ ਸਕਦੇ ਹੋ, ਡੇਲੀ ਪਾਣੀ ਪਾ ਸਕਦੇ ਹੋ ਅਗਰ। ਖੈਰ ਲਓ ਜੀ, ਹੁਣ ਤੁਹਾਨੂੰ ਇੱਕ ਗੀਤ ਸੁਣਾ ਦੇਣਾ, ਫਿਰ ਗਿਆਨੀ ਜੀ ਨੂੰ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਨਾ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
कभी ऐसा भी तो होता है जिंदगी मेरा, हम चलते चलते राही खो गए बेखुदी में।
कभी कभी ऐसा भी तो होता है जिंदगी मेरा, हम चलते चलते राही खो गए बेखुदी में।
कभी कभी ऐसा भी तो छाएगी, छाएगी। बन जाएगी
दिल की धड़कन सुर बदलेगी घड़ी दो घड़ी में। कभी कभी ऐसा भी तो होता है जिंदगी में, राह में चलते चलते राही खो गए बेखुदी में। कभी कभी ऐसा भी तो
के बादल घिर घिर आए हैं,
छाए हैं
रंग भर सपनों को संग संग लाए हैं,
जाल बिछाए हैं।
चार की खुशबू महक रही है सांसों की रागनी में। कभी कभी ऐसा भी तो होता है जिंदगी में, राह में चलते चलते राही खो गए बेखुदी में।
कभी कभी ऐसा भी तो होता है जिंदगी में,
राह में चलते चलते राही खो गए बेखुदी में।
I can't believe that it's real. I can't believe that it's happening.
Are you interested in becoming a presenter?
Presenter?
Would you like to join Herman Radio?
Radio?
If so, contact Herman Radio on hermanradio.com. Thank you.
Dil wali gal. Dil wali gal. Main tuhanu host ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਅਗਲੇ ਡੇਢ ਘੰਟਾ ਬਣਿਆ ਰਹੇਗਾ, ਕਿਉਂਕਿ ਅਸੀਂ ਬਹੁਤ ਹੁਣ ਵਧੀਆ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋਏ ਨੇ, ਉਸ ਤੋਂ ਬਾਅਦ ਸਾਡੇ ਨਾਲ ਗੱਜਣ ਵਾਲਾ ਬਾਈ ਜੀ ਸ਼ਾਮਲ ਹੋਣਗੇ। ਤੇ ਮੈਂ ਗੱਜਣ ਵਾਲਾ ਬਾਈ ਜੀ ਦੇ ਥੋੜੇ ਐਪੀਸੋਡ ਦੇ ਬਾਰੇ ਦੱਸਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਉਹ ਐਪੀਸੋਡ ਹੈ ਤੇ ਬੜਾ ਡੂੰਘੀਆਂ ਗੱਲਾਂ ਤੇ ਜਿਹੜੀਆਂ ਗੱਲਾਂ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦੀਆਂ ਜਾਂ ਸਾਨੂੰ ਦੁਬਾਰਾ ਰਿਪੀਟ ਕਰਕੇ ਜ਼ਿਹਨ 'ਚ ਚੇਤੇ ਰੱਖਣੀਆਂ ਚਾਹੀਦੀਆਂ, ਉਹਦੇ ਉੱਤੇ ਅਸੀਂ ਵੱਖਰੇ ਤਰੀਕੇ ਨਾਲ ਗੱਲ ਕਰਾਂਗੇ ਤੇ ਉਹਨਾਂ ਦੀ ਉਹ ਰਿਸਰਚ ਬੇਸਡ ਸਾਰਾ ਹੋਊਗਾ ਤੇ ਸਾਰਾ ਕੁਛ ਅਥੈਂਟੀਕੇਟਡ ਹੋਊਗਾ। ਤੇ ਪਰ ਹੁਣ ਪ੍ਰੋਗਰਾਮ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੁਹਾਡੇ ਨਾਲ ਅਸੀਂ 15 ਦਿਨ ਪਹਿਲਾਂ ਕਿ ਅਸੀਂ ਜਾਣਕਾਰੀਆਂ ਵੀ ਤੁਹਾਨੂੰ ਦੇਵਾਂਗੇ, ਆਪ ਵੀ ਲਵਾਂਗੇ ਤੇ ਸਾਂਝੀਆਂ ਕਰਿਆ ਕਰਾਂਗੇ, ਜਿਹਨਾਂ ਸਾਡਾ ਜਿਹੜਾ ਬੌਧਿਕ ਲੈਵਲ ਹੈ, ਗਿਆਨ ਦਾ ਲੈਵਲ ਹੈ, ਉਹ ਤਰੋ ਤਾਜ਼ਾ ਹੋਏਗਾ ਦੁਬਾਰਾ। ਕਈ ਗੱਲਾਂ ਸਾਨੂੰ ਪਹਿਲਾਂ ਪਤਾ ਹੁੰਦੀਆਂ ਪਰ ਜਦੋਂ ਅਸੀਂ ਰਿਪੀਟ ਕਰ ਦਈਏ ਤਾਂ ਉਹ ਜ਼ਿਆਦਾ ਫੇਰ ਪਰਪੱਕ ਹੋ ਜਾਂਦੀਆਂ। ਸੋ ਮੈਂ ਗਿਆਨੀ ਜੀ ਦਾ ਸਵਾਗਤ ਕਰਦਾ, ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਗਿਆਨੀ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਿੱਧੂ ਜੀ
ਹਾਂਜੀ ਹਾਂਜੀ, ਤੇ ਕੀ ਹਾਲ ਹੈ ਅੱਜ ਕੱਲ, ਠੀਕ ਠਾਕ ਹੋ ਤੁਸੀਂ? ਕਰੋਨਾ ਵਾਇਰਸ ਨਾਲ ਕਿਸ ਤਰ੍ਹਾਂ ਜੂਝ ਰਹੇ ਹੋ ਇਸ ਲੋਕਡਾਊਨ ਦੇ ਨਾਲ?
ਕਿਰਪਾ ਮਹਾਰਾਜ ਦੀ, ਦੁਨੀਆ ਦੇ ਨਾਲ ਹੀ ਆ ਨਾ, ਜੋ ਕੁਝ ਬਾਕੀ ਲੋਕਾਂ ਨਾਲ ਆ ਉਹ ਮੇਰੇ ਨਾਲ ਆ, ਮੈਂ ਕਿਹੜਾ ਵੱਖਰਾ ਦੁਨੀਆ ਨਾਲੋਂ।
ਨਹੀਂ ਮੈਂ ਕਿਹਾ ਸ਼ਾਇਦ ਗਿਆਨੀਆਂ ਨੂੰ ਕੋਈ ਸ਼ੋਰਟ ਹੋਵੇ, ਐਗਜ਼ੈਂਪਸ਼ਨ ਹੋਵੇ।
ਵੈਸੇ ਗੁਰਬਾਣੀ ਵਿੱਚ ਤੇ ਗਿਆਨੀਆਂ ਦੇ ਬਾਰੇ ਵਾਹਵਾ ਤਾਰੀਫਾਂ ਲਿਖੀਆਂ ਹੋਈਆਂ, ਪਰ ਮੁੱਖ ਗਿਆਨੀ ਤਾਂ ਨਵਾਂ ਚੁੰਚ ਗਿਆਨ ਤਾਂ ਨਹੀਂ ਅਸਲੀ ਗਿਆਨ ਹੈ। ਇੱਕ ਵਾਰੀ ਨਾ ਵਾਹਵਾ ਸਾਲਾਂ ਦੀ ਗੱਲ ਆ, ਉਹ ਇੱਥੇ ਮੁਸਲਮਾਨ ਭਾਜੀ ਡਾਕਟਰ ਸਾਗਰ ਚਲਾਉਂਦਾ ਹੁੰਦਾ ਸੀ ਰੇਡੀਓ।
ਅੱਛਾ ਜੀ।
ਤੇ ਓਹਨੇ ਮੇਰੀ ਇੰਟਰਵਿਊ ਕਰ ਲਈ, ਕਹਿੰਦਾ ਵੀ ਇਹ ਤੁਹਾਡਾ ਗਿਆਨੀ ਕੀ ਹੁੰਦਾ, ਗਿਆਨੀ ਕਿਹਨੂੰ ਕਹਿੰਦੇ ਆ? ਮੈਂ ਕਿਹਾ ਵੀ ਗਿਆਨੀ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਉਹ ਅਸਲੀ ਗਿਆਨ, ਜਿਹਨੂੰ ਅਸਲੀ ਗਿਆਨ ਹੋਵੇ, ਅਸਲੀਅਤ ਦਾ ਰੱਬ ਦਾ ਗਿਆਨ, ਉਹ ਬ੍ਰਹਮ ਦਾ ਗਿਆਨ, ਉਹ ਅਸਲੀ ਗਿਆਨੀ ਆ। ਦੂਜਾ ਗਿਆਨੀ ਮੈਂ ਕਿਹਾ ਵੀ ਯੂਨੀਵਰਸਿਟੀ ਦੀ ਇੱਕ ਡਿਗਰੀ ਆ, ਗ੍ਰੈਜੂਏਸ਼ਨ ਦੀ, ਉਹ ਕਿਤਾਬਾਂ ਪ੍ਰਿਸਕ੍ਰਾਈਬ ਤੁਸੀਂ ਜਿਹੜਾ ਸਿਲੇਬਸ ਆ ਪੜ੍ਹ ਕੇ ਇਮਤਿਹਾਨ ਦੇ ਦੋ, ਜੇ ਪਾਸ ਹੋ ਗਏ ਤੇ ਹੋ ਗਏ, ਤੇ ਪਾਸ ਪੈ ਗਏ ਤਾਂ ਪੈ ਗਏ। ਤੇ ਦੂਜਾ ਇਹ ਕਿਹਾ ਵੀ ਜਿਹੜਾ ਧਾਰਮਿਕ ਫੀਲਡ ਦੇ ਵਿੱਚ ਨੀਲੀ ਪੱਗ ਬੰਨੀ ਹੋਵੇ, ਦਾੜੀ ਕਤਰਦਾ ਨਾ ਹੋਵੇ, ਗੁਰਦੁਆਰੇ ਭਾਵੇਂ ਟੋਕਰੀ ਢਾਉਂਦਾ ਹੋਵੇ ਤੇ ਭਾਵੇਂ ਕਥਾ ਕਰਦਾ ਹੋਵੇ, ਉਹਨੂੰ ਵੀ ਗਿਆਨੀ ਲੋਕੀ ਕਹਿ ਦਿੰਦੇ ਆ। ਸੋ ਮੋਟੇ ਤੌਰ ਤੇ ਤਿੰਨ ਤਰ੍ਹਾਂ ਦੇ ਗਿਆਨੀ ਹੁੰਦੇ।
ਚਲੋ ਹੁਣ ਮੈਂ ਇਹ ਨੀ ਪੁੱਛਾਂਗਾ ਤੁਸੀਂ ਕਿਹੜੀ ਸ਼੍ਰੇਣੀ ਚ, ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਤੇ
ਉਹਨੂੰ ਉਹ ਮੈਨੂੰ ਕਹਿੰਦਾ ਵੀ ਤੁਸੀਂ ਕਿਹੜੀ ਸ਼੍ਰੇਣੀ ਚ ਆਉਂਦੇ ਹੋ? ਮੈਂ ਕਿਹਾ ਵੀ ਇਹ ਤੇ ਹੁਣ ਲੋਕਾਂ ਨੇ ਫੈਸਲਾ ਕਰਨਾ।
ਠੀਕ ਹੈ ਗਿਆਨੀ ਜੀ। ਤੇ ਸਿਡਨੀ ਦਾ ਹਾਲ ਚਾਲ ਕੀ? ਠੀਕ ਠਾਕ ਹੋ? ਤੇ ਦੇਖੋ ਅਦਰਕ ਨੂੰ ਲਸਣ ਨੂੰ ਕਿੱਦਾਂ ਭਾਵਾਂ ਨੂੰ ਅੱਗ ਲੱਗੀ ਪਈ ਆ। ਪਾਰਕਲੀ ਮਾਰਕੀਟ ਚ $22 ਨੂੰ, $32 ਨੂੰ, ਅਚਾਲ ਸਾਹਿਬ $45 ਨੂੰ ਖਰੀਦ ਕੇ ਲਿਆਏ ਅਦਰਕ। ਤੇ ਤੁਸੀਂ ਵੀ ਗਾਰਡਨ ਦੇ ਕਾਫੀ ਸ਼ੌਕੀਨ ਹੋ, ਮਿੱਟੀ ਮੁੱਟੀ ਪੁੱਟਦੇ ਰਹਿੰਦੇ ਹੋ, ਤੇ ਗਾਰਡਨ ਚ ਪੁੱਟ ਕੇ ਕਦੇ ਲਾਇਆ ਵੀ? ਉਹਦਾ ਫਾਇਦਾ ਵੀ ਹੋਇਆ ਜਾਂ ਤੁਹਾਨੂੰ ਨਹੀਂ ਹੋਇਆ?
ਨਹੀਂ, ਬਹੁਤ ਵਾਰੀ ਲਾਇਆ ਵਾ ਪਰ ਉਹ ਨਹੀਂ ਉੱਗਿਆ, ਸਾਡੇ ਚੱਲਿਆ ਨਹੀਂ ਅਦਕਰ। ਲਸਣ ਬਹੁਤ ਚੱਲਦਾ ਤੇ ਹੁਣ ਪਿਛਲੇ ਸਾਲ ਦਾ ਪਿਆ, ਬਸ ਇੱਕ ਗੰਢੀ ਰਹਿ ਗਈ ਹੈ, ਮੁੱਕ ਗਿਆ। ਹੁਣ ਅੱਜ ਮੈਂ ਖਰੀਦ ਕੇ ਲਿਆਉਣਾ, ਮੈਂ ਇੱਕ ਦੋ ਗੰਢੀਆਂ ਲਸਣ ਦੀਆਂ ਤੇ ਮੈਂ ਪਾਣੀ ਨਾਲ ਨਿਗਲ ਲੈਣਾ ਆ, ਤੇ ਅਦਕਰ ਘੱਟ ਹੀ ਵਰਤਿਆ ਕਰੀ ਗਿਆ। ਮੈਂ ਤੇ ਖਰੀਦਦਾ ਕੁਝ ਨਹੀਂ, ਮੈਂ ਤੇ ਜਾਂਦਾ ਹੀ ਨਹੀਂ ਬਾਹਰ, ਪਰ ਤਾਜ਼ੀ ਤੁਹਾਡੀ ਜੋ ਮਰਜ਼ੀ ਲੈ ਆਵੇ।
ਤਾਜ਼ੀ ਸਾਡਾ ਤੁਹਾਡਾ ਤਾਂ ਉਹ ਹਾਲ ਹੈ, ਜਿਹੜੀ ਚੀਜ਼ ਮਹਿੰਗੀ ਹੁੰਦੀ ਆ ਉਹ ਸਾਡੇ ਲੱਗਦੀ ਨੀ, ਹਨਾ? ਤੇ ਆਹੋ ਆ ਦੇਖੋ, ਵੱਡਾਂ ਬਥੇਰੀਆਂ ਹੋਈ ਜਾਣਗੀਆਂ, ਕੱਦੂ ਆਵਾਗੁਣ ਹੋਈ ਜਾਣਗੇ, ਹਨਾ? ਤੇ ਉਹ ਜਿਹਨੂੰ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ, ਉਹ ਚੀਜ਼ਾਂ ਇੰਨੀਆਂ ਹੋਈ ਜਾਣਗੀਆਂ, ਜਦੋਂ ਆਪ ਕਿਸੇ ਨੂੰ ਦੇਣ ਜਾਓ ਬਈ ਕੋਈ ਆਇਆ ਨਾ ਬਈ ਉਹ ਸਾਡੇ ਕੱਦੂ ਬਹੁਤ ਲੈ ਜਾਓ, ਉਹ ਭਾਜੀ ਮੈਂ ਤਾਂ ਆਪ ਛੱਡ ਕੇ ਆਇਆ ਆ, ਤੁਸੀਂ ਮੈਨੂੰ ਕੱਦੂ ਦੇਈ ਜਾਂਦੇ ਆ, ਹਨਾ? ਤੇ ਅਸੀਂ ਕਿਹਾ ਚੱਲ ਏਦਾਂ ਕਰ,
ਪਿਛਲੇ ਮਕਾਨ ਨੀ ਸੀ ਨਾ ਬਣਾਇਆ, ਖੁੱਲਾ ਬੈਕਯਾਰਡ ਸੀ, ਤੇ ਮੈਂ ਫੇਰ ਮਿੱਟੀ ਨਾਲ ਖੇਡਦਾ ਰਹਿੰਦਾ ਸੀ ਸਬਜ਼ੀ ਉਗਾਉਣੀ, ਤੇ ਹੁਣ ਦੁਕਾਨਾਂ ਤੇ ਵੇਚਣਾ ਤੇ ਐਵੇਂ ਹੋਰ ਹੀ ਲੱਗਦਾ ਸੀ, ਤੇ ਮੈਂ ਲੋਕਾਂ ਦੇ ਨਾਲੇ ਪੈਟਰੋਲ ਫੂਕ ਕੇ ਜਾਣਾ ਅਗਲੇ ਦੇ ਘਰ ਵੰਜਣ, ਜੇ ਬਤਾਉ ਹੋ ਗਏ ਬਤਾਉ ਹੋ ਗਏ, ਕੱਦੂ ਹੋ ਗਏ ਤੇ ਕੱਦੂ ਹੀ ਹੋ ਗਏ, ਯਕੀਨੀਆਂ ਹੋਈਆਂ ਤੇ ਯਕੀਨੀਆਂ ਹੋ ਗਈਆਂ, ਹੁਣ ਅਸੀਂ ਕਿੰਨੀਆਂ ਕੁ ਖਾ ਲੈਣੀਆਂ, ਤੇ ਉਹ ਨਾਲੇ ਫੇਰ ਅਗਲੇ ਨੇ ਬਦੋ ਬਦੀ ਚਾਹ ਪਿਆਉਣੀ, ਉਹ ਵੀ ਹੁਣ ਬਿਨਾਂ ਲੋੜ ਤੋਂ, ਕੋਈ ਵੀ ਚਾਹ ਜਾਂ ਖਾਣਾ ਤੁਸੀਂ ਖਾਓ ਤੇ ਉਹ ਜ਼ਹਿਰ ਹੀ ਆ ਨਾ, ਨਾਲੇ ਅਗਲੇ ਦੇ ਨਾਰਾਜ਼ ਨਾ ਹੋ ਜਾਵੇ ਜ਼ਹਿਰ ਪੀਣੀ, ਤੇ ਨਾਲੇ ਉਹਨਾਂ ਛੱਡ ਕੇ ਆਉਣਾ, ਨਾਲੇ ਪਿੱਛੋਂ ਇੱਕ ਦੂਜੇ ਨੇ ਝੇਡਾਂ ਕਰਨੀਆਂ, ਕੋਈ ਉਹਨੇ ਵੇਖਣਾ ਕੱਦੂ ਉਹਨੇ ਬਤਾਉ ਪਿਆ, ਉਹ ਤੁਹਾਡੇ ਵੀ ਗਿਆਨੀ ਹੋ ਗਿਆ।
ਗਿਆਨੀ ਜੀ ਆਏ ਸੀ
ਉਹ ਫੇਰ ਅਸੀਂ ਨਾ ਜਾ ਕੇ ਗੁਰਦੁਆਰੇ ਦੇ ਉਹ ਨਾ ਲੰਗਰ ਚ ਰੱਖ ਦੇਣਾ, ਕੋਈ ਜਿਹੜੀ ਵਾਧੂ ਚੀਜ਼ ਹੋਏ, ਕੋਈ ਘਰ ਨੂੰ ਚੁੱਕ ਕੇ ਲੈ ਜਾਵੇ, ਕੋਈ ਉੱਥੇ ਟੁਕੜੇ ਕਰਕੇ ਬਣਦੇ ਜਾਂ ਬਿਨ ਚ ਸੁੱਟ ਦੇਣ।
ਸਾਡੇ ਨਾਲ ਵੀ ਜੀ ਇੱਥੇ ਇੱਕ ਸਾਲ ਅੰਬ ਬਹੁਤ ਹੋ ਗਏ, ਹਨਾ? ਇੰਨਾ ਅੰਬ ਹੋਇਆ ਵੀ ਲੱਗਿਆ ਵੀ ਬਹੁਤ, ਤੇ ਚਲੋ ਹਰੇਕ ਦੇ ਵਧੀਆ ਪੱਕੇ, ਉਹ ਸਾਡੇ ਵੀ ਦੋ ਤਿੰਨ ਬੂਟੇ ਸੀਗੇ, ਸਾਨੂੰ ਬੜਾ ਚਾਅ ਵੀ ਅੰਬ, ਬੜੇ ਅੰਬ ਹੋਏ, ਹਨਾ? ਤੇ ਅਸੀਂ ਖਾ ਕੇ ਅੱਕ ਗਏ, ਫਿਰ ਅਸੀਂ ਕੀ ਤੋੜ ਲਏ, ਸਾਤੇ ਝੱਲ ਨਾ ਹੋਣ ਵੀ ਦੇਖੋ ਵੀ ਡਿੱਗਦੇ ਆ, ਇੰਨੇ ਸੋਹਣੇ ਲੱਗਦੇ ਆ, ਹਨਾ? ਅਸੀਂ ਤੋੜ ਕੇ ਨਾ ਡੱਬੇ ਦੋ ਤਿੰਨ ਭਰ ਲਏ, 10-10 ਕਿਲੋ ਦੇ ਕਾਰਟਨ, ਤੇ ਅਸੀਂ ਚੱਕੀ ਪਿਓ ਪੁੱਤ ਨੇ ਘਰ, ਦੋ ਤਿੰਨ ਮਿੱਤਰ ਦੱਜਣਾ ਦੇ ਉਹਨਾਂ ਦੇ ਘਰੇ ਮੂਹਰੇ ਰੱਖ ਜਾਣਗੇ, ਘਰ ਤਾਂ ਐ ਨੀ ਸੀ, ਉਹ ਕੰਮ ਤੇ ਸੀ, ਅਸੀਂ ਇੱਕ ਇੱਕ ਡੱਬਾ ਉਹਨਾਂ ਦੇ ਨਾ ਡੋਰ ਦੇ ਮੂਹਰੇ ਰੱਖਿਆ ਏ, ਤੇ ਅਸੀਂ ਉਹ ਰੱਖ ਕੇ ਅਜੇ ਆਏ ਤਾਂ ਜਦੋਂ ਅਸੀਂ ਆਪਣੇ ਘਰ ਮੂਹਰੇ ਆਏ ਤਾਂ ਉਹ ਸਾਡੇ ਘਰ ਦੇ ਮੂਹਰੇ ਇੱਕ ਡੱਬਾ ਪਿਆ, ਉਹ ਸਾਡੇ ਘਰ ਮੂਹਰੇ ਕੋਈ ਰੱਖ ਗਿਆ।
ਉਹ ਗੱਲ ਇਹ ਤੁਹਾਨੂੰ ਪਤਾ ਨਾ ਵੀ ਇੱਕ ਸਾਲ ਬੇਰ ਜ਼ਿਆਦਾ ਹੁੰਦੇ ਆ ਤੇ ਇੱਕ ਸਾਲ ਅੰਬ ਜ਼ਿਆਦਾ ਹੁੰਦੇ ਆ,
ਹਾਂਜੀ,
ਇੱਕ ਸਾਲ ਘੱਟ ਹੁੰਦੇ ਆ ਬੇਰ, ਇੱਕ ਸਾਲ ਅੰਬ ਘੱਟ ਹੁੰਦੇ,
ਇਹ ਜਿਹੜੀਆਂ ਫਸਲਾਂ ਨਾ ਬੂਟੇ ਇੱਕ ਇੱਕ ਸਾਲ ਛੱਡ ਕੇ ਹੁੰਦਾ, ਖੈਰ ਸਾਡੇ ਉਹ ਚੀਜ਼ ਤਾਂ ਲੱਗਣੀ ਨੀ ਨਾ ਜਿਹਦੀ ਕੀਮਤ ਜ਼ਿਆਦਾ ਹੋਣ, ਜਿੱਦਾਂ ਅਦਰਕ ਹੈ ਉਹ ਸਾਡੇ ਆਉਣਾ ਹੀ ਨਹੀਂ ਹੈ ਕਿਉਂਕਿ ਉਹਦੀ ਕੀਮਤ। ਤੇ ਆਪਣੇ ਚਰਨਾਵਾ ਸਿੰਘ ਹੁਣੀ ਗੱਲ ਬੜੀ ਸੁਣਾਉਂਦੇ ਹੁੰਦੇ ਆ, ਕਹਿੰਦੇ ਬਈ ਕਈਆਂ ਨੂੰ ਗਿਲਾ ਕਰਦੇ ਆ ਵੀ ਦੋਸਤਾਂ ਮਿੱਤਰਾਂ ਨੂੰ ਵੀ ਤੁਸੀਂ ਯਾਰ ਅਸੀਂ ਬਰੋਕਲੀ ਲਾਉਂਦੇ ਆ ਵੀ ਤੁਸੀਂ ਸਾਨੂੰ ਕਦੇ ਫੋਨ ਕਰਕੇ ਪੁੱਛਿਆ ਹੀ ਨੀ ਵੀ ਭਾਅ ਕਿੱਦਾਂ ਆ, ਵੀ ਠੀਕ ਹੈ ਭਾਅ, ਵੱਧ ਹੈ ਘੱਟ ਹੈ, ਕਿੱਦਾਂ ਚੱਲਦਾ, ਕਹਿੰਦੇ ਫੋਨ ਕਰਕੇ ਦੱਸਣ ਦੀ ਲੋੜ ਹੀ ਨੀ, ਹਨਾ? ਕਹਿੰਦੇ ਸਾਡੇ ਗਵਾਂਢੀ ਆ ਇੱਕ ਮਿੱਤਰ, ਉਹ ਵੀ ਸਾਡੇ ਸਾਂਝੀ ਆ, ਕਹਿੰਦੇ ਉਹਨਾਂ ਦੇ ਘਰ ਅਸੀਂ ਆਉਂਦੇ ਜਾਂਦੇ ਰਹੀਦਾ ਆ, ਕਹਿੰਦੇ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਬਰੋਕਲੀ ਦਾ ਭਾਅ ਜ਼ਿਆਦਾ ਹੈ ਜਾਂ ਘੱਟ, ਕਹਿੰਦਾ ਉਹ ਕਿੱਦਾਂ? ਕਹਿੰਦਾ ਭੀ ਜਦੋਂ ਤਾਂ ਉਹਨਾਂ ਦੇ ਘਰ ਜਾਈ ਦਾ ਸਾਗ ਬਣਿਆ ਹੁੰਦਾ ਫੇਰ ਤਾਂ ਪਤਾ ਲੱਗ ਜਾਂਦਾ ਭੀ ਬਰੋਕਲੀ ਕਿਤੇ ਸਸਤੀ ਲੱਗੀ ਹੋਵੇ ਨੀ ਸਾਗ ਤਾਂ ਬਣਿਆ ਇਹਨਾਂ ਦੇ ਭਾ ਜਮਾ ਹੀ ਮਾੜੇ ਆ ਤਾਂ ਹੀ ਨੀ ਲਿਆਂਦੀ ਆ ਭੀ ਜੇ ਕਹਿੰਦਾ ਉੱਥੇ ਮਹੀਨਾ ਦੋ ਮਹੀਨੇ ਨਾ ਸਾਗ ਮਿਲੇ ਉਹਨਾਂ ਦੇ ਘਰ ਫੇਰ ਸਾਨੂੰ ਪਤਾ ਲੱਗ ਜਾਂਦਾ ਭੀ ਹੁਣ ਚਰਨਾਮਨ ਸਿੰਘ ਉਹਨਾਂ ਦੀ ਬਰੋਕਲੀ ਮਹਿੰਗੀ ਹੋਈ ਹੁਣ ਨੀ ਲਿਆਣੀ ਇਧਰ ਮਲਕੀਤ ਸਿੰਘ ਹੁਣੀ ਕੈਨਬਰਾ ਤੋਂ ਜੁੜੇ ਨੇ ਉਹਨਾਂ ਨੇ ਫੋਟੋ ਵੀ ਬਹੁਤ ਸ਼ਾਨਦਾਰ ਭੇਜੀ ਸੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਜਿੰਜਰ ਕਹਿੰਦੇ ਕੋਲਸ ਦੇ ਬੁਲਵਰ ਦੇ ਵਿਚ ਕੈਨਬਰਾ ਚ ਨਾ $45 ਨੂੰ ਕਿਲੋ ਹੈ ਜੀ ਤੇ ਇਹ ਤਾਂ
ਉਹ ਕਹੀ ਜਾਂਦੇ ਆ ਨਾ ਵੀ ਲਸਣ ਲਸਣ ਅਦਰ ਦਾਲ ਚੀਨੀ ਹਲਦੀ ਖਾਓ ਇਹ ਇਮਿਊਨ ਸਿਸਟਮ ਨੂੰ ਫਾਇਦੇਮੰਦ ਹੁੰਦੇ ਆ ਉਹ ਪ੍ਰਚਾਰ ਦਾ ਫੇਰ ਅਸਰ ਹੋ ਗਿਆ ਨਾ ਸਾਰੇ ਲੋਕੀ ਭੱਜ ਤੁਰੇ ਆ ਖਰੀਦਣ ਲਈ ਤੇ ਸਪਲਾਈ ਤੇ ਡਿਮਾਂਡ ਵਾਲੀ ਗੱਲ ਹੈ ਨਾ ਇਥੇ ਨਾ ਇੱਕ ਬਹੁਤ ਸਾਲਾਂ ਦੀ ਗੱਲ ਆ ਕੋਰਸ ਕਰ ਲਿਆ ਬਈ ਬਿਜ਼ਨਸ ਦਾ ਤੇ ਉਹਦੀ ਮੈਨੂੰ ਇੱਕੋ ਹੀ ਗੱਲ ਯਾਦ ਰਹਿ ਗਈ ਸਪਲਾਈ ਤੇ ਡਿਮਾਂਡ ਤੇ ਹੁਣ ਜਦੋਂ ਮੈਨੂੰ ਕੋਈ ਕਹੇ ਨਾ ਵੀ ਗਿਆਨੀ ਜੀ ਕਦੇ ਕਦੇ ਦਰਸ਼ਨ ਨਹੀਂ ਹੁੰਦੇ ਮੈਂ ਕਿਹਾ ਵੀ ਮੈਂ ਬਿਜ਼ਨਸ ਪੜਿਆ ਹੋਇਆ ਵਾ ਬਈ ਜੇ ਸਪਲਾਈ ਡਿਮਾਂਡ ਨਾਲੋਂ ਸਪਲਾਈ ਵੱਧ ਜਾਵੇ ਤੇ ਭਾਅ ਡਿੱਗ ਪੈਂਦਾ ਤੇ ਜੇ ਸਪਲਾਈ ਘੱਟ ਜਾਵੇ ਡਿਮਾਂਡ ਨਾਲੋਂ ਤੇ ਭਾਅ ਚੜਿਆ ਜਾਂਦਾ ਤੇ ਹੁਣ ਮੈਂ ਨਾ ਦਰਸ਼ਨਾਂ ਦੀ ਸਪਲਾਈ ਘਟਾਈ ਹੋਈ ਆ ਇਸ ਵਾਸਤੇ ਕਿ ਸ਼ਾਇਦ ਭਾਅ ਚੁੱਕਿਆ ਜਾਵੇ
ਦੇਖੋ ਗਿਆਨ ਗਿਆਨ ਹੀ ਆ ਤੇ ਤਾਂ ਹੀ ਤਾਂ ਤੁਹਾਨੂੰ ਤਾਇਆ ਜੀ ਗਿਆਨੀ ਕਹਿੰਦੇ
ਆ ਅਗਲਾ ਕਹੂਗਾ ਵੀ ਕੋਈ ਕੋਈ ਆਸ ਹੋਈ ਮੈਂ ਕਿਹਾ ਅਜੇ ਤਾਂ ਕੋਈ ਆਸ ਨੀ ਸ਼ਾਇਦ ਭਵਿੱਖ ਵਿਚ ਹੋ ਹੀ ਜਾਵੇ
ਕੋਈ ਇਧਰ ਨਾ ਹਰਪ੍ਰੀਤ ਸੰਧੂ ਉਹਨਾਂ ਨੇ ਅਦਰਕ ਪੱਟਿਆ ਸੀ ਇੱਥੋਂ ਗੱਲ ਅਸਲ ਚ ਸ਼ੁਰੂ ਹੋਈ ਸੀ ਉਹ ਕਹਿੰਦੇ ਅਸੀਂ ਦੋ ਹਫ਼ਤੇ ਨੀ ਕੱਢਣੇ
ਆਲਬਰੀ ਵਾਲੇ ਬੀਬਾ ਜੀ ਆਲਬਰੀ ਵਾਲੇ
ਹਾਂਜੀ ਰਾਜਵਿੰਦਰ ਹੋਣਾਂ ਨੇ ਤਾਂ ਇਹਨਾਂ ਨੇ ਪੱਟਿਆ ਸੀ ਤੇ ਉਹ ਕਹਿੰਦੇ ਵੀ ਦੋ ਹਫ਼ਤੇ ਨੀ ਅਸੀਂ ਅਦਰਕ ਨਾ ਦੋ ਮਹੀਨੇ ਕੱਢਣੇ ਆ ਬਾਕੀ ਜੀ ਕਹਿੰਦੇ ਸੈਟੀਸਫੈਕਸ਼ਨ ਬਹੁਤ ਵੱਡੀ ਚੀਜ਼ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਨਾ ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜੇ ਸੀ ਤੇ ਅਸੀਂ ਮਾਫ਼ੀ ਚਾਹੁੰਦੇ ਆ ਕਿ ਮੈਸੇਜ ਮੇਤੇ ਅਣਗੌਲਿਆ ਰਹਿ ਗਿਆ ਤੇ ਕਹਿੰਦੇ ਪ੍ਰੋਗਰਾਮ ਸੁਣੀ ਦਾ ਜੀ ਕਦੇ ਲਾਈਵ ਕਦੇ ਪੋਡਕਾਸਟ ਤੇ ਤੇ ਮਾਂ ਬਾਪ ਤੇ ਬੱਚਿਆਂ ਨੂੰ ਕਿਸ ਹੱਦ ਤੱਕ ਰੋਕਣਾ ਟੁੱਕਣਾ ਚਾਹੀਦਾ ਤੇ ਇਸ ਤੇ ਕੀ ਚੰਗੇ ਮਾੜੇ ਪ੍ਰਭਾਵ ਪੈ ਸਕਦੇ ਨੇ ਉਹਨਾਂ ਦੇ ਭਵਿੱਖ ਤੇ ਕਿਰਪਾ ਕਰਕੇ ਇਸ ਤੇ ਜ਼ਰੂਰ ਗੱਲ ਕਰਿਓ ਮੇਰੀ 1-3 ਸਾਲ ਦੀ ਬੇਟੀ ਹੈ ਜੀ ਇਹ ਜਾਣਕਾਰੀ ਬਹੁਤ ਲਾਹੇਵੰਦ ਹੋਏਗੀ ਖੈਰ ਤਾਂ ਜੀ ਇਹ ਤੇ ਆਪਾਂ 2 ਮਿੰਟ ਗੱਲ ਕਰਨੀ ਆ ਪਰ ਪਹਿਲਾਂ ਨਾ ਆਪਾਂ ਮਨਜੀਤ ਸੈਣੀ ਸਾਡੇ ਦਲਜੀਤ ਸਿੰਘ ਹੁਣੀ ਫ੍ਰੈਂਚਸ ਫੋਰੈਸਟ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿੰਜਰ ਖਰੀਦਣਾ ਨਹੀਂ ਅਦਰਕ ਖਰੀਦਣਾ ਸੋਨਾ ਖਰੀਦਣ ਦੇ ਬਰਾਬਰ ਹੋ ਗਿਆ ਅੱਜ ਕੱਲ ਤੇ ਬਿਲਕੁਲ ਜੀ ਪਾਲਾ ਬੈਂਸ ਕੋਬਰਮ ਵਾਲੇ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦਾ ਕਹਿੰਦੇ ਆਨੰਦ ਲੈ ਰਹੇ ਆ ਸੱਤੀ ਸਿੰਘ ਮਹਿੰਦੀਪੁਰੀ ਵੀ ਪ੍ਰੋਗਰਾਮ ਚ ਆ ਗਏ ਨੇ ਜੀ ਸਾਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸ਼ਾਮਿਲ ਹੋਏ ਨੇ ਉਹ ਵੀ ਪ੍ਰੋਗਰਾਮ ਦੇ ਵਿਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਨਾਲ ਨਾ ਫੇਸਬੁੱਕ ਦੇ ਜ਼ਰੀਏ ਕੋਬਰਮ ਦੇ ਜਿੰਨੇ ਵੀ ਪ੍ਰੋਗਰਾਮ ਚ ਸੁਣਦੇ ਨੇ ਸਾਡੇ ਨਾਲ ਉਹਨਾਂ ਦੀ ਸ਼ਮੂਲੀਅਤ ਹੋਈ ਆ ਤੇ ਤਾਇਆ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੱਸਾ ਸੱਤਾ ਅੰਮ੍ਰਿਤ ਜੱਗੀ ਤੇ ਗਿੱਲ ਸਾਹਿਬ ਕੋਬਰਮ ਤੋਂ ਹਰਮਨ ਰੇਡੀਓ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਵਾਲ ਆਇਆ ਸੀ ਸੁਖਪ੍ਰੀਤ ਸਿੱਧੂ ਹੁਣਾਂ ਦਾ ਇਹਦੇ ਬਾਰੇ ਆਪਾਂ ਜ਼ਿਕਰ ਕਰਨਾ ਪਰ ਮੈਂ ਆਪਾਂ ਦੇ ਸਰੋਤਿਆਂ ਨੂੰ ਦੱਸਦਾ ਕਿ ਅੱਜ ਅਸੀਂ ਨਾ ਅਰਦਾਸ ਦੇ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਸਾਰੇ ਆਪਾਂ ਪੜਚੋਲ ਸ਼ੁਰੂ ਕਰ ਰਹੇ ਹਾਂ ਸੀਰੀਜ਼ ਤੇ ਇਹ ਜਿਹੜਾ ਮਸਲਾ ਹੈ ਕਿ ਬੱਚਿਆਂ ਨੂੰ ਮਾਂ ਬਾਪ ਨੂੰ ਕਿੰਨਾ ਕੁ ਰੋਕਣਾ ਟੋਕਣਾ ਚਾਹੀਦਾ ਤਾਇਆ ਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ
ਦੇਖੋ ਜੀ ਬੱਚਿਆਂ ਬਾਰੇ ਮੈਨੂੰ ਕੋਈ ਤਜਰਬਾ ਨਹੀਂ ਮੇਰੇ ਤਾਂ ਜਿਹੜੇ ਨਿਰੰਕਾਰ ਨੇ 4 ਬੱਚੇ ਦਿੱਤੇ ਉਹਨਾਂ ਦੀ ਮਾਂ ਜਾਣੇ ਤੇ ਬੱਚੇ ਜਾਣਨ ਤੇ ਮੈਂ ਤਾਂ ਬਾਹਰ ਹੀ ਗੱਪਾਂ ਛੱਪਾਂ ਮਾਰਦਾ ਰਿਹਾ ਨਿੱਜੀ ਤਜਰਬਾ ਕੋਈ ਨੀ ਤੇ ਉਹ ਪਿੰਡਾਂ ਵਿੱਚ ਰਹਿੰਦੇ ਹੁੰਦੇ ਸੀ ਵੀ ਇਹ ਜੱਟ ਦਾ ਪੁੱਤਰ ਤੇ ਰੰਭਾ ਜਿੰਨਾ ਚੰਡਿਆ ਜਾਏ ਓਨਾ ਚੰਗਾ ਪਰ ਅੱਜ ਕੱਲ ਉਹ ਗੱਲ ਨਹੀਂ ਇਹ ਤੇ ਸਦੀਆਂ ਪੁਰਾਣਾ ਵਿਚਾਰ ਸੀਗਾ ਤੇ ਜਿੰਨਾ ਕੁ ਬੱਚਿਆਂ ਨੂੰ ਇਹ ਰੱਬ ਵੱਲੋਂ ਨਾ ਸਭ ਤੋਂ ਕੀਮਤੀ ਤੋਹਫਾ ਤੁਹਾਨੂੰ ਜਿਹੜਾ ਮਿਲਦਾ ਹੈ ਨਾ ਇਹ ਰੱਬ ਵੱਲੋਂ ਬੱਚਿਆਂ ਦੇ ਰੂਪ ਦੇ ਵਿੱਚ ਮਿਲਦਾ ਹੈ ਤੇ ਮੈਂ ਤੇ ਕਹਿੰਦਾ ਨਾ ਵੀ ਜਦੋਂ ਵੀ ਕੋਈ ਸਿੱਖ ਪਰਿਵਾਰ ਦੇ ਵਿੱਚ ਬੱਚਾ ਬੱਚੀ ਆਉਂਦਾ ਆ ਇਹ ਸਮਝ ਲਓ ਵੀ ਗੁਰ ਦੁਨੀ ਸੁਹਾਵਾ ਬਾਗ ਇਹ ਸੰਸਾਰ ਰੂਪੀ ਜਿਹੜਾ ਮਹਾਨ ਮਾਲੀ ਰੱਬ ਨੇ ਬਾਗ ਬਣਾਇਆ ਇਹਦੇ ਵਿੱਚ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਇੱਕ ਫੁੱਲ ਆਉਂਦਾ ਆ ਜੋ ਆਪਣੀ ਉਚੇਚੀ ਆਭਾ ਸਪੈਸ਼ਲ ਸੁਗੰਧੀ ਦੇ ਨਾਲ ਤੇ ਵੱਖਰੀ ਦਿੱਖ ਦੇ ਨਾਲ ਉਹ ਇਸ ਫੁਲਵਾੜੀ ਨੂੰ ਸੁਹਾਪਣ ਦੇ ਵਿੱਚ ਵਾਧਾ ਕਰਦਾ ਤੇ ਇਹ ਸਾਡੀ ਡਿਊਟੀ ਲੱਗਦੀ ਹੈ ਇਹਨਾਂ ਨੂੰ ਪਾਲਣ ਦੀ ਇਹਨਾਂ ਨੂੰ ਲੋੜ ਸਹੀ ਖੁਰਾਕ ਸਹੀ ਵਿਦਿਆ ਸਹੀ ਲਿਬਾਸ ਸਹੀ ਵਾਤਾਵਰਨ ਪ੍ਰਫੁੱਲਿਤ ਹੋਣ ਲਈ ਦਿੱਤਾ ਜਾਵੇ ਤੇ ਇਹਨਾਂ ਫੁੱਲਾਂ ਨੂੰ ਝਿੜਕਾਂ ਮਾਰਨੀਆਂ ਸਜਾਵਾਂ ਦੇਣੀਆਂ ਤੇ ਵੈਸੇ ਤਾਂ ਕੁਦਰਤ ਮਾਂ ਵੀ ਬੱਚਿਆਂ ਨੂੰ ਚਪੇੜ ਮਾਰਦੀ ਹੈ ਤੇ ਪਰ ਮਾਂ ਪਿਓ ਦੀਆਂ ਗਾਲਾਂ ਤੇ ਦੁੱਧ ਘਿਓ ਦੀਆਂ ਗਾਲਾਂ ਇਹ ਵੀ ਚੱਲਿਆ ਆ ਰਿਹਾ ਵਿਚਾਰ ਇਹ ਹਰ ਮਾਂ ਬਾਪ ਦਾ ਆਪਣਾ ਹੀ ਤਜਰਬਾ ਆ ਜਾਂ ਮਾਂ ਬਾਪ ਨਾਲੋਂ ਅਸਲ ਚ ਨਾ ਦਾਦੇ ਦਾਦੀ ਤੇ ਨਾਨੇ ਨਾਨੀ ਦਾ ਜ਼ਿਆਦਾ ਤਜਰਬਾ ਹੁੰਦਾ ਆ
ਤਾਂ ਜੀ ਮੈਂ ਆਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਭਈ ਤੁਸੀਂ ਕਿਤਾਬ ਚ ਵੀ ਆਪਣੇ ਚ ਲਿਖਿਆ ਮੇਰੀਆਂ ਦੋ ਮਾਵਾਂ ਇੱਕ ਆਰਟੀਕਲ ਆ ਤੁਹਾਡਾ ਸ਼ੁਰੂ ਚ ਹੀ ਤੇ ਤੁਸੀਂ ਜ਼ਿਆਦਾਤਰ ਤੁਹਾਡੀ ਪਾਲਣ ਪੋਸ਼ਣ ਤੁਸੀਂ ਦਾਦੀ ਨੇ ਕੀਤਾ ਤੁਸੀਂ ਬੜੇ ਪ੍ਰਭਾਵਿਤ ਸੀ ਤੁਹਾਨੂੰ ਕਿੱਦਾਂ ਉਹਨਾਂ ਨੇ ਪਾਲਿਆ ਕੀ ਰੋਕ ਟੋਕ ਕੀਤੀ ਉਹਨਾਂ ਨੇ ਆਪਣੇ ਕੁਝ ਤਜਰਬੇ ਸਾਂਝੇ ਕਰ ਦਿਓ
ਇਹ ਨੀ ਉਹ ਮੈਨੂੰ ਸਜਾ ਵੀ ਦਿੰਦੇ ਚਪੇੜਾਂ ਵੀ ਮਾਰਦੇ ਹੁੰਦੇ ਸੀ ਝਿੜਕਦੇ ਵੀ ਹੁੰਦੇ ਸੀਗੇ ਤੇ ਪਰ ਖਾਣ ਪਹਿਨਣ ਤੋਂ ਮਤਲਬ ਪੀ ਇਉਂ ਸਮਝ ਲਓ ਵੀ ਸਾਰੇ ਪਿੰਡ ਦੇ ਵਿੱਚੋਂ ਤੇ ਰਿਸ਼ਤੇਦਾਰਾਂ ਚ ਵੀ ਜਾਣਕਾਰੀ ਜਿੱਥੋਂ ਤੱਕ ਮੇਰੀ ਸੀ ਮੈਂ ਯਾਦ ਕਰਦਾ ਵੀ ਮੈਨੂੰ ਵਧੀਆ ਭੋਜਨ ਤੇ ਵਧੀਆ ਬਸਤਰ ਯਾਨੀ ਪਿੰਡ ਦੇ ਵਿੱਚ ਕਿਸੇ ਮੇਰੇ ਹਾਣੀ ਮੁੰਡੇ ਕੋਲ ਜੁੱਤੀ ਨੀ ਸੀ ਹੁੰਦੀ ਮੇਰੇ ਕੋਲ ਜੁੱਤੀ ਹੋਣੀ ਕਿਸੇ ਕੋਲ ਪਜਾਮਾ ਨੀ ਸੀ ਹੁੰਦਾ ਮੇਰੇ ਕੋਲ ਪਜਾਮਾ ਹੋਣਾ ਤੇ ਮੈਂ ਉਹਨਾਂ ਦੇ ਨਾਲ ਰਲਣ ਲਈ ਜੁੱਤੀ ਵੀ ਗਵਾ ਆਉਣੀ ਤੇ ਪਜਾਮਾ ਵੀ ਗਵਾ ਆਉਣਾ ਇਹ ਵੱਖਰੀ ਗੱਲ ਆ ਤੇ ਹੁਣ ਇੱਕ ਵਾਰੀ ਮੈਨੂੰ ਯਾਦ ਆ ਮੇਰਾ ਸਿਰ ਵਾਹ ਰਹੇ ਸੀ ਗੋਡਿਆਂ ਚ ਸਿਰ ਦੇ ਕੇ ਸਿਰ ਨਿੱਕਿਆਂ ਨੂੰ ਨਿਆਣਿਆਂ ਨੂੰ ਸਿਰ ਵਾਉਣਾ ਵੀ ਬੜਾ ਔਖਾ ਹੁੰਦਾ ਨਾ ਤੇ ਉਧਰੋਂ ਮੇਰੇ ਮਤਲਬ ਭਾਈਆ ਜੀ ਦੇ ਤਾਈ ਜੀ ਮਤਲਬ ਮੇਰੇ ਦਾਦੀ ਜੀ ਦੇ ਵੱਡੇ ਜਠਾਣੀ ਜੀ ਨੰਗੇ ਕਿਉਂਕਿ ਪਿੰਡ ਦੀ ਢਾਬ ਸੀ ਢਾਬ ਦੇ ਵਿੱਚ ਉਹ ਆਪਣਾ ਚਾਚਾ ਲੱਗਿਆ ਮੇਰਾ 2 ਸਾਲ ਵੱਡਾ ਸੀ ਮੇਰੇ ਨਾਲ ਉਮਰ ਚ ਤੇ ਉਹ ਨਹਾਉਂਦਿਆਂ ਕਿਤੇ ਉਹ ਪਾਣੀ ਦੇ ਟੋਏ ਦੇ ਵਿੱਚ ਚਲਾ ਗਿਆ ਤੇ ਸਿਰ ਉਦੋਂ ਵੱਡਿਆਂ ਦੇ ਮੇਰੇ ਤੋਂ ਬਿਨਾਂ ਤਕਰੀਬਨ ਸਾਰਿਆਂ ਦੇ ਮੁੰਨੇ ਹੀ ਹੁੰਦੇ ਸੀ ਤੇ ਉਹ ਉਹਦੇ ਉੱਤੋਂ ਜੁੰਡੇ ਜੇ ਨੰਬਰਦਾਰ ਦਾ ਮੁੰਡਾ ਕੈਲੋ ਕੈਲੋ ਉਹਦਾ ਨਾਂ ਹੈ ਤੇ ਉਹਨੇ ਉਹਨੂੰ ਜੁੰਡਿਆਂ ਤੋਂ ਫੜ ਕੇ ਧੂ ਲਿਆਂਦਾ ਤੇ ਨਹੀਂ ਤੇ ਉਹ ਬੇਚਾਰਾ ਮਰ ਜਾਣਾ ਸੀ ਉਹ ਗੱਲ ਖਤਰਾ ਮੇਰੀ ਦਾਦੀ ਜੀ ਨੂੰ ਦੱਸਿਆ ਜਠਾਣੀ ਨੇ ਦਰਾਣੀ ਨੂੰ ਵੀ ਲੈ ਸਾਡਾ ਜੈਲੋ ਡੁੱਬ ਚੱਲਿਆ ਸੀ ਤੇ ਇੰਦਰ ਕੌਰੇ ਤੇਰਾ ਪੋਤਰਾ ਵੀ ਨਾਲ ਹੀ ਸੀ ਨਹਾਉਣ ਵਾਲਿਆਂ ਦੇ ਵਿੱਚ ਤੇ ਇਹਨੇ ਵੀ ਡੁੱਬ ਜਾਣਾ ਸੀ ਤੇ ਉਹ ਨੰਘਦੇ ਨੰਘਦੇ ਉਹ ਤੇ ਕਹਿ ਕੇ ਚਲੀ ਗਈ ਤੇ ਮੈਨੂੰ ਚਪੇੜਾਂ ਦਾ ਪ੍ਰਸ਼ਾਦ ਮਿਲ ਗਿਆ ਸੋ ਇਸ ਤਰ੍ਹਾਂ ਇਹ ਹੁੰਦਾ ਹੀ ਸੀਗਾ ਤੇ ਪਿੰਡਾਂ ਦੇ ਵਿੱਚ ਅੱਧੀ ਮੈਂ ਤੇ ਜਦੋਂ ਗੱਲ ਕਰਦਾ ਨਾ ਪੌਣੀ ਸਦੀ ਦੀਆਂ ਪੁਰਾਣੀਆਂ ਮਤਲਬ 70-75 ਸਾਲ ਦੀਆਂ ਪੁਰਾਣੀਆਂ ਗੱਲਾਂ ਕਰਦਾ ਅੱਜ ਬਹੁਤ ਜ਼ਮਾਨਾ ਬਦਲ ਗਿਆ ਵਾ ਤੇ ਨਾਲੇ ਜਿਸ ਮੁਲਕ ਵਿੱਚ ਰਹਿੰਦੇ ਆ ਇੱਥੇ ਤੇ ਕਹਿੰਦੇ ਆ ਕਾਨੂੰਨ ਵੀ ਇਹੋ ਜਿਹਾ ਤੁਸੀਂ ਬੱਚੇ ਨੂੰ ਮਾਰਨਾ ਕੀ ਆ ਝਿੜਕ ਵੀ ਨਹੀਂ ਸਕਦੇ ਕੌੜਾ ਬਚਨ ਵੀ ਨਹੀਂ ਬੋਲ ਸਕਦੇ
ਤਾਇਆ ਜੀ ਪਰ ਜਿਹੜੀ ਤੁਸੀਂ ਗੱਲ ਸੁਣਾਈ ਨਾ ਤਾਈ ਦੀ ਉਹ ਹੁਣ ਲੰਘਦੀ ਵੜਦੀ ਤਾਂ ਉਹ ਤਾਂ ਮਾਹੌਲ ਖਤਮ ਹੋ ਗਿਆ ਹੁਣ ਫੋਨਾਂ ਵਾਲਾ ਕੰਮ ਸ਼ੁਰੂ ਹੋਇਆ ਨਾ ਫੋਨ ਤੇ ਦੱਸ ਦਿੰਦੇ ਆ ਵੀ ਤੁਹਾਡਾ ਨਿਆਣਾ ਜੀ ਏਦਾਂ ਸੀਗਾ ਤੁਹਾਡਾ ਨਿਆਣਾ ਹੁੰਦਾ ਸੀਗਾ ਤੇ ਮੈਂ ਤਾਂ ਇਹੀ ਤਾਇਆ ਜੀ ਤੱਤ ਕੱਢੇ ਆ ਵੀ ਜਿਹੜਾ ਨਾ ਨਿਆਣੇ ਨੂੰ ਇੱਕ ਤਾਂ ਚਲੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਹੀ ਸਹਿਮਤ ਹਾਂ ਕਿ ਕਾਨੂੰਨੀ ਤੌਰ ਤੇ ਆਪਾਂ ਨਹੀਂ ਟੱਚ ਨਹੀਂ ਕਰਨਾ ਨਿਆਣ ਬੱਚੇ ਨੂੰ ਚਪੇੜਾਂ ਚਪੂੜਾਂ ਨਹੀਂ ਮਾਰਨੀ ਹਨਾ ਇਹ ਇਹ ਜਿਹੜੀ ਆ ਇਹ ਇਹ ਤੋਂ ਆਪਾਂ ਗਰੇਜ ਰੱਖਣਾ ਆ ਦੂਜੀ ਗੱਲ ਇਹ ਆ ਕਿ ਜਿਹੜੇ ਦੋ ਪੇਰੈਂਟਸ ਆ ਉਹਨਾਂ ਦੇ ਵਿੱਚੋਂ ਜੇ ਇੱਕ ਝਿੜਕਦਾ ਝਿੜਕਣਾ ਤਾਂ ਪੈਣਾ ਹੀ ਆ ਨਿਆਣੇ ਨੂੰ ਜੇ ਇੱਕ ਝਿੜਕਦਾ ਤਾਂ ਦੂਜਾ ਸੋਫਟ ਹੋ ਲਵੇ ਵੀ ਝਿੜਕ ਕੇ ਉਹਨੂੰ ਉਹ ਜੇ ਮੈਂ ਇਹ ਤੱਤ ਕੱਢਿਆ ਵੀ ਜੇ ਮਤਲਬ ਬਾਪ ਬੱਚੇ ਨੂੰ ਝਿੜਕ ਰਿਹਾ ਤੇ ਮਾਂ ਚੁੱਪ ਰਵੇ ਉਸ ਟਾਈਮ ਉਹ ਕਈ ਵਾਰੀ ਪੇ ਨਾਲ ਲੜਨ ਲੱਗ ਪੈਂਦੇ ਤੂੰ ਕਿਉਂ ਕਰਦਾ ਜਾਂ ਮਾਂ ਝਿੜਕ ਰਹੀ ਹੁੰਦੀ ਆ ਪੇ ਉਹਨੂੰ ਕੱਟਣ ਲੱਗ ਜਾਂਦਾ ਉਹ ਆਪਸ ਚ ਲੜ ਪੈਂਦੇ ਆ ਬੱਚੇ ਦੀ ਖਾਤਰ ਇਹ ਕੰਮ ਜਿਹੜਾ
ਬਹੁਤੀ ਵਾਰੀ ਹੁੰਦਾ
ਹਾਂ ਤੇ ਉਹ ਕੰਮ ਬੰਦ ਕਰ ਦੇਣਾ ਚਾਹੀਦਾ ਜੇ ਮਾਂ ਝਿੜਕ ਰਹੀ ਆ ਕਿਸੇ ਗੱਲ ਤਾਂ ਉਹਨੂੰ ਝਿੜਕ ਲੈਣ ਦਿਓ ਜੇ ਤੁਹਾਨੂੰ ਲੱਗਦਾ ਵੀ ਮਾਂ ਗਲਤ ਹੈ ਤਾਂ ਉਹਨੂੰ ਬਾਅਦ ਦੇ ਵਿੱਚੋਂ ਸਾਈਡ ਤੇ ਭਾਈ ਤੈਨੂੰ ਏਦਾਂ ਕਰ ਦੇਣਾ ਚਾਹੀਦਾ ਸੀ ਤੇ ਇਹ ਆਪਸ ਚ ਪਹਿਲਾਂ ਤਾਂ ਸਮਝੌਤਾ ਕਰ ਲੈਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਬੱਚੇ ਨੇ ਉਹੀ ਕੁਛ ਕਰਨਾ ਹੁੰਦਾ ਉਹੀ ਕੁਛ ਸਿੱਖਣਾ ਹੁੰਦਾ ਜੋ ਉਹ ਮਾਂ ਬਾਪ ਕਰ ਰਹੇ ਹੁੰਦੇ ਉਹਨਾਂ ਨੂੰ ਹੀ ਫੋਲੋ ਕਰਨਾ ਹੁੰਦਾ ਉਹਨਾਂ ਨੇ ਠੀਕ ਹੈ ਨਾ
ਬਿਲਕੁਲ
ਤੇ ਜੇ ਉਹ ਆਪਸ ਚ ਲੜ ਰਹੇ
ਪਰ ਮੈਂ ਕਹਿੰਦਾ ਵੀ ਉਹ ਨਾ ਉਸ ਪਰਿਵਾਰ ਦੇ ਉੱਪਰ ਬੜੀ ਹੀ ਨਿਰੰਕਾਰ ਦੀ ਕਿਰਪਾ ਸਮਝਣੀ ਚਾਹੀਦੀ ਆ ਤੇ ਹੈਗੀ ਆ ਜਿੱਥੇ ਇੱਕ ਛੱਤ ਦੇ ਵਿੱਚ 3 ਪੀੜੀਆਂ ਰਹਿੰਦੀਆਂ
ਜੀ 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 ਬਿਲਕੁਲ
3 ਪੀੜੀਆਂ ਮਤਲਬ ਪੀ ਮਾਂ ਪਿਓ ਤੇ ਉਹਨਾਂ ਦੇ ਬੱਚੇ ਤੇ ਮਾਂ ਪਿਓ ਦੇ ਮਾਂ ਪਿਓ ਮਤਲਬ ਪੀ ਦਾਦਾ ਦਾਦੀ ਤੇ ਨਾਨਾ ਨਾਨੀ ਮਤਲਬ ਇਹ ਆ ਵੀ ਮਾਂ ਪਿਓ ਨੂੰ ਨਾ ਇੰਨਾ ਤਜਰਬਾ ਹੁੰਦਾ ਨਾ ਉਹਨਾਂ ਕੋਲ ਵਿਹਲ ਹੁੰਦਾ ਕਿਉਂਕਿ ਉਹਨਾਂ ਨੇ ਉਪਜੀਵਿਕਾ ਕਮਾਉਣੀ ਹੁੰਦੀ ਹੈ ਉਹਨਾਂ ਦਾ ਸਮਾਂ ਬਹੁਤਾ ਬਾਹਰ ਲੰਘਦਾ ਤੇ ਦਾਦੀ ਦਾਦੇ ਨੇ ਜ਼ਿਆਦਾ ਰਹਿਣਾ ਆ, ਉਹਨਾਂ ਨੂੰ ਤਜਰਬਾ ਵੀ ਵੱਧ ਹੁੰਦਾ ਆ, ਉਹਨਾਂ ਨੂੰ ਬੱਚਿਆਂ ਦੀ ਮਹੱਤਤਾ ਦਾ ਵੀ, ਬੱਚਿਆਂ ਦੀ ਲੋੜ ਦਾ ਵੀ ਪਤਾ ਹੁੰਦਾ ਆ। ਤੇ ਦਰਅਸਲ ਕਿਉਂਕਿ ਹੁਣ ਸਿੰਗਲ ਪੇਰੈਂਟ ਬੈਨੀਫਿਟ ਸੋਰੀ ਆ ਜਿਹੜਾ ਮਤਲਬ ਵੀ ਹਮ ਦੋ ਤੇ ਹਮਾਰੇ ਦੋ, ਤੇ ਮਾਂ ਪਿਓ ਤੇ ਸਾਰੀ ਦਿਹਾੜੀ ਬਾਹਰ ਕੰਮ ਤੇ ਰਹਿਣ, ਤੇ ਬੱਚੇ ਵਿਚਾਰੇ ਘਰ ਦੇ ਵਿੱਚ ਸਕੂਲੋਂ ਆ ਕੇ ਇਕੱਲੇ ਰਹਿਣ, ਤੇ ਉਹਨਾਂ ਨੂੰ ਪਰਿਵਾਰਕ ਗਾਈਡੈਂਸ ਨਹੀਂ ਮਿਲਦੀ ਉਹਨਾਂ ਦੇ। ਦਰਅਸਲ ਦਾਦਾ ਦਾਦੀ ਤੋਂ ਹੀ ਵਿਰਾਸਤ ਜਿਹੜੀ ਹੈ ਉਹ ਗਾਂ ਜਾਂਦੀ ਹੈ ਬੱਚਿਆਂ ਚ ਠੀਕ ਤਰ੍ਹਾਂ। ਉਹ ਹੁਣ ਰਿਵਾਜ ਹੀ ਹੋ ਗਿਆ ਵੀ ਆਪਾਂ ਤਿੰਨ ਪੀੜੀਆਂ ਇੱਕ ਛੱਤ ਥੱਲੇ ਰਹਿਣੀਆਂ, ਬੜੀਆਂ ਔਖੀਆਂ ਕਿਸੇ ਨਿਰੰਕਾਰ ਦੇ ਉੱਪਰ, ਜਿਵੇਂ ਤੁਹਾਡੇ ਤੇ ਕਿਰਪਾ ਹੈ ਮਹਾਰਾਜ ਦੀ, ਤਿੰਨ ਪੀੜੀਆਂ ਤੁਸੀਂ ਇਕੱਠੇ ਹੋ, ਇਸ ਤਰ੍ਹਾਂ ਹੀ ਮਹਾਰਾਜ ਸਾਰੇ ਹੀ ਲੋਕਾਂ ਦੇ ਵਿੱਚ ਵਰਤਾਵੇ ਵੀ ਦਾਦਾ ਦਾਦੀ ਦੀ ਛਤਰ ਛਾਇਆ, ਅਗਵਾਈ, ਪਿਆਰ, ਰਾ ਲਾਡ ਮਲਾਰ ਪੋਤੇ ਪੋਤੀਆਂ ਨੂੰ ਮਿਲਦੇ ਰਹਿਣ।
ਅੱਜ ਕੱਲ ਟ੍ਰੈਂਡ ਇਹ ਚੱਲ ਰਿਹਾ ਕਿ ਹਰ ਬੰਦਾ ਮਤਲਬ ਕਪਲ ਇਹ ਚਾਹੁੰਦਾ, ਯੰਗ ਕਪਲ, ਕਿ ਅਸੀਂ ਇਕੱਲੇ ਰਹੀਏ, ਅਸੀਂ ਆਪਣੀ ਮਰਜ਼ੀ ਕਰੀਏ,
ਹਨਾ।
ਤੇ ਉਹਦੇ ਨਾਲ ਕੀ ਹੈ ਵੀ ਉਹ ਆਪਣੇ ਲਈ ਤਾਂ ਉਹ ਸੈਲਫਿਸ਼ਨੈਸ ਹੈ, ਹਨਾ, ਕਿ ਆਪਣੇ ਲਈ ਤਾਂ ਠੀਕ ਹੈ, ਉਹਨਾਂ ਲਈ ਇੰਡੀਪੈਂਡੈਂਸ ਹੈ, ਕੋਈ ਗੱਲ ਨਹੀਂ, ਹਨਾ। ਪਰ ਜਦੋਂ ਬੱਚੇ ਹੁੰਦੇ ਨੇ ਨਾ, ਉਹਨਾਂ ਲਈ ਉਹ ਫੇਅਰ ਨਹੀਂ ਹੈਗਾ, ਕਿਉਂਕਿ ਉਹ ਜਿੱਦਾਂ ਤੁਸੀਂ ਕਿਹਾ ਕਿ ਉਨਾ ਟਾਈਮ ਨਹੀਂ ਦੇ ਸਕਦੇ। ਫੇਰ ਉਹ ਕੀ ਕਰਦੇ ਨੇ, ਕਈ ਵਾਰੀ ਉਹ ਚਾਈਲਡ ਕੇਅਰ ਸੈਂਟਰ ਛੱਡ ਜਾਂਦੇ ਨੇ ਬੱਚਿਆਂ ਨੂੰ, ਜਿੱਥੇ ਕਿ ਬਗਾਨੇ ਉਹਨਾਂ ਦੀ ਸੋਚ ਦੇ ਉੱਤੇ, ਆਪਣੀ ਸੋਚ ਕੱਚੇ ਕਾਗਜ਼ ਦੇ ਉੱਤੇ ਲਿਖਦੇ ਨੇ, ਹਨਾ। ਹੁਣ ਤੁਸੀਂ ਬਗਾਨੀ ਸੋਚ ਲਿਖਵਾ ਦਿੱਤੀ ਉਹਨਾਂ ਦੀ, ਫਿਰ ਉਹਨਾਂ ਨੇ ਉਦਾਂ ਹੀ ਬਿਹੇਵ ਕਰਨਾ ਆ। ਜੇ ਉਹੀ ਬੱਚੇ ਘਰੇ ਹੀ ਆ, ਮਾਂ ਬਾਪ ਦੇ ਕੋਲ ਹੈ, ਦਾਦਾ ਦਾਦੀ ਦੇ ਕੋਲ ਹੈ, ਤਾਂ ਉਹ ਤੁਸੀਂ ਇੱਕ ਪਰਿਵਾਰ ਹੋ, ਉਹ ਫਿਰ ਤੁਹਾਡਾ ਜਿਹੜਾ ਪਿਛਲਾ ਪਰੰਪਰਾ ਆ ਉਹ ਗਾਂਹ ਚੱਲਣੀ। ਦੂਜੀ ਗੱਲ ਮੈਂ ਇਹ ਕਹਿੰਦਾ ਕਿ ਜਦੋਂ ਬੱਚੇ ਹੋ ਜਾਣ ਤਾਂ ਆਪਣੇ ਘਰ ਦਾ ਜਿਹੜਾ ਮਾਹੌਲ ਹੈ ਨਾ, ਉਹ ਕਾਫੀ ਧਾਰਮਿਕ ਕਰ ਲੈਣਾ ਚਾਹੀਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਤੇ ਉਹ ਉਹਨੂੰ ਧਾਰਮਿਕ ਵਿਰਤੀ ਵੱਲ ਰਹਿ ਲੈਣਾ ਚਾਹੀਦਾ। ਆਪਣੀ ਜਿਹੜੀਆਂ ਬੱਚੇ ਨੇ ਉਹੀ ਕੁਛ ਕਰਨਾ ਜੋ ਅਸੀਂ ਕਰਨਾ। ਖੈਰ ਆਪਾਂ ਇੱਥੇ ਬੜਾ ਡਿਬੇਟ ਕਰ ਸਕਦੇ, ਬੜੀ ਵੱਡੀ ਵੱਡੀਆਂ ਗੱਲਾਂ ਕਰ ਸਕਦੇ ਹਾਂ, ਪਰ ਆਪਾਂ ਤਾਂ ਜੀ ਸੁਨੇਹੇ ਪਹਿਲਾਂ ਲੈ ਲਈਏ। ਬਹੁਤ ਸਾਰੇ ਸੱਜਣ ਜੁੜ ਰਹੇ ਨੇ ਸਾਡੇ ਨਾਲ, ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਜੁੜੇ ਨੇ, ਕਹਿੰਦੇ ਪ੍ਰੋਗਰਾਮ ਟੂ ਗੁੱਡ ਚੱਲ ਰਿਹਾ ਜੀ, ਬਹੁਤ ਸ਼ੁਕਰਾਨਾ। ਤੇ ਸਰਮਾ ਬਤੂਣੀ ਵੀ ਆ ਗਏ ਨੇ ਜੀ ਮੈਲਬਨ ਵਾਲੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਸਾਡੀ ਗਰੋਸਰੀ, ਕਹਿੰਦੇ ਤਾਂ ਮੇਰੀ ਵਾਈਫ ਖਰੀਦਦੀ ਆ, ਮੈਨੂੰ ਰੇਟਸ ਦਾ ਪਤਾ ਨਹੀਂ ਹੁੰਦਾ, ਪਰ ਹੁਣ ਪਤਾ ਲੱਗਾ ਕਿ ਅੱਜ ਕੱਲ ਚਾਹ ਵਿੱਚੋਂ ਅਦਰਕ ਦੀ ਸਮੈਲ ਕਿਉਂ ਨਹੀਂ ਆਉਂਦੀ।
ਕਿਉਂ ਮਹਿੰਗਾ ਹੋ ਗਿਆ?
ਕਿਉਂਕਿ ਉਹ ਮਹਿੰਗਾ।
ਇਹ ਮਜਹਿਲ ਆ ਨਾ, ਮਜਹਿਲ ਵੈਸੇ ਵੀ ਕੰਜੂਸ ਹੁੰਦੇ ਆ,
ਇਹ ਇੰਨੇ ਕੰਜੂਸ ਨਹੀਂ ਹੈ ਕਿ ਜਿੰਨੇ ਤੁਸੀਂ ਸਮਝੀ ਜਾਂਦੇ ਹੋ, ਤੁਹਾਡੀ ਪੀੜੀ ਸੀਗੀ, ਇਹ ਨਹੀਂ
ਹੈਗੇ। ਮੇਰਾ ਮਤਲਬ ਕੰਜੂਸ ਬੰਦਾ ਉਹ ਹੁੰਦਾ ਜਿਹੜਾ ਸਿਆਣਾ ਹੋਵੇ, ਤੇ ਮਜਹਿਲ ਤੁਹਾਡੇ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਆ ਨਾ।
ਹਾਂ ਠੀਕ, ਤਾਂ ਇਹ ਗੱਲ ਮੰਨਣੀ ਪਊਗੀ। ਤੇ ਸਾਡੇ ਨਾਲ ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਵੀ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਨੇ ਕਿ ਗੁਰਫਤਿਹ ਜੀ, ਗੁਰਬਾਣੀ ਦੀ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ, ਕਹਿੰਦੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ। ਪਹਿਲਾ ਇਹ ਹਾਂਜੀ, ਪਹਿਲਾ ਹੈ ਉਪਦੇਸ਼ ਕਰਨਾ, ਉਪਦੇਸ਼ ਨਾ ਮੰਨਣ ਤੇ ਝਿੜਕਣਾ, ਪਰ ਤੋੜ ਵਿਛੋੜਾ ਨਹੀਂ ਕਰਨਾ, ਗਲਤ ਚੱਲਣ ਤੇ ਵੀ ਗੱਲ ਲਾਉਣਾ, ਬੁੱਕਲ ਵਿੱਚ ਲੈਣਾ। ਜੇ ਮਾਂ ਬਾਪ ਦੀ ਜ਼ਬਾਨ ਪੜ ਜਾਵੇ ਤਾਂ ਅਧਿਆਪਕ ਦੇ ਡੰਡਾ ਚੁੱਕਣ ਵਾਂਗ ਹੱਥ ਚੁੱਕਣਾ ਗਲਤ ਹੈ ਜੀ। ਸੋ ਮਤਲਬ ਇਹ ਬਹੁਤ ਵਧੀਆ ਉਹਨਾਂ ਨੇ ਨੁਕਤਾ ਦੱਸਿਆ, ਗੁਰਬਾਣੀ ਦੇ ਵਿੱਚੋਂ ਹੀ ਦੱਸਿਆ। ਦੇਖੋ ਕਿਆ ਬਾਤ ਹੈ, ਬਹੁਤ ਸ਼ੁਕਰਾਨਾ। ਹਾਂਜੀ, ਅਮਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਜਿੰਦਰ ਸਿੰਘ ਘੁੰਮਣ ਵੀ ਬਸੀ ਪਠਾਣਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਸਿੰਘ ਕੈਨਬਰਾ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਰੁਪਿੰਦਰ ਗਿੱਲ ਢਾਲ ਕਲਾਂ ਵਾਲੇ ਇਹ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ। ਤਾਂ ਬਾਕੀ ਕੱਲ ਨਾ ਇੱਕ ਅਨਾਉਂਸਮੈਂਟ ਹੋਈ ਸੀ ਜੀ, ਇਹ ਜਿਹੜੇ ਕੋਬਰ ਵਾਲੇ ਨਾ, ਇਹ ਇੱਕ ਫਾਰਮ ਦੇ ਵਿੱਚ ਸਾਰੇ ਕੱਲ ਕੰਮ ਕਰ ਰਹੇ ਸੀ, ਤੇ ਉਹਨਾਂ ਨੇ ਨਾ ਰੇਡੀਓ ਤੇ ਅਨਾਉਂਸਮੈਂਟ ਕਰਾਈ ਕਿ ਫਾਰਮ ਦੇ ਦੂਜੇ ਪਾਸੇ ਨਾ ਸੁੱਖ ਜਿਹੜਾ ਸੀ ਉਹ ਘਾਹ ਕੱਟ ਰਿਹਾ ਸੀਗਾ, ਤੇ ਜਿੱਧਰ ਇਹ ਕੰਮ ਕਰ ਰਹੇ ਸੀ ਉੱਥੇ ਉਹ ਕੱਟਿਆ ਨੀ। ਉਹ ਕਹਿੰਦੇ ਵੀ ਛੇਤੀ ਛੇਤੀ ਆ ਕੇ ਇੱਧਰ ਘਾਹ ਕੱਟਦੇ, ਸਾਡੇ ਪੈਰ ਗਿੱਲੇ ਹੋਈ ਜਾਂਦੇ। ਰੇਡੀਓ ਤੋਂ ਕਰਾਤੀ ਉਹਨਾਂ ਨੇ ਅਨਾਉਂਸਮੈਂਟ ਕੱਲ, ਤੇ ਅੱਜ ਫਿਰ ਹਾਂ ਤੇ ਉਹ ਨਾਲੇ ਫਿਰ ਸਿਫਾਰਿਸ਼ ਪਾਈ ਬਈ ਉਹਨਾਂ ਨੂੰ ਕਹੋ ਦੂਜਿਆਂ ਨੂੰ ਇੱਕ ਆਪਣੇ ਹੋਰ ਮਿੱਤਰ ਨੇ ਪਾਲਾ ਬੈਂਸ ਉਹਨਾਂ ਤੋਂ ਕਹੋ ਵੀ ਉਹ ਫੋਨ ਕਰਕੇ ਉਸ ਨੂੰ ਕਵੇ ਤਾਂ ਚਲੋ ਹੁਣ ਉਹ ਸੁਖਦੀਪ ਰਿਆੜ ਦਾ ਅੱਜ ਮੈਸੇਜ ਆ ਗਿਆ ਕਹਿੰਦੇ ਵੀ ਭਾਜੀ ਤੇ ਤਾਇਆ ਜੀ ਸਤਿ ਸ੍ਰੀ ਅਕਾਲ ਕੱਲ ਕਹਿੰਦੇ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਸੀ ਜੇ ਦੱਸੋ ਤੁਸੀਂ ਅਮਰੀਕ ਭਾਜੀ ਤੇ ਟਿਕਟੋਕ ਦੁਆਲੇ ਹੋਏ ਸੀ ਫਿਰ ਜਦੋਂ ਪੋਡਕਾਸਟ ਸੁਣਿਆ ਤਾਂ ਪਤਾ ਲੱਗਾ ਕਿ ਸਾਡੇ ਪਿੰਡ ਅਨਾਉਂਸਮੈਂਟ ਹੋਈ ਸੀ ਘਾਹ ਕੱਟਣ ਦੀ
ਸਾਡੇ ਪਿੰਡ
ਆਹੋ ਇਹਨੂੰ ਹੀ ਕਿਹਾ ਸੀ ਨਾ ਵੀ ਇਹ ਘਾਹ ਕੱਟ ਜਾਵੇ ਤੇ ਵੇਖੋ ਭਾਜੀ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੇ ਮਿੱਤਰ ਅਗਲਾ ਆਹ ਬਲੌਕ ਪ੍ਰੂਨਿੰਗ ਕਰਨ ਆ ਰਹੇ ਆ ਮੈਂ ਵੀਡ ਸਪਰੇ ਕਰਕੇ ਘਾਹ ਕੱਟ ਦਿੱਤਾ ਸੀ ਬਾਕੀ ਜੱਗੀ ਵੀਰ ਤਰੇਲ ਤੇ ਰੱਬ ਪਾਉਂਦਾ ਆ ਮੈਂ ਥੋੜਾ ਪਾਉਣਾ ਕਹਿੰਦਾ ਜੇ ਤੇਲ ਪਈ ਆ ਤਾਂ ਉਹ ਰੱਬ ਨੇ ਪਾਈ ਆ ਮੈਂ ਥੋੜਾ ਪਾਈ ਆ ਤੇ ਬਾਕੀ ਕਹਿੰਦੇ ਅੱਜ ਕੋਈ ਅਨਾਉਂਸਮੈਂਟ ਨਾ ਕਰੇ ਮੈਂ ਛੁੱਟੀ ਦੇ ਆ ਆਪੋਜੀਸ਼ਨ ਵੱਲੋਂ ਗੁਮਰਾਹ ਕਰਨ ਵਾਲੇ ਬਿਆਨ ਦਿੱਤੇ ਜਾ ਰਹੇ ਹਨ ਗੱਲ ਕੁਝ ਵੀ ਨਹੀਂ ਸੀ ਕਹਿੰਦੇ ਚਲੋ
ਗੱਲ ਦਾ ਗਲੈਣ ਬਣਾ ਲਿਆ
ਹਾਂਜੀ ਚਲੋ ਸ਼ੁਕਲ ਮੇਲਾ ਆਪਣੇ ਸਾਰੇ ਬਾਈ ਉੱਥੋਂ ਦੇ ਕਰਦੇ ਨੇ ਤੇ ਚਾਲ ਸਾਹਿਬ ਕਹਿੰਦੇ ਨੇ ਕਿ ਭਾਜੀ ਜਿਹੜੀਆਂ ਬਹੁਤ ਸਾਰੇ ਪਰਿਵਾਰ ਹੈ ਉਹ ਆਪਣੇ ਨਾ ਪੇਰੈਂਟਸ ਇੱਥੇ ਮੰਗਾ ਨਹੀਂ ਸਕਦੇ ਪਰਮਾਨੈਂਟਲੀ ਸੋ ਕਈ ਕਈ ਵਾਰੀ ਕਹਿੰਦੇ ਏਦਾਂ ਦੀ ਆਪਸ਼ਨ ਹੁੰਦੇ ਕਿ ਚਾਇਲਡ ਕੇਅਰ ਤੇ ਡੇ ਕੇਅਰ ਛੱਡਣੇ ਪੈਂਦੇ ਆ ਚਲੋ ਠੀਕ ਆ ਤਾਇਆ ਜੀ ਜਿੱਥੇ ਮਜਬੂਰੀ ਆ ਉੱਥੇ ਤਾਂ ਚਲੋ ਮੰਨਦੇ ਆ ਵੀ ਇਸ ਤਰ੍ਹਾਂ ਹੋ ਜਾਂਦਾ ਪਰ ਮੈਂ ਨਾ ਕਈ ਰੁਝਾਨ ਇਹੋ ਜਿਹੇ ਦੇਖੇ ਆ ਕਿ ਮਤਲਬ ਮਾਂ ਬਾਪ ਘਰ ਹੋਣ ਦੇ ਬਾਵਜੂਦ ਵੀ ਦਾਦੀ ਦਾਦਾ ਘਰ ਹੋਣ ਦੇ ਬਾਵਜੂਦ ਵੀ ਕਈ ਜਿਹੜੇ ਯੰਗਸਟਰਸ ਨੇ ਨਾ ਨਵੇਂ ਵਿਆਹੇ ਕਪਲ ਨੇ ਤੇ ਉਹ ਨਾ ਮਤਲਬ ਥੋੜਾ ਟ੍ਰੈਂਡ ਚਲਾਉਂਦੇ ਨੇ ਵੀ ਉਹ ਫਲਾਨੇ ਦਾ ਬੱਚਾ ਜਾ ਰਿਹਾ ਜੀ ਚਾਇਲਡ ਕੇਅਰ ਮੇਰਾ ਵੀ ਜਾਣਾ ਚਾਹੀਦਾ ਉੱਥੇ ਜ਼ਿਆਦਾ ਹੈ ਉੱਥੇ ਐਂ ਹੋ ਜਾਣਾ ਉੱਥੇ ਓਂ ਹੋ ਜਾਣਾ ਤੇ ਇਹ ਇੱਕ ਨਾ ਮਤਲਬ ਥੋੜੀ ਮਨ ਦੇ ਵਿੱਚ ਪਾਲ ਲੈਂਦੇ ਗੱਲ ਵੀ ਮੈਂ ਤਾਂ ਇਹ ਸਮਝਦਾ ਵੀ ਜੇ ਮਾਂ ਬਾਪ ਘਰ ਰਹੇ ਤੁਸੀਂ ਕੇਅਰ ਕਰ ਸਕਦੇ ਫਸਟ ਕੇਅਰ ਤਾਂ ਮਾਂ ਬਾਪ ਨੂੰ ਕਰਨੀ ਚਾਹੀਦੀ ਜੇ ਅਫੋਰਡ ਕਰ ਸਕਦੇ ਆ ਇਸੇ ਤਰ੍ਹਾਂ ਹੀ ਏਜਡ ਕੇਅਰ ਹੈ ਜਦੋਂ ਸਿਆਣੇ ਹੋ ਜਾਣ ਵੀ ਜਿੰਨੀ ਦੇਰ ਅਸੀਂ ਆਪਣੇ ਮਾਂ ਬਾਪ ਦੀ ਆਪ ਕੇਅਰ ਕਰ ਸਕਦੇ ਸੇਵਾ ਕਰ ਸਕਦੇ ਸਾਨੂੰ ਆਪ ਕਰਨੀ ਚਾਹੀਦੀ ਨਹੀਂ ਤਾਂ ਏਜਡ ਕੇਅਰ ਸੈਂਟਰ ਬਣੇ ਹੋਏ ਨੇ ਉੱਥੇ ਵੀ ਚਲੇ ਜਾਂਦੇ ਨੇ ਹਨਾ ਪਰ ਜਦੋਂ ਕਈ ਵਾਰੀ ਪਰਿਵਾਰਾਂ ਨੂੰ
ਤੇ ਜੇ ਹੁਣ 10-15 ਪਰਿਵਾਰ ਨੇੜੇ ਤੇੜੇ ਰਹਿੰਦੇ ਆ ਤੇ ਜੇ ਉੱਥੇ ਉਹ ਇਕੱਠੇ ਆਪਣੇ ਹੀ ਪੰਜਾਬੀ ਬੋਲਣ ਵਾਲੀ ਮਾਂ ਪੰਜਾਬੀ ਖਾਣਾ ਦੇਣ ਵਾਲੀ ਭਾਵੇਂ ਯੰਗ ਲੇਡੀ ਹੋਵੇ ਜਿਹੜੀ ਬਾਹਰ ਨਹੀਂ ਕੰਮ ਕਰਦੀ ਤੇ ਉਹ ਆਪਣਾ ਵੀ ਆਪਣੀ ਆਪਣੀ ਕਮਿਊਨਿਟੀ ਦਾ ਵੀ ਓਲਡ ਪੀਪਲ ਹੋਮ ਤੇ ਚਾਇਲਡ ਕੇਅਰ ਹੋਮ ਬਣਾਏ ਜਾ ਸਕਦੇ ਆਪਣੀ ਕਮਿਊਨਿਟੀ ਦੇ ਵੀ ਜਿਵੇਂ ਹੁਣ ਇੱਥੇ ਗਲੈਨਵੁੱਡ ਪਾਰਕ ਲਈ ਗੁਰਦੁਆਰੇ ਦੇ ਨੇੜੇ ਤੇੜੇ ਹੀ ਨੇ ਘਰ ਨੇ ਤੇ ਗੁਰਦੁਆਰੇ ਦੀ ਜਗ੍ਹਾ ਆ ਤੇ ਜਿਵੇਂ ਪੰਜਾਬੀ ਸਕੂਲ ਚੱਲਦਾ ਆ ਇਸ ਤਰ੍ਹਾਂ ਇੱਥੇ ਚਾਇਲਡ ਕੇਅਰ ਸਕੂਲ ਵੀ ਚੱਲ ਸਕਦਾ ਆ
ਹਾਂਜੀ ਉਹ ਇੰਨਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਮਤਲਬ ਜੇ ਸਿਸਟਮੈਟਿਕ ਕੀਤਾ ਜਾਵੇ ਗੁਰਦੁਆਰੇ ਵੱਲੋਂ ਕੀਤਾ ਜਾਵੇ ਜਾਂ ਸਾਡੀਆਂ ਸੰਸਥਾਵਾਂ ਵੱਲੋਂ ਕੀਤਾ ਜਾਵੇ ਤਾਂ ਤਾਇਆ ਜੀ ਗੱਲ ਇਹ ਆ ਵੀ ਜਿਹੜੀ ਮਜਬੂਰੀ ਆ ਜਿੱਦਾਂ ਬੱਚਿਆਂ ਨੂੰ ਉੱਥੇ ਨੋਟ ਐਜ਼ ਏ ਫੈਸ਼ਨ ਛੱਡਣਾ ਪਰ ਮਜਬੂਰੀ ਦੇ ਤੌਰ ਤੇ ਕਿ ਕੋਈ ਉਪਜੀਵਿਕਾ ਕਮਾਉਣੀ ਆ ਜੋਬ ਕਰਨੀ ਆ ਫਿਰ ਤਾਂ ਹੈਗਾ ਉਹ ਠੀਕ ਜੇ ਟ੍ਰੈਂਡ ਵਜੋਂ ਆ ਵੀ ਟ੍ਰੈਂਡ ਚੱਲ ਰਿਹਾ ਉੱਥੇ ਵੀ ਹੁਣ ਆਹ ਫੈਸ਼ਨ ਚੱਲ ਰਿਹਾ ਬੱਚਿਆਂ ਨੂੰ ਛੱਡਣ ਦਾ ਜਾਂ ਨਾ ਛੱਡਣ ਦਾ ਦੂਜੀ ਗੱਲ ਇਹ ਆ ਵੀ ਜਿਹੜੇ ਸਿਆਣਿਆਂ ਦੀ ਏਜਡ ਕੇਅਰ ਦੀ ਗੱਲ ਕਰਦੇ ਆ ਨਾ ਆਪਾਂ ਉਹ ਤੁਸੀਂ ਵੀ ਕਈ ਵਾਰੀ ਇਹ ਮੁੱਦਾ ਉਠਾਇਆ ਆ ਲਿਖਣ ਚ ਵੀ ਮੈਂ ਉਹਦਾ ਤੁਹਾਡੇ ਨਾਲ ਪਾਰਟਲੀ ਸਹਿਮਤ ਆ ਜ਼ਿਆਦਾ ਮਤਲਬ ਫੁੱਲ ਸਹਿਮਤ ਨਹੀਂ ਏਜਡ ਕੇਅਰ ਸੈਂਟਰ ਚ ਪਹਿਲੀ ਗੱਲ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਦੀ ਮੈਂਟਲੀ ਤੌਰ ਤੇ
ਕਿਉਂਕਿ ਹਾਂ ਇਹ ਤੇ ਸਭ ਤੋਂ ਜ਼ਰੂਰੀ ਗੱਲ ਆ ਜੇ ਹੋ ਸਕੇ
ਇਹ ਸਾਡੇ ਕਲਚਰ ਦੇ ਵਿੱਚ ਹੈ ਕਿਉਂਕਿ ਸਾਡੇ ਕਲਚਰ ਦੇ ਵਿੱਚ ਅਸੀਂ ਤਾਂ ਕਹਿੰਦੇ ਹਾਂ ਏਜਡ ਕੇਅਰ ਹੋਣਾ ਚਾਹੀਦਾ ਪਰ ਜਿਹੜੇ ਸਿਆਣੇ ਬੰਦੇ ਉਹ ਕਹਿੰਦੇ ਨਹੀਂ ਅਸੀਂ ਪਰਿਵਾਰਾਂ ਚ ਰਹਿਣਾ ਚਾਹੁੰਦੇ ਹਾਂ ਉਹ ਸਾਡੀ ਕਲਚਰ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਦੂਜੀ ਗੱਲ ਇਹ ਹੈ ਕਿ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਮੈਂ ਪਰਿਵਾਰ ਦੇਖਿਆ ਕਿ ਘਰ ਉਹ ਦੇਖਭਾਲ ਕਰਦੇ ਆ ਉਹਨਾਂ ਨੇ ਚਾਲੀ $50,000 ਘਰਾਂ ਤੇ ਲਾਇਆ ਉਹਨਾਂ ਨੂੰ ਅਨੁਕੂਲ ਬਣਾਉਣ ਦੇ ਲਈ ਸਿਆਣਿਆਂ ਨੂੰ ਉਦਾਂ ਦੀ ਉਹਨਾਂ ਨੇ ਇਕੁਇਪਮੈਂਟ ਲਵਾਈ ਬਾਥਰੂਮ ਬਣਾਏ ਚੇਅਰਾਂ ਲਵਾਈਆਂ ਬੈੱਡ ਲਵਾਏ ਪਰ ਫਿਰ ਕੀ ਹੁੰਦਾ ਕਿ ਇੰਨੇ ਕੁ ਸਿਆਣੇ ਹੋ ਜਾਂਦੇ ਨੇ ਕਿ ਜਿਹੜੇ ਡਾਕਟਰ ਨਰਸਾਂ ਘਰੋਂ ਆਉਣ ਨਾ ਕਰ ਦਿੰਦੇ ਵੀ ਨਹੀਂ ਹੁਣ ਅਸੀਂ ਆ ਨਹੀਂ ਸਕਦੇ ਘਰ ਰਹਿ ਨਹੀਂ ਸਕਦਾ ਇਹਨੂੰ ਹੁਣ ਉੱਥੇ ਲੈ ਕੇ ਜਾਣਾ ਹੀ ਪੈਣਾ ਮੈਂ ਬੜੇ ਪਰਿਵਾਰ ਦੇਖੇ ਉਹਨਾਂ ਨੂੰ ਫਿਰ ਕਿਉਂਕਿ ਕਈ ਵਾਰੀ ਹੈਲਥ ਇੱਦਾਂ ਦੀ ਵਿਗੜ ਜਾਂਦੀ ਆ ਤੁਰ ਨਹੀਂ ਸਕਦੇ ਤੇ ਉਹ ਫਿਰ ਢੂਈਆਂ ਖਰਾਬ ਹੁੰਦੀਆਂ ਜਿਹੜੇ ਦੇਖਭਾਲ ਵੀ ਕਰਦੇ ਉਹਨਾਂ ਦੀਆਂ ਹਨਾ ਸੋ ਇਸ ਕਰਕੇ ਉਹ ਜ਼ਬਰਦਸਤੀ ਹੀ ਫਿਰ ਉਹਨਾਂ ਨੂੰ ਏਜਡ ਕੇਅਰ ਸੈਂਟਰ ਲੈ ਜਾਂਦੇ ਹਾਂ ਮੈਂ ਤੁਹਾਡੇ ਨਾਲ ਤਾਇਆ ਜੀ ਇਹ ਸਹਿਮਤ ਹੈ ਕਿ ਬਜਾਏ ਅਸੀਂ ਆਪਣਾ ਬਣਾਈਏ ਅਸੀਂ ਗੁਰਦੁਆਰੇ ਨੂੰ ਕਹੀਏ ਤੁਸੀਂ ਆਪਣੇ ਬਣਾਓ ਇਹ ਜਗ੍ਹਾ, ਸਾਨੂੰ ਇਹ ਚਾਹੀਦਾ ਕਿ ਅਸੀਂ ਆਪਣੇ ਸੰਸਥਾਵਾਂ ਨੂੰ ਇਹ ਕਹੀਏ ਵੀ ਜਿੱਥੇ ਜਿੱਥੇ ਸਾਡਾ ਪੰਜਾਬੀ ਬਜ਼ੁਰਗ ਜਿਹਦੇ ਵੀ ਸੈਂਟਰਾਂ ਦੀ ਲਿਸਟ ਬਣਾਓ ਉੱਥੇ ਹੈਗੇ ਆ, ਉਹਨਾਂ ਨੂੰ ਉੱਥੇ ਜਾ ਕੇ ਕੋਈ ਨਾ ਕੋਈ ਸਪੋਰਟ ਦਈਏ, ਆਪਣੇ ਬੰਦੇ ਜਾਣ ਉਹਨਾਂ ਨਾਲ ਗੱਲਾਂ ਕਰਨ ਉੱਥੇ, ਉਹਨਾਂ ਨੂੰ ਕੋਈ ਚੀਜ਼ ਦੇਣ, ਉਹਨਾਂ ਨੂੰ ਮਤਲਬ ਪਾਠ ਸੁਣਾਉਣ ਜਾਂ ਕੋਈ ਹੋਰ ਚੀਜ਼ ਆ ਫੈਸਿਲਿਟੀਆਂ ਉੱਥੇ ਦੇ ਦਵਾ ਦਈਏ ਜਿਹੜੇ ਐਗਜ਼ਿਸਟਿੰਗ ਬਣੇ ਹੀ ਹੋਏ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਇਹ ਵੀ ਇੱਕ ਤਰੀਕਾ ਆ, ਕਿਉਂਕਿ ਆਪਣਾ ਬਣਾਉਣ ਵੱਲ ਲੋਕਾਂ ਦਾ ਧਿਆਨ ਨਹੀਂ ਨਾ, ਕਿਉਂਕਿ ਓਲਡ ਪੀਪਲ ਹੋਮ ਬਣਾਉਣ ਵੱਲ ਕੋਈ ਦਾਨ ਨਹੀਂ ਦਿੰਦਾ, ਦਾਨ ਦਿੰਦੇ ਆ ਸਿੱਖ ਗੁਰਦੁਆਰੇ ਨੂੰ, ਧਰਮ ਸਥਾਨ ਨੂੰ। ਤੇ ਧਰਮ ਸਥਾਨਾਂ ਤੇ ਜਿਹੜੇ ਕਾਬਜ ਹੁੰਦੇ ਆ ਬੰਦੇ ਆਮ ਹੀ, ਉਹ ਅਜੇ ਇੰਨੇ ਯੰਗ ਹੁੰਦੇ ਆ ਵੀ ਉਹਨਾਂ ਨੂੰ ਅੱਗੇ ਅੱਗਾ ਪਛਾ ਅੱਗਾ ਆਪਣਾ ਨਹੀਂ ਦੀਦਾ ਵੀ ਅਸੀਂ ਵੀ ਕਿਸੇ ਵੇਲੇ ਬੁੱਢੇ ਹੋਣਾ ਆ, ਅਸੀਂ ਵੀ ਆਪਣੇ ਬੱਚਿਆਂ ਦੇ ਉੱਤੇ ਡਿਪੈਂਡੈਂਟ ਬਣਨਾ ਪੈਣਾ ਆ, ਔਰ ਬੱਚਿਆਂ ਨੂੰ ਸਾਨੂੰ 24 ਘੰਟੇ ਕਈ ਵੀ ਹੁੰਦੇ ਵੀ ਉਹਨਾਂ ਦੀ 24 ਘੰਟੇ ਸੰਭਾਲ, ਨਾ ਉਹ ਆਪ ਖਾ ਸਕਦੇ ਆ, ਨਾ ਪੀ ਸਕਦੇ ਆ, ਨਾ ਕੱਪੜੇ ਲਾਹ ਸਕਦੇ ਆ, ਨਾ ਪਾ ਸਕਦੇ ਆ। ਤੇ ਜੇ ਉਹ ਮਤਲਬ ਵੀ ਇੱਕ ਉਹ ਜਿਹਾ ਥਾਂ ਹੋਵੇ ਜਿੱਥੇ ਨਰਸ ਵੀ ਪੰਜਾਬੀ ਬੋਲਣ ਵਾਲੀ, ਡਾਕਟਰ ਵੀ ਪੰਜਾਬੀ ਬੋਲਣ ਵਾਲਾ, ਤੇ ਰਸੋਈ ਵੀ ਪੰਜਾਬੀ ਵਾਲੀ, ਤੇ ਜੇ ਕਿਤੇ ਗੁਰਦੁਆਰੇ ਦੇ ਨੇੜੇ ਹੋਵੇ ਵਾਕਿੰਗ ਡਿਸਟੈਂਸ ਤੇ ਹੋਰ ਬਹੁਤ ਚੰਗਾ, ਉਹ ਤੇ ਆਦਰਸ਼ਕ ਚੀਜ਼ ਹੈ। ਉਸ ਤੋਂ ਉਰੇ ਉਰੇ ਆਹ ਜਿਹੜਾ ਤੁਹਾਡਾ ਸੁਝਾਅ ਆ ਇਹ ਵੀ ਕਾਰਆਮਦ ਹੋ ਸਕਦਾ, ਕਿਉਂਕਿ ਮੈਂ ਇੱਥੇ ਸਿਡਨੀ ਵਿੱਚ ਵੇਖਿਆ ਹੈ ਨਾ ਕੁਝ ਬਜ਼ੁਰਗਾਂ ਨੂੰ, ਬਹੁਤ ਪਤਲੀ ਤੇ ਮਾੜੀ ਹਾਲਤ ਹੈ ਉਹਨਾਂ ਦੀ, ਚਾਰ ਚੁਫੇਰੇ ਅੰਗਰੇਜ਼ੀ ਖਾਣਾ, ਅੰਗਰੇਜ਼ੀ ਬੋਲਣ ਵਾਲੇ, ਤੇ ਉਹ ਇਕੱਲੇ ਇਕੱਲੇ ਵਿਚਾਰੇ ਉੱਥੇ ਟੰਗੇ ਹੋਏ। ਤੇ ਜੇ ਕਦੇ ਮੈਂ ਤੇ ਇੰਨਾ ਕਮਜ਼ੋਰ ਦਿਲ ਦਾ ਬੰਦਾ ਆ ਵੀ ਮੁੜ ਕੇ ਮੇਰੇ ਕੋਲ ਮਤਲਬ ਜਾਣ ਦਾ ਜੀ ਨਹੀਂ ਕਰਦਾ, ਦਿਲ ਇੰਨਾ ਖਰਾਬ ਹੁੰਦਾ ਆ ਵੀ ਆਪਣੇ ਗ੍ਰੈਂਡ ਚਿਲਡਰਨ ਦਾ ਨਾਂ ਲੈ ਕਹਿਣਾ ਤੁਹਾਨੂੰ ਫਲਾਣੇ ਨੂੰ ਕਿਹੋ ਮੈਨੂੰ ਇੱਥੋਂ ਲੈ ਜਾਵੇ, ਫਲਾਣੇ ਨੂੰ ਕਿਹੋ ਮੈਨੂੰ ਇੱਥੋਂ ਲੈ ਜਾਵੇ। ਤੇ ਜੇ ਤੁਸੀਂ ਉਹ ਕੁਝ ਵੇਹਦੇ ਹੋ ਤੇ ਬਹੁਤ ਬੁਰਾ ਹਾਲ ਹੁੰਦਾ ਆ। ਤੇ ਉਸ ਦੇ ਹਿਸਾਬ ਨਾਲ ਜੇ ਕਿਤੇ ਗੁਰਦੁਆਰੇ ਦੀ ਅਗਵਾਈ ਹੇਠਾਂ ਇੱਕ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਬਣ ਜਾਵੇ, ਕਿਉਂਕਿ ਇੱਥੇ ਜਦੋਂ ਮੈਂ ਪਹਿਲਾਂ ਲੇਖ ਲਿਖਿਆ ਸੀ ਕਈ ਦਿਨ ਤੇ ਮੈਨੂੰ ਬਹੁਤ ਸਾਰੇ ਨਹੀਂ 5-7 ਬੰਦਿਆਂ ਵੱਲੋਂ ਇਹ ਸੁਝਾਅ ਵੀ ਆਇਆ ਸੀ ਕਿ ਭਾਈ ਜੇ ਇਹ ਗੱਲ ਹੋਵੇ ਤੇ ਅਸੀਂ ਆਪਣੇ ਖਰਚ ਤੇ ਉਸ ਬਣੀ ਹੋਈ ਸਕੀਮ ਦੇ ਵਿੱਚ ਫਲੈਟ ਬਣਾ ਦਿਆਂਗੇ ਆਪਣੇ ਖਰਚ ਤੇ ਜਦੋਂ ਸਾਨੂੰ ਲੋੜ ਪਈ ਅਸੀਂ ਉੱਥੇ ਰਵਾਂਗੇ, ਅਸੀਂ ਮਰ ਗਏ ਤੇ ਸਾਡੇ ਤੋਂ ਬਾਅਦ ਸਾਡੇ ਬੱਚੇ ਉਸ ਫਲੈਟ ਦੇ ਮਾਲਕ ਨਹੀਂ ਹੋਣਗੇ, ਉਹ ਜਥੇਬੰਦੀ ਉਹ ਸੰਸਥਾ ਮਾਲਕ ਹੋਏਗੀ, ਚਾਹੇ ਗੁਰਦੁਆਰਾ ਚਾਹੇ ਕੋਈ ਵੱਖਰੀ ਜਥੇਬੰਦੀ ਆ, ਉਹ ਜਿਹਨੂੰ ਮਰਜ਼ੀ ਉੱਥੇ ਰੱਖੇ। ਸੋ ਇਹੋ ਜਿਹੇ ਸੁਝਾਅ ਵੀ ਆਏ ਸੀਗੇ। ਤੇ ਹੁਣ ਜਦੋਂ ਦੋਵੇਂ ਨੌਂ ਪੁੱਤ ਜਾਂ ਧੀ ਜਵਾਈ ਕੰਮਾਂ ਤੇ ਜਾਂਦੇ ਆ, ਪੋਤੇ ਪੋਤੀਆਂ ਦੋਤੇ ਦੋਤੀਆਂ ਸਕੂਲ ਤੇ ਜਾਂਦੇ, ਉਹਨਾਂ ਦੇ ਆਪਣਾ ਖੇਡ ਸਕੂਲ ਪੀਰ ਗਰੁੱਪ ਸਮਾਜ ਉਹਨਾਂ ਦਾ ਆਪਣਾ ਆ, ਤੇ ਦਾਦਾ ਦਾਦੀ ਜਾਂ ਨਾਨਾ ਨਾਨੀ ਉਹ ਨਾ ਉੱਠ ਕੇ ਪਾਣੀ ਦਾ ਪੱਕਾ ਪੀ ਸਕਦੇ, ਉਹਨਾਂ ਨੂੰ 24 ਘੰਟੇ ਜ਼ਰੂਰਤ ਹੈ ਕਿਸੇ ਦੀ। ਤੇ ਉਹ ਕੁਆਲੀਫਾਈਡ ਜੇ ਨਰਸ ਉਹਨਾਂ ਦੀ ਦੇਖਭਾਲ ਕਰੇ, ਕੁਆਲੀਫਾਈਡ ਡਾਕਟਰ ਲੋੜ ਸਮੇਂ ਦਵਾਈ ਦੇਵੇ ਸਜਾ ਦੇਵੇ, ਤੇ ਉਹਨਾਂ ਨੂੰ ਪੰਜਾਬੀ ਖਾਣਾ ਮਿਲੇ ਵੇਲੇ ਸਿਰ, ਤੇ ਜਿਹੜੇ ਹੈਗੇ ਆ ਬੱਚੇ ਬੱਚੀਆਂ ਉਹਨਾਂ ਦੇ ਬੱਚੇ ਬੱਚੀਆਂ ਉਹ ਹਫ਼ਤੇ ਦੇ ਵਿੱਚ 1-2 ਵਾਰੀ ਜਾਣ, ਉਹਨਾਂ ਨੂੰ ਸ਼ੁੱਕਰਵਾਰ ਨੂੰ ਉਹ ਘਰ ਲੈ ਆਉਣ, ਸ਼ਨਿਚਰਵਾਰ ਨੂੰ ਗੁਰਦੁਆਰੇ ਲੈ ਕੇ ਜਾਣ, ਐਤਵਾਰ ਨੂੰ ਫੇਰ ਗੁਰਦੁਆਰੇ ਜਾ ਕੇ ਐਤਵਾਰ ਸ਼ਾਮ ਨੂੰ ਉਹਨਾਂ ਨੂੰ ਨਰਸਿੰਗ ਹੋਮ ਚ ਛੱਡ ਆਉਣ। ਮਤਲਬ ਵੀ ਇਹ ਕਿੰਨਾ ਚੰਗਾ ਕੰਮ ਹੋ ਸਕਦਾ। ਜੋ ਤਸਵੀਰ ਹੈ ਤਸਵੀਰ ਤੇ ਬੜੀ ਆਦਰਸ਼ਕ ਮੇਰੇ ਦਿਮਾਗ ਚ ਆ, ਪਰ ਉਹਨੂੰ ਨਾ ਵੀ ਪਹੁੰਚੇ ਤੇ ਇੰਨੀ ਤੇ ਗੱਲ ਹੋਵੇ ਨਾ ਵੀ ਉਹਨਾਂ ਕੋਲ ਪੰਜਾਬੀ ਵਾਤਾਵਰਣ ਮਿਲੇ, ਤੇ ਜਿੱਥੇ ਉਹਨਾਂ ਦੇ ਬੱਚੇ ਬੱਚੀਆਂ ਉਹਨਾਂ ਦੇ ਬੱਚੇ ਬੱਚੀਆਂ ਜਾ ਕੇ ਉਹਨਾਂ ਨੂੰ ਹਫ਼ਤੇ ਚ 1-2 ਵਾਰੀ ਮਿਲ ਆਉਣ, ਵੀਕਐਂਡ ਤੇ ਘਰ ਲੈ ਆਉਣ, ਵੀਕਐਂਡ ਤੇ ਦੀਵਾਨ ਚ ਗੁਰਦੁਆਰੇ ਲੈ ਕੇ ਜਾਣ, ਫੇਰ ਉੱਥੇ ਛੱਡ ਆਉਣ।
ਇੰਗਲੈਂਡ ਚ ਮੈਂ ਦੇਖਿਆ ਇਹੋ ਜਿਹੀਆਂ ਚੱਲਦੀਆਂ ਨੇ, ਖਾਸ ਕਰਕੇ ਸਲੋਹ ਦੇ ਵਿਚ ਨਾ ਸਿੰਘ ਸਭਾ ਗੁਰਦੁਆਰੇ ਵਾਲੇ ਕਰਦੇ ਨੇ ਇਸ ਤਰ੍ਹਾਂ ਕਿ ਉਹ ਬੱਸਾਂ ਲਾਈਆਂ ਹੋਈਆਂ ਉਹਨਾਂ ਨੇ, ਉਹ ਗੁਰਦੁਆਰੇ ਲੈ ਆਂਦੇ ਆ, ਰਜਿਸਟਰ ਲਾਇਆ ਹੋਇਆ ਉੱਥੋਂ ਛੱਡ ਆਂਦੇ ਆ, ਫਿਰ ਕਈਆਂ ਨੂੰ ਜਿਨ੍ਹਾਂ ਨੂੰ ਮੀਲ ਵੀ ਚਾਹੀਦੇ ਆ ਜਾਂ ਨਹੀਂ ਵੀ ਆ ਸਕਦੇ ਉਹਨਾਂ ਨੂੰ ਵੀ ਘਰੇ ਅਪੜਾ ਜਾਂਦੇ। ਸੋ ਤਾਂ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਸ ਤੇ ਚਿੰਤਨ ਛੇੜਿਆ, ਔਰ ਮੈਨੂੰ ਲੱਗਦਾ ਇੱਥੇ ਹੋਰ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਆ, ਬੈਠ ਬੈਠ ਕੇ ਫੋਰਮਸ ਹੋਣੀਆਂ ਚਾਹੀਦੀਆਂ ਤਾਂ ਕਿ ਇਹਦੇ ਵਿੱਚੋਂ ਵਧੀਆ ਕੋਈ ਨਾ ਕੋਈ ਅੱਜ ਦੇ ਸਮਾਜ ਦੇ ਚਲੰਤ ਸਮਾਜ ਦੇ ਵਿੱਚ ਅਸੀਂ ਕੁਛ ਨਾ ਕੁਛ ਆਪਣੇ ਬਜ਼ੁਰਗਾਂ ਲਈ ਕਰ ਸਕੀਏ। ਖੈਰ ਤਾਂ ਜੀ ਆਪਾਂ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਅਰਦਾਸ ਤੇ ਗੱਲ ਕਰਨੀ ਹੈ ਜਿਹੜੀ ਆਪਾਂ ਪ੍ਰੋਮਿਸ ਕੀਤਾ ਸੀ। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC। ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT Road ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ? ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ ਵੀਕਐਂਡ ਨੂੰ, ਔਰ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਨੇ। ਤਾਂ ਜੀ ਸੁਖਦੀਪ ਸਿੰਘ ਮਿੱਠਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਤੁਹਾਨੂੰ ਮੈਲਬਨ ਤੋਂ, ਤੇ ਅਵਤਾਰ ਸਿੰਘ ਸੰਧੂ ਹਿਲਸਟਨ ਗ੍ਰਿਫਿਥ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਹੀ ਨੌਲੇਜੇਬਲ ਡਿਸਕਸ਼ਨ ਹੋ ਰਹੀ ਹੈ। ਔਰ ਜਗਤਾਰ ਭਾਜੀ ਨੇ ਬਹੁਤ ਖੂਬਸੂਰਤ ਸੁਨੇਹਾ ਭੇਜਿਆ ਫੋਟੋ ਤੇ ਜਿਹੜੀ ਮੈਂ ਸ਼ੇਅਰ ਕਰਤੀ ਹੈ, ਕਹਿੰਦੇ ਬੁਰੇ ਵਕਤ ਵੇਲੇ ਮੂੰਹ ਮੋੜ ਲੈਣ ਵਾਲਾ ਦਿਲ ਤੋਂ ਉਤਰ ਜਾਂਦਾ ਹੈ ਤੇ ਨਾਲ ਖੜਨ ਵਾਲਾ ਦਿਲ ਚ ਉਤਰ ਜਾਂਦਾ ਹੈ। ਬਹੁਤ ਖੂਬਸੂਰਤ ਵਿਚਾਰ ਹੈ ਜੀ,
ਦਿਲ ਤੋਂ ਉਤਰ ਜਾਂਦਾ ਹੈ ਤੇ ਦਿਲ ਚ ਉਤਰ ਜਾਂਦਾ
ਹੈ। ਹਾਂਜੀ ਹਾਂਜੀ। ਤੇ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਪਿਆ ਜੀ, ਤੇ ਉਹ ਕਹਿੰਦੇ ਚਾਈਲਡ ਕੇਅਰ ਸੈਂਟਰ ਬਾਰੇ ਤੁਹਾਡੇ ਨਾਲ ਥੋੜੀ ਜਿਹੀ ਮੈਂ ਜਾਣਕਾਰੀ ਸਾਂਝੀ ਕਰ ਦੇਵਾਂ। ਕਈ ਵਾਰੀ ਉਹਨਾਂ ਦਾ ਮੈਸੇਜ ਇਸ ਤਰ੍ਹਾਂ ਕਿ ਕਹਿੰਦੇ ਵੀ ਮੈਂ ਪੂਰਾ ਅਗਰੀ ਨਹੀਂ ਕਿ ਜਿਹੜੇ ਚਾਈਲਡ ਕੇਅਰ ਸੈਂਟਰ 'ਚ ਨਹੀਂ ਭੇਜਣਾ ਚਾਹੀਦਾ। ਕਈ ਵਾਰੀ ਪੇਰੈਂਟਸ ਘਰ ਹੁੰਦੇ ਨੇ ਪਰ ਉਹ ਨਿਆਣਿਆਂ ਨੂੰ ਚਾਈਲਡ ਕੇਅਰ ਸੈਂਟਰ ਭੇਜਣਾ ਪੈਂਦਾ ਕਿਉਂਕਿ ਉਹ ਆਪਣੇ ਮਾਂ ਬਾਪ ਦਾਦਾ ਦਾਦੀ ਦੀ ਸੁਣਦੇ ਨਹੀਂ ਜਦੋਂ ਪੇਰੈਂਟਸ ਕੰਮ 'ਤੇ ਹੁੰਦੇ ਆ, ਅਤੇ ਬਹੁਤ ਜ਼ਿਆਦਾ TV ਦੇਖੀ ਜਾਂਦੇ ਆ ਮਾਂ ਪੇ ਦੀ ਗੈਰ ਹਾਜ਼ਰੀ ਦੇ ਵਿੱਚ, ਅਤੇ ਪਰ ਚਾਈਲਡ ਕੇਅਰ ਸੈਂਟਰ TV ਨਹੀਂ ਹੁੰਦਾ ਉੱਥੇ, ਨਾਲੇ ਉਹ ਲਰਨਿੰਗ ਬਹੁਤ ਹੁੰਦੀ ਹੈ, ਕਿਤਾਬਾਂ ਪੜ੍ਹਾਉਂਦੇ ਆ, ਡਿਵੈਲਪ ਕਰਦੇ ਸਕਿੱਲ, TV ਨਾਲੋਂ ਬੈਟਰ ਹੈ। ਸੋ ਮੇਰੇ ਵਿਚਾਰ ਹੈ ਜੀ ਗੁਰਪ੍ਰੀਤ ਐਡਲੇਟ ਤੋਂ, ਬਹੁਤ ਬਹੁਤ ਸ਼ੁਕਰਾਨਾ। ਸੋ ਜਿਸ ਤਰ੍ਹਾਂ ਅਸੀਂ
ਉਹਨਾਂ ਦਾ ਤਜਰਬਾ ਆ, ਆਪਾਂ ਇਸ ਪੱਖ ਤੇ ਗੱਲ ਹੀ ਨਹੀਂ ਕੀਤੀ, ਸਾਰੀ ਦਿਹਾੜੀ ਉਹ TV ਦੇ ਅੱਗੇ ਬੈਠੇ ਰਹਿਣ ਤੇ ਕੋਈ ਚੰਗੀ ਗੱਲ ਨਹੀਂ ਨਾ।
ਬਿਲਕੁਲ। ਤੇ ਤਾਇਆ ਜੀ ਹੁਣ ਆਪਾਂ ਕਰਦੇ ਆ ਅਰਦਾਸ ਤੇ ਗੱਲ। ਦੇਖੋ ਇਹ ਸਾਡਾ ਨਿਖੜਵਾਂ ਅੰਗ ਹੈ, ਹਰ ਰੋਜ਼ ਅਰਦਾਸ ਆਪਾਂ ਕਰਦੇ ਆ ਸੁਣਦੇ ਆ, ਮਤਲਬ ਮੈਨੂੰ ਲੱਗਦਾ ਕਿ ਲੱਖਾਂ ਟਾਈਮ ਦਿਹਾੜੀ ਦੇ ਵਿੱਚ ਅਰਦਾਸ ਹੋ ਰਹੀ ਹੈ ਇਸ ਧਰਤੀ ਦੇ ਉੱਤੇ। ਹੁਣ ਇਸ ਅਰਦਾਸ ਦਾ ਜਿਹੜਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਆ ਹਨਾ, ਤੁਧ ਆਗੇ ਕੀਜੇ ਅਰਦਾਸ ਹਨਾ, ਤੇ ਇੱਕ ਦਾਸ ਜਿਹੜਾ ਆ ਇੱਕ ਦਾਸ ਹੈ, ਇੱਕ ਗੁਲਾਮ ਹੈ ਅਸੀਂ ਪਾਤਸ਼ਾਹ ਦੇ ਜਾਂ ਗੁਰੂ ਦੇ ਜਾਂ ਆਪਣੇ ਅਕਾਲ ਪੁਰਖ ਦੇ, ਉਹਦੇ ਅੱਗੇ ਅਸੀਂ ਅਰਜ਼ੋਈ ਕਰ ਰਹੇ ਹਾਂ ਅਰਦਾਸ ਹਨਾ, ਜਿਸ ਤਰ੍ਹਾਂ ਗੁਰਮਤਿ ਮਨੁੱਖ ਵਿਗਿਆਨ ਵਿੱਚ ਜਸਵੰਤ ਸਿੰਘ ਨੇਕੀ ਹੁਣਾਂ ਨੇ ਲਿਖਿਆ ਆ। ਹੁਣ ਇਸ ਅਰਦਾਸ ਦੀ ਜਿਹੜੀ ਬਣਤਰ ਹੈ ਜੋ ਅੱਜ ਅਸੀਂ ਚੱਲ ਰਹੀ ਹੈ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮਾਣਿਤ ਹੈ ਜਾਂ ਅਕਾਲ ਤਖ਼ਤ ਵੱਲੋਂ ਜਾਂ ਰਹਿਤਨਾਮਿਆਂ ਦੇ ਵਿੱਚ, ਤੁਸੀਂ ਥੋੜ੍ਹਾ ਜਿਹਾ ਇਸਦੇ ਹਿਸਟੋਰੀਕਲ ਜਾਂ ਇਤਿਹਾਸਿਕ ਪੱਖ ਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ, ਗਿਆਨ ਦੇ ਸਕਦੇ ਹੋ ਸਾਨੂੰ?
ਬਰੀਫ ਦੇ ਵਿੱਚ, ਸੰਖੇਪ ਦੇ ਵਿੱਚ ਆਪਾਂ ਇਉਂ ਹੀ ਕਹਿ ਸਕਦੇ ਹਾਂ ਕਿ ਆਪਣਾ ਅਰਦਾਸ ਤੇ ਆਪਣੇ ਗੁਰੂ ਆਪਣੇ ਇਸ਼ਟ ਜਿਹਨੂੰ ਵੀ ਮਨੁੱਖ ਮੰਨਦਾ ਉਹਦੇ ਅੱਗੇ ਬੇਨਤੀ, ਅਰਦਾਸ ਦਾ ਮਤਲਬ ਹੈ ਬੇਨਤੀ ਪ੍ਰਾਰਥਨਾ, ਤੇ ਉਹ ਤਾਂ ਗੁਰੂ ਤੇ ਚੇਲੇ ਤੇ ਰੱਬ ਤੇ ਮਨੁੱਖ ਦੇ ਵਿੱਚ ਜੋ ਸੰਬੰਧ ਆ ਉਹਨਾਂ ਦੇ, ਉਹ ਤੇ ਨਿੱਜੀ ਨੇ ਨਾ, ਕਿਸੇ ਵੀ ਰੂਪ ਦੇ ਵਿੱਚ ਆਪਣਾ ਉਹ ਕਿੰਨੇ ਵੀ ਸ਼ਬਦਾਂ ਦੇ ਵਿੱਚ ਆਪਣੀ ਬੇਨਤੀ ਉਹ ਆਪਣੇ ਅੰਤਰ ਆਤਮੇ ਬੈਠੇ ਆਪਣੇ ਕਲਪੇ ਹੋਏ ਆਪਣੇ ਵਿਸ਼ਵਾਸ ਵਾਲੇ ਰੱਬ ਤੱਕ ਪਹੁੰਚਾ ਸਕਦਾ। ਇਹ ਨਿੱਜੀ ਬੇਨਤੀ ਹੈ, ਨਿੱਜੀ ਅਰਦਾਸ ਹੈ, ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ। ਤੇ ਪੰਥ ਨੇ, ਸਿੱਖ ਪੰਥ ਦੇ ਆਗੂਆਂ ਨੇ ਉਸ ਸਮੇਂ ਪਹਿਲਾਂ ਤੇ 5 ਸਾਲ ਜਦੋ ਜਹਿਦ ਕਰਕੇ ਗੁਰਦੁਆਰੇ ਵੱਖ ਵੱਖ ਸ਼੍ਰੇਣੀਆਂ, ਵੱਖ ਵੱਖ ਸੰਪਰਦਾਵਾਂ, ਵੱਖ ਵੱਖ ਜਥੇਬੰਦੀਆਂ, ਵੱਖ ਵੱਖ ਵਿਅਕਤੀਆਂ ਦੇ ਜੋ ਕਬਜ਼ੇ ਵਿੱਚ ਸਿੱਖਾਂ ਦੇ ਗੁਰਦੁਆਰੇ ਸਨ ਤੇ ਸਰਕਾਰ ਅੰਗਰੇਜ਼ੀ ਉਹਨਾਂ ਦੀ ਸਹਾਇਤਾ ਕਰਦੀ ਸੀ, ਉਹਨਾਂ ਨੂੰ ਪੁਰ ਅਮਨ 5 ਸਾਲ ਜਦੋ ਜਹਿਦ ਕਰਕੇ 500 ਸ਼ਹੀਦੀਆਂ ਦੇ ਕੇ ਬੇਅੰਤ ਕਠਿਨ ਕੁਰਬਾਨੀਆਂ ਜੇਲਾਂ ਝਾਗ ਕੇ ਜੁਰਮਾਨੇ ਕਰਵਾ ਕੇ ਜਾਇਦਾਦਾਂ ਜ਼ਬਤ ਕਰਵਾ ਕੇ ਉਹ ਗੁਰਦੁਆਰੇ 1925 ਦਾ ਗੁਰਦੁਆਰਾ ਐਕਟ ਲੈ ਕੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਉਹਨਾਂ ਨੂੰ ਇੱਕ ਪ੍ਰਬੰਧ ਵਿੱਚ ਲਿਆਂਦਾ। ਫਿਰ ਅਗਲੀ ਗੱਲ ਇਹ ਸੀ ਵੀ ਕਿਉਂਕਿ ਉਹ ਵੱਖ ਵੱਖ ਵਿਅਕਤੀਆਂ, ਕੋਈ ਉਦਾਸੀ ਆ, ਕੋਈ ਨਿਰਮਲਾ ਆ, ਕੋਈ ਸਤਨਾਮੀ ਆ, ਕੋਈ ਗੈਰ ਗੰਭੀਰੀਆ ਆ, ਕੋਈ ਆਪਣਾ ਮੀਣਾ ਆ, ਕੋਈ ਧੀਰ ਮਲੀਆ ਆ, ਕੋਈ ਮਸੰਦੀਆਂ ਦਾ ਪੈਰੋਕਾਰ ਆ, ਤੇ ਇਹ ਉਹਨਾਂ ਦੇ ਆਪਣੇ ਵੱਖ ਵੱਖ ਮਰਿਆਦਾਵਾਂ ਸਨ। ਪੰਥ ਦੇ ਵਿੱਚ ਧਾਰਮਿਕ ਏਕਤਾ ਰੱਖਣ ਵਾਸਤੇ ਫਿਰ ਵਿਦਵਾਨਾਂ ਨੇ, ਕੌਮ ਦੇ ਆਗੂਆਂ ਨੇ ਇਹ ਵਿਚਾਰ ਬਣਾਈ ਕਿ ਸਾਡੀ ਮਰਿਆਦਾ ਸਾਰੇ ਗੁਰਦੁਆਰਿਆਂ ਦੇ ਵਿੱਚ ਇੱਕ ਹੋਣੀ ਚਾਹੀਦੀ ਆ। ਫਿਰ ਇਹਨਾਂ ਮੰਨ ਲਿਆ ਉਦਾਰਤਾ ਨਾਲ ਕਿ ਭਾਈ ਆਪਣਾ ਜਿਹੜਾ ਤੁਹਾਡਾ ਨਿੱਜੀ ਡੇਰਾ ਆ, ਨਿੱਜੀ ਆ, ਉੱਥੇ ਤੁਸੀਂ ਜੋ ਆਪਣੀ ਮਰਿਆਦਾ ਅਨੁਸਾਰ ਕਰ ਸਕਦੇ ਹੋ, ਪਰ ਸਮੁੱਚੇ ਤੌਰ ਤੇ ਜੋ ਪੰਥ ਦੀ ਮਰਿਆਦਾ ਉਹ ਇਹ ਆ, ਉਹ ਫਿਰ ਇਉਂ ਸਮਝ ਲਓ ਵੀ 25 ਦੇ ਵਿੱਚ ਗੁਰਦੁਆਰਾ ਐਕਟ ਬਣ ਕੇ ਤੇ 26 ਦੇ ਵਿੱਚ ਪਹਿਲੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਕੇ ਤੇ ਉਹ ਚ ਫਿਰ ਜਿਹੜਾ ਜਿਨ੍ਹਾਂ ਨੂੰ ਮਾਫ਼ੀ ਮੰਗੂ ਧੜਾ ਸੀ ਉਹ ਸਿੱਖ ਪੰਥ ਨੇ ਨਕਾਰ ਦਿੱਤਾ, ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਜਿਨ੍ਹਾਂ ਨੇ ਸ਼ਰਤ ਸਰਕਾਰ ਦੀ ਨਹੀਂ ਮੰਨੀ ਉਹਨਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਦੇ ਦਿੱਤਾ। ਪਹਿਲਾਂ ਇਹਦਾ ਨਾਂ ਸੈਂਟਰਲ ਗੁਰਦੁਆਰਾ ਬੋਰਡ ਹੁੰਦਾ ਸੀ, ਫਿਰ ਇਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬਾਅਦ ਦੇ ਵਿੱਚ ਪਹਿਲੀ ਹੀ ਮੀਟਿੰਗ ਟਾਊਨ ਹਾਲ ਦੇ ਵਿੱਚ ਜਿਹੜੀ ਹੋਈ ਹੈ ਤੇ ਉੱਥੇ ਕੀਤਾ ਗਿਆ। ਅੱਛਾ, ਇਹ ਫਿਰ ਫੈਸਲਾ ਹੋਣ ਦੋ ਵੀ ਇੱਕ ਪਾਰਟੀ ਹੈ ਉਹਦਾ ਪ੍ਰਬੰਧ ਹੈ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਗੁਰਦੁਆਰਿਆਂ ਦੀ ਜਥੇਬੰਦੀ ਹੈ, ਤੇ ਧਾਰਮਿਕ ਅਗਵਾਈ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਆ। ਸੋ ਉਸ ਵੇਲੇ 26 ਦੇ ਵਿੱਚ ਕੰਟਰੋਲ ਕਰਕੇ ਤੇ ਸਾਰਾ ਕੁਝ ਸਰਕਾਰ ਨਾਲ ਇਸ ਮਸਲੇ ਤੇ ਲੜਾਈ ਖਤਮ ਹੋ ਗਈ। ਜਿਹੜੇ ਪੋਲੀਟੀਕਲ ਸੋਚ ਵਾਲੇ ਸਿੱਖ ਆਗੂ ਸੀ ਉਹ ਫਿਰ ਕਾਂਗਰਸ ਪਲੇਟਫਾਰਮ ਤੇ ਸਾਰੀ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜਿਹੜੇ ਸੀ ਸਾਂਝੇ ਤੌਰ ਤੇ ਅਕਾਲੀ ਦਲ ਕਾਂਗਰਸ ਨਾਲ ਰਲ ਕੇ ਲੜਦਾ ਰਿਹਾ। ਮੀਨ ਟਾਈਮ ਸਿੱਖ ਲੀਗ ਵੀ ਬਣੀ। ਮੈਂ ਨਾ ਇਹ ਸ਼੍ਰੋਮਣੀ ਅਕਾਲੀ ਦਲ ਇਹ 100 ਸਾਲਾ ਦਿਨ ਸਾਲ ਜਾ ਰਿਹਾ ਨਾ, ਤੇ ਮੈਂ ਕਈ ਮਹੀਨੇ ਹੋਏ ਆ ਲੇਖ ਸ਼ੁਰੂ ਕੀਤਾ ਆ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ, ਪਰ ਇੰਨਾ ਕੁਝ ਵਾਪਰਿਆ, ਇੰਨਾ ਕੁਝ ਸੁਣਿਆ, ਇੰਨਾ ਕੁਝ ਵੇਖਿਆ, ਇੰਨਾ ਕੁਝ ਪੜ੍ਹਿਆ ਤੇ ਹੁਣ ਪਤਾ ਨੀ ਲੱਗਦਾ ਵੀ ਛੱਡੀਏ ਕੀ ਤੇ ਲਿਖੀਏ ਕੀ। ਅੱਛਾ, ਐਨੀ ਹਾਓ ਉਹ ਫਿਰ ਵਿਚਾਰ ਬਣ ਕੇ ਵੀ ਹੁਣ ਸਰਕਾਰ ਨਾਲ ਧਾਰਮਿਕ ਸਥਾਨਾਂ ਦੀ ਲੜਾਈ ਖਤਮ ਹੋ ਗਈ ਹੈ, ਮਹੰਤਾਂ ਤੋਂ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆ ਗਏ ਆ, ਹੁਣ ਪੰਥ ਦੀ ਪੰਥਕ ਜਥੇਬੰਦਕ ਮਰਿਆਦਾ ਇੱਕ ਹੋਵੇ ਜਿਹੜੀ ਸਾਰੇ ਗੁਰਦੁਆਰਿਆਂ ਚ ਹੋਵੇ, ਇਹ ਨਾ ਹੋਵੇ ਵੀ ਇੱਥੇ ਕੁਝ ਹੋਰ ਹੋ ਰਿਹਾ ਉੱਥੇ ਕੁਝ ਹੋਰ ਹੋ ਰਿਹਾ। ਤੇ ਅਸੀਂ ਮੈਂ ਤੁਹਾਨੂੰ ਆਪਣੀ ਗੱਲ ਮਿਸਾਲ ਦੇ ਦਿੰਦਾ ਵੀ ਪਿੰਡ ਦੇ ਵਿੱਚ ਜੋ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਜੋ ਕੁਝ ਕਰਦੇ ਸੀ ਸਾਡੇ ਵਾਸਤੇ ਉਹ ਹੀ ਧਰਮ ਉਹੀ ਰੱਬ ਉਹੀ ਮਰਯਾਦਾ ਸੀ। ਅੰਮ੍ਰਿਤਸਰ ਦੇ ਵਿੱਚ ਆਏ ਤੇ ਬੜਾ ਫਰਕ ਦਿਸਿਆ ਤੇ ਪਰ ਉਹ ਜੋ ਕੋਈ ਪਹਿਲਾਂ ਤੁਹਾਡੇ ਦਿਮਾਗ ਚ ਬੈਠਾ ਹੁੰਦਾ ਉਹ ਅੰਦਰੋਂ ਨਹੀਂ ਨਿਕਲਦਾ। ਸੋ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਿਆਂ ਦੇ ਵਿੱਚ ਜਿਹੜੇ ਗ੍ਰੰਥੀ ਹੈਡ ਗ੍ਰੰਥੀ ਕਥਾਵਾਚਕ ਰਾਗੀ ਆਉਂਦੇ ਨੇ ਉਹ ਵੀ ਕਿਸੇ ਨਾ ਕਿਸੇ ਸੰਪਰਦਾ ਤੋਂ ਸਿੱਖ ਕੇ ਵਿਦਿਆ ਪ੍ਰਾਪਤ ਕਰਕੇ ਆਉਂਦੇ ਨੇ। ਅੰਦਰੋਂ ਉਹ ਵੀ ਜੋ ਉਹਨਾਂ ਨੇ ਪਹਿਲਾਂ ਸਿੱਖੀ ਹੁੰਦੀ ਹੈ ਉਸ ਦੇ ਉਸ ਨੂੰ ਸਹੀ ਮੰਨਦੇ ਨੇ ਗਾਂ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਆ ਪੰਥ ਦੀ ਸਾਂਝੀ ਮਰਿਆਦਾ ਮੰਨਣ ਲਈ। ਪਰ ਇੱਕ ਇਹ ਸਵਾਲ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਉਠਾਇਆ ਸੀ ਸੰਤ ਗੁਰਬਚਨ ਸਿੰਘ ਹੋਰਾਂ ਕੋਲ ਭਿੰਡਰਾਂ ਵਾਲਿਆਂ ਕੋਲ ਜਿਹੜਾ ਅੱਜਕੱਲ ਦਮਦਮੀ ਟਕਸਾਲ ਨਾਲ ਪ੍ਰਸਿੱਧਤਾ ਆ ਤੇ ਭਾਈ ਇੱਥੇ ਜਥੇ ਦੀ ਮਰਿਆਦਾ ਹੋ ਰਿਹਾ ਹਰਿਮੰਦਰ ਸਾਹਿਬ ਦੀ ਮਰਿਆਦਾ ਹੋ ਰਿਹਾ ਅਸੀਂ ਕੀ ਕਰੀਏ ਤੇ ਉਹਨਾਂ ਨੇ ਕਿਹਾ ਜੀ ਇਹ ਸਾਡੀ ਆਪਣੀ ਜਥੇ ਦੀ ਮਰਯਾਦਾ ਆ ਪਰੰਪਰਾ ਦਰ ਚੱਲੀ ਆ ਰਹੀ ਜਿੱਥੇ ਤੁਸੀਂ ਗਏ ਹੋ ਉਹ ਸਮੁੱਚੇ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਤੋਂ ਹੀ ਪੰਥ ਦੀ ਮਰਯਾਦਾ ਉੱਥੇ ਤੁਸੀਂ ਉਹਦੀ ਉਸ ਮਰਯਾਦਾ ਦੀ ਪਾਲਣਾ ਕਰਨੀ ਹੈ। ਸੋ ਉਹ ਇਸ ਮਰਯਾਦਾ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਅਰਦਾਸ ਵੀ ਸਮੁੱਚਾ ਪੰਥ ਜਦੋਂ ਖੜਾ ਹੋਵੇ ਤੇ ਗ੍ਰੰਥੀ ਸਿੰਘ ਅਰਦਾਸੀਆ ਸਿੰਘ ਅਰਦਾਸ ਕਰੇ ਤੇ ਉਹ ਅਰਦਾਸ ਕਿਹੜੀ ਹੋਵੇ ਇਹ ਵੀ ਫਿਰ ਦਹਾਕਿਆਂ ਤੱਕ ਸਮਝ ਲੋ ਵੀ 1926 ਤੋਂ ਕੰਟਰੋਲ ਤੋਂ ਲੈ ਕੇ 27 ਤੋਂ ਲੈ ਕੇ 1945 ਤੱਕ ਵੱਖ ਵੱਖ ਵਿਦਵਾਨ ਯੂਨੀਵਰਸਿਟੀਆਂ ਦੇ ਕਨਵੀਨਰ ਉਹ ਸਾਰਾ ਕੁਝ ਲਿਖਤ ਪੜ੍ਹਤ ਤੇ ਕੱਠਣ ਜਿਹਨੂੰ ਸੰਯੋਜਕ ਕਨਵੀਨਰ ਜਾਂ ਆਰਗੇਨਾਈਜ਼ਰ ਕਹਿੰਦੇ ਉਹ ਸੀ ਉਸ ਵੇਲੇ ਅਕਾਲੀ ਮੂਵਮੈਂਟ ਦੇ ਵਿੱਚ ਬਹੁਤ ਭਰਵਾਂ ਹਿੱਸਾ ਲੈਣ ਵਾਲਾ ਪ੍ਰਿੰਸੀਪਲ ਉਸ ਵੇਲੇ ਪ੍ਰੋਫੈਸਰ ਤੇਜਾ ਸਿੰਘ ਐਵੇਂ ਬਾਅਦ ਦੇ ਵਿੱਚ ਪ੍ਰਿੰਸੀਪਲ ਮਹਿਕਮਾ ਪੈਪਸੂ ਦੇ ਵਿਦਿਆ ਦੇ ਮਹਿਕਮੇ ਦੇ ਵੀ ਉਹ ਡਾਇਰੈਕਟਰ ਰਹੇ ਤੇ ਉਹਨਾਂ ਦੀ ਮਤਲਬ ਵੀ ਉਹ ਇਕੱਠੇ ਕਰਦੇ ਸੀ ਉਸ ਵੇਲੇ ਸਾਰੇ ਨਿਰਮਲੇ ਉਦਾਸੀ ਖੰਡ ਕੀਰਤਨੀ ਦਮਦਮੀ ਟਕਸਾਲ ਨਿਰੰਕਾਰੀ ਸਿੰਘ ਆਪਣਾ ਕੀ ਉਹਨੂੰ ਕਹਿੰਦੇ ਨੇ ਨਾਨਕ ਸਰੀਏ ਨਿਹੰਗ ਸਿੰਘ ਗੁਰਦੁਆਰਿਆਂ ਦੇ ਗ੍ਰੰਥੀ ਤਖਤਾਂ ਦੇ ਜਥੇਦਾਰ ਕਾਲਜਾਂ ਦੇ ਪ੍ਰਿੰਸੀਪਲ ਇਹ ਸਾਰੇ ਸਮੇਂ ਸਮੇਂ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਤੇ ਉਹਨਾਂ ਨੇ ਫਿਰ ਜਿਹੜੀ ਇੱਕ ਸਮੁੱਚੇ ਤੌਰ ਤੇ ਪੰਥ ਨੂੰ ਪ੍ਰਵਾਨਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੋਈ ਮਰਿਆਦਾ ਜਿਹਨੂੰ ਅੱਜ ਕੱਲ ਡੇਰਿਆਂ ਵਾਲੇ ਅਜੇ ਵੀ ਉਹ ਕਮੇਟੀ ਦੀ ਮਰਿਆਦਾ ਜੀ ਕਮੇਟੀ ਦੀ ਮਰਿਆਦਾ ਕਮੇਟੀ ਦੀ ਮਰਿਆਦਾ ਉਹ ਇਹ ਬੜਾ ਘਟੀਆ ਜੀ ਤੇ ਨਿੱਕੀ ਜੀ ਗੱਲ ਬਣ ਜਾਂਦੀ ਜੇ ਤੁਸੀਂ ਕਮੇਟੀ ਦੀ ਮਰਿਆਦਾ ਕਰੀਏ। ਇਹ ਸਮੁੱਚੇ ਸੰਪਰਦਾਵਾਂ ਤੇ ਵਿਦਵਾਨਾਂ ਨੇ ਇਕੱਠੇ ਹੋ ਕੇ ਕੌਮ ਦੇ ਵਿੱਚ ਪੰਥ ਦੇ ਵਿੱਚ ਯਕਜੀਤੀ ਇੱਕ ਸੁਰਤਾ ਜਥੇਬੰਦੀ ਕਾਇਮ ਕਰਨ ਵਾਸਤੇ ਇੱਕ ਅਰਦਾਸ ਬਣਾਈ ਹੈ ਤੇ ਜਿਵੇਂ ਕਿ ਪਹਿਲਾਂ ਵੱਖ ਵੱਖ ਆਪਣੇ ਆਪਣੇ ਤਰੀਕੇ ਨਾਲ ਅਰਦਾਸ ਹੁੰਦੀ ਸੀ ਅਕਾਲ ਤਖ਼ਤ ਸਾਹਿਬ ਤੋਂ ਇਹ ਜਾਰੀ ਹੋਈ ਹੈ ਤੇ ਕਿਉਂਕਿ ਸਾਰਾ ਆਰਥਿਕ ਪ੍ਰਬੰਧ ਜਿਹੜਾ ਸ਼੍ਰੋਮਣੀ ਕਮੇਟੀ ਦਾ ਅਕਾਲ ਤਖ਼ਤ ਦਾ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਤੇ ਇਸ ਲਈ ਇਹ ਪ੍ਰਕਾਸ਼ਨਾਵਾਂ ਕੰਮ ਸ਼੍ਰੋਮਣੀ ਕਮੇਟੀ ਦੇ ਉਸ ਪ੍ਰਕਾਸ਼ਿਤ ਪ੍ਰਿੰਟਿੰਗ ਮਹਿਕਮੇ ਵੱਲੋਂ ਹੁੰਦੀਆਂ ਨੇ ਇਸ ਲਈ ਇਹ ਕਮੇਟੀ ਦੀ ਮਰਿਆਦਾ ਨੀ ਕਮੇਟੀ ਸਿਰਫ ਪ੍ਰਕਾਸ਼ਿਤ ਕਰਕੇ ਇਹਨੂੰ ਵੰਡਦੀ ਆ ਪੰਥ ਦੇ ਵਿੱਚ ਇਹ ਅਕਾਲ ਹਾਂ ਇਹ ਅਕਾਲ ਤਖ਼ਤ ਸਾਹਿਬ ਦੇ ਵਿੱਚੋਂ ਤੋਂ ਇਹ ਵਿਦਵਾਨਾਂ ਨੇ ਲਾਗੂ ਕੀਤੀ ਹੈ ਜਿਹਦਾ ਆਰੰਭ ਦੇਖੋ ਆਪਾਂ ਜਦੋਂ ਕੀਰਤਨ ਸਮਾਪਤ ਹੁੰਦਾ ਹੈ ਨਾ ਤੇ ਮਹਾਰਾਜ ਦੇ ਸਾਹਮਣੇ ਆਉਣ ਤੱਕ ਵਿੱਚੋਂ ਕੋਈ ਅਰਦਾਸਾਂ ਦੀ ਹਦਾਇਤ ਸੈਕਟਰੀ ਤੋਂ ਲੈਣ ਦੇ ਵਿੱਚ ਜਿਹੜਾ ਵਕਫਾ ਹੁੰਦਾ ਆ ਉਹ ਚੁੱਪ ਰਹਿਣ ਦੀ ਬਜਾਏ ਅਸੀਂ ਤੂੰ ਠਾਕਰ ਤੁਮ ਪੈ ਅਰਦਾਸ ਇੱਕ ਸ਼ਬਦ ਪੜ੍ਹਦੇ ਹਾਂ
ਜੀ ਜੀ
ਉਹ ਅਰਦਾਸ ਦਾ ਹਿੱਸਾ ਨਹੀਂ ਹੁੰਦਾ ਤੇ ਉਹ ਕੋਈ ਸ਼ਬਦ ਆ ਗੁਰੂ ਦਾ ਉਹਦੇ ਪੜ੍ਹਨ ਦੇ ਵਿੱਚ ਰੁਕਾਵਟ ਵੀ ਕੋਈ ਨਹੀਂ ਕਿਉਂਕਿ ਕੋਈ ਮਰਿਆਦਾ ਦੀ ਭੰਗਤਾ ਨਹੀਂ ਉਹ ਆਉਣਾ ਤਿਆਰ ਹੋਣਾ ਸਾਹਮਣੇ ਖਲੋਣਾ ਮਾਈਕ ਫੜਨਾ ਉਸ ਸਮੇਂ ਨੂੰ ਸਕਾਰਤਾ ਕਰਨ ਲਈ ਅਰਦਾਸ ਦਰਸਾਉਣ ਵਾਲਾ ਹਾਂਜੀ
ਤਾਂ ਜੀ ਮੈਂ
ਸੁਖਮਨੀ ਸਾਹਿਬ ਦੀ ਇੱਕ
ਮੈਂ ਤੁਹਾਡੇ ਤੋਂ ਸਵਾਲ ਇਹ ਕਰਨਾ ਚਾਹੁੰਦਾ ਕਿ ਉਹ ਜਿਹੜਾ ਆਪਾਂ ਜਦੋਂ ਕਹਿੰਦੇ ਹਾਂ ਤੁਧ ਆ ਗਏ ਅਰਦਾਸ ਮਾਰੀ ਉਹਦੇ ਤਾਂ ਕੋਈ ਵੀ ਸ਼ਲੋਕ ਅਰਦਾਸ ਰੂਪੀ ਪੜ ਸਕਦੇ ਇਹ ਤਾਂ ਕੋਈ ਮਰਿਆਦਾ
ਹਾਂ ਉਹੀ ਮੈਂ ਕਹਿ ਰਿਹਾ ਇਹ ਅਰਦਾਸ ਨਹੀਂ ਹੈਗੀ ਇਹ ਤੇ ਕਈ ਮਤਲਬ ਵੀ ਆਪਾਂ ਤੂੰ ਠਾਕਰ ਤੂੰ ਪੈਰ ਦਾਸ ਮੈਂ ਤੇ ਜੇ ਕਿਤੇ ਕਰਨਾ ਪਵੇ ਤੇ ਇੰਨਾ ਕਿ ਇਹ ਹੀ ਪੜ੍ਹਦਾ ਹੁੰਦਾ ਪੌੜੀ ਸੁਖਮਨੀ ਸਾਹਿਬ ਦੀ ਅੱਗੇ ਆ ਤੇ ਤੁਮਰੀ ਗੱਲ ਤੁਸੀਂ ਜਾਣੀ ਨਾਨਕ ਦਾਸ ਦਾ ਕੁਰਬਾਨੀ ਫਿਰ ਸਤਿ ਸ੍ਰੀ ਅਕਾਲ ਪੁਰਖ ਜੀ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਮੈਂ ਇਥੋਂ ਅਰਦਾਸ ਸ਼ੁਰੂ ਕਰਦਾ ਹੁੰਦਾ ਇਹ ਵੀ ਅਰਦਾਸ ਦਾ ਹਿੱਸਾ ਨੀ ਜੋ ਮੈਂ ਕਹਿ ਰਿਹਾ ਵਾ ਤੋ ਉਹ ਫਿਰ ਕਈ ਫਿਰ ਸੱਜਣ ਗਾਂਹ ਤੋਦੇ ਅੱਗੇ ਅਰਦਾਸ ਮਾਰੀ ਇਹ ਤੇ ਨਿਮਰਤਾ ਵਜੋਂ ਦਰਸਾਉਣ ਵੱਲੋਂ ਜਿੰਨੇ ਆਪਾਂ ਮਰਜ਼ੀ ਸ਼ਬਦ ਪੜ੍ਹ ਲਈਏ ਅਰਦਾਸ ਨੂੰ ਦਰਸਾਉਣ ਵਾਲੇ ਪਰ ਇਹ ਅਰਦਾਸ ਦਾ ਹਿੱਸਾ ਨਹੀਂ ਹਨ ਪਰ ਕਈ ਵਾਰੀ ਸੰਗਤ ਜਾਂ ਇਸ ਤਰ੍ਹਾਂ ਹੋ ਜਾਂਦੀ ਜਿਹੜਾ ਕੋਈ ਨਾ ਪੜ੍ਹੇ ਉਹਨੂੰ ਕਹਿੰਦੇ ਜੀ ਤੂੰ ਅਰਦਾਸ ਅਧੂਰੀ ਕੀਤੀ ਹੈ ਚਲੋ ਮੇਰੇ ਲਈ ਵੀ ਇਹ ਸਮੱਸਿਆ ਆਈ ਸੀ ਐਨੀ ਹੋਊ ਅਰਦਾਸ ਸ਼ੁਰੂ ਹੁੰਦੀ ਹੈ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਇਥੋਂ ਅਰਦਾਸ ਸ੍ਰੀ ਭਗਵਤੀ ਜੀ ਸਾਹਿਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਇਥੋਂ ਅਰਦਾਸ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਤੇ ਸਮਾਪਤ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੁਰਾਤਨ ਲਿਖਤਾਂ ਵਿੱਚ ਕਾ ਹੁੰਦਾ ਸੀ ਹੁਣ ਨਵੀਆਂ ਲਿਖਤਾਂ ਜੇ ਦਾ ਹੋ ਗਿਆ ਤੇ ਇਹ ਨਾਲ ਹਦਾਇਤ ਆ ਅਰਦਾਸ ਦੇ ਵਿੱਚ ਤੇ ਕੀ ਕਹਿੰਦੇ ਵੀ ਪ੍ਰਥਮ ਭਗਵਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਤੁਕਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਬਾਕੀ ਜਿਹੜੀ ਅਰਦਾਸ ਦਾ ਪਿੰਡਾ ਆ ਅਰਦਾਸ ਦਾ ਸਰੀਰ ਆ ਉਹਦੇ ਵਿੱਚ ਅਰਦਾਸ ਕਰਨ ਵਾਲੇ ਦੀ ਯਾਦਾਸ਼ਤ ਤੇ ਕਿਸ ਭਾਵ ਨਾਲ ਹੀ ਅਰਦਾਸ ਕੀਤੀ ਜਾਂਦੀ ਹੈ ਉਹਦੇ ਵਿੱਚ ਵਾਧਾ ਘਾਟਾ ਅਦਲਾ ਬਦਲੀ ਹੋ ਸਕਦੀ ਹੈ ਕਿਉਂਕਿ ਇਹ ਅਰਦਾਸ ਜਿਹੜੀ ਹੈ ਕਵਿਤਾ ਵਿੱਚ ਨਹੀਂ ਕਵਿਤਾ ਜ਼ਬਾਨੀ ਯਾਦ ਕਰਨੀ ਸੌਖੀ ਹੁੰਦੀ ਹੈ ਤੇ ਜਿਹੜੀ ਵਾਰਤਕ ਆ ਉਹ ਹੂ ਬਹੂ ਯਾਦ ਕਰਨੀ ਔਖੀ ਹੁੰਦੀ ਹੈ ਇਸ ਲਈ ਉਹਦੇ ਵਿੱਚ ਕੁਦਰਤੀ ਹੈ ਹਾਂਜੀ
ਜਿਹੜੀ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਵਾਰ ਸ਼੍ਰੀ ਭਗਵਤ ਜੀ ਸੋ ਇਹ ਕਿਸੇ ਵਾਰ ਦੇ ਵਿੱਚੋਂ ਪਹਿਲਾਂ ਮੰਗਲਾਚਰਨ ਲਿਆ ਗਿਆ ਹੈ ਜਾਂ
ਹਾਂਜੀ ਹਾਂਜੀ ਇਹ ਆਪਣਾ ਦਸਮ ਗ੍ਰੰਥ ਦੇ ਵਿੱਚ ਭਗਵਤੀ ਦੀ ਵਾਰ ਜਿਹੜੀ ਹੈ ਨਾ ਉਹਦਾ ਆਰੰਭ ਇਥੋਂ
ਚੰਡੀ ਦੀ ਵਾਰ ਹੈ ਤੇ ਇੱਕ ਭਗਵਤੀ ਦੀ ਵਾਰ ਹੈ ਵੱਖਰੀਆਂ ਵੱਖਰੀਆਂ ਵਾਰਾਂ
ਹਾਂਜੀ 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 ਉਹ ਅੱਗੇ ਕੀ ਉਹਨੂੰ ਕਹਿੰਦੇ ਨੇ ਲੋ ਹੁਣੇ ਮੈਨੂੰ ਐਗਜੈਕਟ ਵੇਖਣਾ ਪਊਗਾ ਮੈਂ ਇਹ ਨਹੀਂ ਵੇਖ ਸਕਿਆ ਤੇ ਮੇਰਾ ਖਿਆਲ ਆ ਵੀ ਇਹ ਦੋ ਹੀ ਹੋਣੀਆਂ ਚਾਹੀਦੀਆਂ ਇਹ ਫੇਰ ਆਪਣਾ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆ ਵੈ ਤਾਂ ਇਹ ਸਭ ਤਾਂ ਹੀ ਹੋਏ ਤੇ ਉਸ ਤੋਂ ਬਾਅਦ ਇਹ ਆਉਂਦਾ ਆ ਤੈਹੀ ਦੁਰਗਾ ਦੈਂਤਾਂ ਦਾ ਤੈਹੀ ਦੁਰਗਾ ਸਾਜ ਪ੍ਰਥਮੇ ਖੰਡਾ ਸਾਜ ਕਹਿ ਜਿਹਨੇ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ ਸਿਰਜੇ ਪਰਬਤ ਮੇਦਨੀ ਤਿੰਨ ਸੰਮਾ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨਵ ਦੇਵ ਤੇ ਤਿੰਨ ਅੰਦਰ ਵਾਦ ਰਚਾਇਆ ਤੈਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਕਿੰਨੀ ਤਨ ਤਪ ਜਿੰਨੀ ਕਈ ਯੁੱਗ ਜਿੰਨੀ ਤਪ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਇਥੋਂ ਗਾਂ ਜਾ ਕੇ ਵਾਰ ਇਹ ਆਰੰਭ ਹੈ ਵਾਰ ਦਾ ਤੋ ਕਹਿਣ ਤੋਂ ਭਾਵ ਇਹ ਹੈ ਕਿ ਸਿੱਖ ਪੰਥ ਦੇ ਵਿਦਵਾਨਾਂ ਨੇ ਸਮੁੱਚੇ ਤੌਰ ਤੇ ਇੱਕ ਗੱਲ ਆਪਾਂ ਯਾਦ ਕਰ ਲਈਏ ਮੈਂ ਮੋਟੇ ਜੇ ਸ਼ਬਦਾਂ ਵਿੱਚ ਕਹਿੰਦਾ ਹੁੰਦਾ ਆ ਕਿ ਹਰ ਡੇਰਾ ਹਰ ਜਥਾ ਕਹਿੰਦਾ ਵੀ ਅਸੀਂ ਸਹੀ ਆ ਤੇ ਬਾਕੀ ਗਲਤ ਨੇ ਠੀਕ ਹੈ ਹਰ ਕੋਈ ਆਪਣੀ ਆਪਣੀ ਦਲੀਲ ਦਿੰਦਾ ਹੈ ਤੇ ਜੇ ਆਪਾਂ ਇਉਂ ਵਿਚਾਰ ਲਈਏ ਭਈ ਨਾ ਤਾਂ ਨਾ ਦਮਦਮੀ ਟਕਸਾਲ ਦੀ ਮਰਿਆਦਾ ਗੁਰੂ ਗੋਬਿੰਦ ਸਿੰਘ ਨੇ ਚਲਾਈ ਨਾ ਨਾਨਕ ਸਰ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਚਲਾਈ ਤੇ ਨਾ ਕਿਸੇ ਅਖੰਡ ਕੀਰਤਨ ਦੀ ਮਰਿਆਦਾ ਕਿਸੇ ਗੁਰੂ ਨੇ ਚਲਾਈ ਤੇ ਨਾ ਅਕਾਲ ਤਖ਼ਤ ਸਾਹਿਬ ਦੇ ਉੱਪਰ ਸਿੱਖ ਵਿਦਵਾਨਾਂ ਨੇ ਆਗੂਆਂ ਨੇ ਬਹਿ ਕੇ ਜਿਹੜੀ ਮਰਿਆਦਾ ਬਣਾਈ ਇਹ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਈ ਪਰ ਕੌਮ ਦੇ ਵਿੱਚ ਏਕਤਾ ਰੱਖਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅੱਗੇ ਝੁਕਣ ਦੇ ਨਾਲ ਹੀ ਪੰਥ ਦੇ ਵਿੱਚ ਏਕਤਾ ਰਹਿ ਸਕਦੀ ਹੈ ਸਾਰਾ ਪੰਥ ਨਾ ਨਾਰੰਗਵਾਲ ਝੁਕ ਸਕਦਾ ਹੈ ਨਾ ਮਹੀਤੇ ਝੁਕ ਸਕਦਾ ਆ ਤੇ ਨਾ ਇਹ ਜਾ ਕੇ ਕੀ ਉਹਨੂੰ ਕਹਿੰਦੇ ਨੇ ਨਾਨਕ ਸਰ ਉੱਥੇ ਕੀ ਉਹ ਕਲੀਨਾ ਜਾ ਕੇ ਝੁਕ ਸਕਦਾ ਆ ਨਾ ਇਹ ਨਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਜਾ ਕੇ ਝੁਕ ਸਕਦਾ ਇਥੋਂ ਤੱਕ ਤੇ ਆ ਤੇ ਇਹਨਾਂ ਦੇ ਲਈ ਆਗੂਆਂ ਨੂੰ ਅੰਤ ਦੇ ਵਿੱਚ ਜਾ ਕੇ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਣਾ ਪੈਂਦਾ ਤੇ ਆਪਣੀ ਗਲਤੀ ਮਾਫ਼ੀ ਕਰਕੇ ਤਨਖਾਹ ਦਾ ਡੰਡ ਲਾ ਕੇ ਪੰਥ ਵਿੱਚ ਸ਼ਾਮਲ ਹੋਣਾ ਪੈਂਦਾ ਬਹੁਤ ਸਾਡੀ ਸੰਭਾਲ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਬਾਰੇ ਕਿੰਤੂ ਪਰੰਤੂ ਕੀਤਾ ਸੀ ਬਾਬੂ ਤੇਜਾ ਸਿੰਘ ਪਸੌੜ ਨੇ ਤੇ ਓਹਨੂੰ ਪੰਥ ਵਿਚੋਂ ਛੇਕ ਦਿੱਤਾ ਸੀ ਤੇ ਉਹ ਆਪ ਦਾ ਮੁਆਫ਼ੀ ਮੰਗਿਆ ਤੋਂ ਬਿਨਾ ਮਰ ਗਿਆ। ਹੁਣ ਓਹਦੀ ਤੀਜੀ ਪੀੜੀ ਸੁਣਿਆ ਕਿ ਉਹ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਦੀ ਹੈ ਕਿ ਸਾਡੇ ਬਜ਼ੁਰਗ ਨੂੰ ਮਾਫ਼ ਕਰ ਦਿੱਤਾ ਜਾਵੇ।
ਤਾਇਆ ਜੀ ਫਿਰ
ਤੁਹਾਨੂੰ ਪਤਾ
ਹੋਵੇਗਾ ਇਹ ਫਿਰ ਇਹ ਗੱਲ ਉਦੋਂ ਬਣੀ ਹੈ ਕਿ ਆਹ ਕੀ ਪਸੌੜੀ ਪੈ ਗਈ
ਪਸੌੜ ਦੀ ਪਸੂੜੀਆਂ ਵੀ ਬਹੁਤ ਸਾਰੀਆਂ ਪਾਈਆਂ। ਬੜਾ ਦਿਮਾਗੀ ਬੰਦਾ ਸੀਗਾ ਤੇ ਫਿਰ ਕੋਈ ਜਾਂ ਕੋ ਕਰਤਾ ਆਪ ਖੁਸ਼ ਲੈ ਚੰਗਿਆਈ ਤੇ ਬਹੁਤ ਓਹਦੀ ਦਲੀਲ ਆ ਕੇ ਕਿਸੇ ਕੋਈ ਜਵਾਬ ਨੀ। ਮੈਂ ਪੜਿਆ ਸੁਣਿਆ ਸੀ ਓਹਦੇ ਬਾਰੇ ਮੈਂ ਨੀ ਦਰਸ਼ਨ ਮੈਨੂੰ ਨੀ ਓਦੋਂ ਸੰਭਾਲ ਪਰ ਫਿਰ ਓਹਦੇ ਕੋਲ ਇੱਕ ਗਲਤੀ ਹੋ ਗਈ ਸਮਾਜਿਕ ਗਲਤੀ ਓਹਦੇ ਨਾਲ ਫਿਰ ਓਹਨੂੰ ਪੰਥ ਦੇ ਵਿਚੋਂ ਛੇਤਣ ਦਾ ਬਹਾਨਾ ਮਿਲ ਗਿਆ ਲੋਕਾਂ ਦਾ ਓਹਦੇ ਵੱਲੋਂ ਭਰੋਸਾ ਜਿਹੜਾ ਸੀ ਜਿਹੜੀ ਸ਼ਰਧਾ ਸੀ ਉਹ ਘੱਟ ਗਈ। ਤੇ ਕਹਿਣ ਤੋਂ ਭਾਵ ਆ ਵੀ ਜਦੋਂ ਇੰਦਰਾ ਨੇ ਅਕਾਲ ਤਖ਼ਤ ਸਾਹਿਬ ਢਾਇਆ ਵਾ ਤੇ ਪੰਥ ਨੇ ਫੈਸਲਾ ਕਰ ਲਿਆ ਕਿ ਅਸੀਂ ਅਕਾਲ ਤਖ਼ਤ ਸਰਕਾਰ ਵੱਲੋਂ ਨਹੀਂ ਬਣ ਦੇਣਾ ਪਰ ਉਹਨਾਂ ਨੇ ਆਪਣੇ ਪੰਜ ਪਿਆਰੇ ਸਾਜ ਕੇ ਬਾਬਾ ਨਿਹੰਗਾ ਸਿੰਘਾਂ ਦੇ ਆਗੂ ਬੁੱਢਾ ਦਲ ਦੇ ਬਾਬਾ ਸੰਤਾ ਸਿੰਘ ਨੂੰ ਮੂਹਰੇ ਲਾ ਕੇ ਤੇ ਉਹਨਾਂ ਨੇ ਕੀ ਉਹਦਾ ਨਾਂ ਸੀ ਅਕਾਲ ਤਖ਼ਤ ਜ਼ਬਰਦਸਤੀ ਬਣਾਉਣਾ ਸ਼ੁਰੂ ਕਰ ਦਿੱਤਾ ਚੱਠੇ ਨੂੰ। ਵੱਖਰੀ ਗੱਲ ਆ ਕਿ ਮੁੜ ਕੇ ਸਿੱਖਾਂ ਨੇ 1986 ਵਿੱਚ ਉਹਨੂੰ ਸਰਕਾਰੀ ਬਣੇ ਉਹਨੂੰ ਢਾ ਕੇ ਦੁਬਾਰਾ ਆ ਬਣਾਇਆ। ਤੇ ਉਹ ਜਿਹੜੇ ਸੀ ਬਾਬਾ ਸੰਤਾ ਸਿੰਘ ਨੂੰ ਪੂਰੀ ਸਰਕਾਰ ਦੀ ਸਪੋਰਟ ਸੀ ਸਿਰਫ ਨਾਂ ਉਹਦਾ ਵਰਤਿਆ ਜਾ ਰਿਹਾ। ਪੂਰੇ 6 ਕਰੋੜ ਰੁਪਇਆ ਉਹਨਾਂ ਦਿਨਾਂ ਦੇ ਵਿੱਚ ਲਾ ਕੇ ਸਰਕਾਰ ਨੇ ਅਕਾਲ ਤਖ਼ਤ ਦੀ ਮੁਰੰਮਤ ਕਰਵਾ ਦਿੱਤੀ ਸੀ। ਇੰਦਰਾ ਨੇ ਬੂਟਾ ਸਿੰਘ ਨੇ ਮੂਹਰੇ ਲਾ ਕੇ ਤੇ ਉਹ ਪੰਜ ਸਿੱਖ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਉੱਥੇ ਪ੍ਰਕਰਮਾ ਜੇ ਕਹਿੰਦਾ ਹੁੰਦਾ ਸੀ ਸੰਤਾ ਸਿੰਘ ਨਿਹੰਗ ਗੁਰੂ ਗੋਬਿੰਦ ਸਿੰਘ ਤੋਂ ਬਾਅਦ 14ਵੇਂ ਥਾਂ ਮੈਂ ਸਿੱਖ ਪੰਥ ਦਾ ਆਗੂ ਹਾਂ। ਇਹ ਤਨਖਾਹ ਹੀ ਤਨਖਾਹ ਦਾ ਲੈਣ ਵਾਲੇ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਂਦੇ ਨੇ ਉਹਦਾ ਮਤਲਬ ਗੁਜ਼ਾਰਾ ਚਲਾਉਣ ਲਈ ਪਰਿਵਾਰ ਦਾ ਇਹ ਤਨਖਾਹ ਹੀ ਮੈਨੂੰ ਕਿਵੇਂ ਹੁਕਮ ਦੇ ਸਕਦੇ ਆ ਵੀ ਮੈਂ ਅਕਾਲ ਤਖ਼ਤ ਨਹੀਂ ਬਣਾਉਣਾ ਮੈਨੂੰ ਕਿਵੇਂ ਪੰਥ ਚੋਂ ਕੱਢ ਸਕਦੇ ਆ। ਤੋ ਅਖੀਰਲੇ ਦਿਨਾਂ ਦੇ ਵਿੱਚ ਮਤਲਬ ਜਿਹੜੇ ਪੰਜਾਂ ਦੇ ਵਿੱਚੋਂ 4 ਜਣੇ 3 ਜਣੇ ਤੇ ਪਹਿਲਾਂ ਮੁਆਫ਼ੀ ਮੰਗ ਆਏ। ਇੱਕ ਕਲੇਰਾਂ ਵਾਲਾ ਸੀ ਨਰਾਇਣ ਸਿੰਘ ਉਹ ਮਾਫ਼ੀ ਮੰਗਿਆ ਤੋਂ ਬਿਨਾਂ ਚਲਿਆ ਗਿਆ ਤੇ ਤਿੰਨਾਂ ਨੇ ਗੁਰੂ ਸਰ ਸਤਲਾਣੀ ਵਾਲਾ ਗੁਲਾਬ ਗੋਪਾਲ ਸਿੰਘ ਸਾਡੇ ਘਰ ਦੇ ਨੇੜੇ ਬਾਬਾ ਮਹਾਰਾਜ ਸਿੰਘ ਤੇ ਡੇਰੇ ਦਾ ਆਗੂ ਉਸ ਵੇਲੇ ਬਾਬਾ ਦਿਖਾਜੀਤ ਸਿੰਘ ਤੇ ਗੁਰਮੁਖ ਨਿਹਾਲ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਇਹ 3 ਜਣੇ ਦੇ ਪਹਿਲਾਂ ਮਾਫ਼ੀ ਮੰਗ ਆਏ ਤੇ ਸੰਤਾ ਸਿੰਘ ਨੇ ਅੰਗ ਅੜਿਆ ਰਿਹਾ। ਅਖੀਰ ਦੇ ਵਿੱਚ ਮਾਰਨ ਤੋਂ ਕੁਝ ਸਮਾਂ ਪਹਿਲਾਂ ਕੁਰਸੀ ਦੇ ਉੱਪਰ ਮਤਲਬ ਰੇਹੜੀ ਵਾਲੀ ਕੀ ਹੁੰਦਾ ਵੀਲ ਚੇਅਰ ਦੇ ਉੱਤੇ ਬਹਿ ਕੇ ਅਕਾਲ ਤਖ਼ਤ ਸਾਹਿਬ ਆਣ ਕੇ ਝੁਕਿਆ ਅਖੰਡ ਪਾਠ ਕਰਵਾਇਆ ਅਰਦਾਸ ਕਰਵਾ ਕੇ ਆਪਣੀ ਮਾਫ਼ੀ ਮੰਗੀ ਤੇ ਤਾਂ ਉਹਨੂੰ ਪੰਥ ਦੇ ਸ਼ਾਮਲ ਕੀਤਾ ਗਿਆ। ਸੋ ਜਿਸ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਅਖੀਰ ਦੇ ਵਿੱਚ ਜਿੰਨੀਆਂ ਵੀ ਤੁਸੀਂ ਬਗਾਵਤਾਂ ਕਰੀ ਜਾਓ ਸਿੱਖ ਪੰਥ ਦੇ ਵਿੱਚ ਪ੍ਰਵਾਨਗੀ ਸਿੱਖ ਪੰਥ ਦਾ ਹਿੱਸਾ ਤੁਸੀਂ ਤਾਂ ਹੀ ਮੰਨੇ ਜਾਣਾ ਆ ਜੇ ਅਲਟੀਮੇਟਲੀ ਤੁਸੀਂ ਸਰਵ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਝੁਕੋਗੇ। ਹੁਣ ਗਾਂ ਗੱਲ ਹੋਈ ਸ੍ਰੀ ਅਕਾਲ ਇੱਕ ਮਿੰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਕੰਧਾਂ ਨੀ ਹੁਕਮ ਦਿੰਦੀਆਂ ਨਾ ਹੀ ਉੱਥੇ ਸਰੀਰਕ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਆ। ਆਖਿਰ ਜੋ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਪ੍ਰੇਰਨਾ ਲੈ ਲਓ ਪੰਥ ਵੱਲੋਂ ਪ੍ਰੇਰਨਾ ਲੈ ਲਓ ਉੱਥੇ ਕਿਸੇ ਬੈਠੇ ਹੋਏ ਜਥੇਦਾਰ ਰੂਪ ਦੇ ਵਿੱਚ ਵਿਅਕਤੀ ਨੇ ਹੀ ਤੁਹਾਨੂੰ ਆਗਿਆ ਦੇਣੀ ਹੈ ਉਹਨੇ ਹਦਾਇਤ ਦੇਣੀ ਹੈ ਉਹਨੇ ਹੁਕਮਨਾਮਾ ਜਾਰੀ ਕਰਨਾ ਉਹਦੇ ਵਿੱਚ ਸਮੇਂ ਅਨੁਸਾਰ ਵਾਦ ਘਾਟ ਹੋ ਸਕਦੀ ਹੈ ਪੰਥ ਸਮਰੱਥ ਆ ਉਹਦੇ ਵਿੱਚ ਵੀ ਅਦਲਾ ਬਦਲੀ ਲੋੜ ਅਨੁਸਾਰ
ਮਤਲਬ ਆਪਾਂ ਇਹੀ ਸਮਝਦੇ ਹਾਂ ਕਿ ਉਹ ਆਪਣੇ ਡੇਰਿਆਂ ਤੇ ਜਿਹੜੀ ਮਰਜ਼ੀ ਅਰਦਾਸ ਕਰ ਲੈਣ ਜਿੱਦਾਂ ਮਰਜ਼ੀ ਕਰ ਲੈਣ ਪਰ ਜਦੋਂ ਸਾਂਝੇ ਥਾਂ ਕਰਨੀ ਆ ਅਰਦਾਸ ਜਿਹੜੇ ਪਬਲਿਕ ਦੇ ਕਰਨੀ ਆ ਪੰਥ ਦੀ ਕਰਨੀ ਆ ਤਾਂ ਜਿਹੜੀ ਸਾਡੀ ਇੱਕ ਸਾਂਝੀ ਅਰਦਾਸ ਜਿੱਥੇ ਅਸੀਂ ਅਗਰੀ ਹੋਏ ਹਾਂ ਸਾਡੇ ਪੁਰਖਿਆਂ ਨੇ ਮਤਲਬ ਸਭ ਸਰਬਸੰਮਤੀ ਨਾਲ ਉਹ ਪਾਸ ਕੀਤਾ ਆਪਾਂ ਨੂੰ ਉਹਦੇ ਤੇ ਕਾਇਮ ਰਹਿਣਾ ਚਾਹੀਦਾ। ਬਾਕੀ ਦੇਖੋ ਤੁਸੀਂ ਕਿਹਾ ਨਿੱਜੀ ਅਰਦਾਸ ਹੈ ਹੁਣ ਮੈਂ ਇਸ ਵੇਲੇ ਆਪਣੇ ਅੰਦਰੋਂ ਅਰਦਾਸ ਕਰਾਂ ਤੇ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਸਾਰਾ ਕੁਛ ਮਤਲਬ ਕਰਨਾ ਜੋ ਮੈਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦਾ। ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਨਿੱਜੀ ਅਰਦਾਸ ਵੀ ਅਸੀਂ ਕਰ ਸਕਦੇ ਹਾਂ ਪਰ ਜਦੋਂ ਅਸੀਂ ਸਾਂਝੇ ਰੂਪ ਚ ਕਰਨੀ ਹੈ ਤਾਂ ਅਸੀਂ ਇੱਕ ਅਰਦਾਸ ਕਰੀਏ। ਬਿਲਕੁਲ
ਤੇ ਹੁਣ ਇਹ ਵੀ ਉਹ ਜਿਹੜਾ ਖਰੜਾ ਰਹਿਤ ਮਰਿਆਦਾ ਦਾ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਜਥੇਬੰਦੀਆਂ ਉਹਨਾਂ ਵਿਦਵਾਨਾਂ ਦੇ ਨਾਂ ਵੀ ਲਿਖੇ ਹੋਏ ਜਿਹਨਾਂ ਦਾ ਸ਼ਾਇਦ ਇੱਥੇ ਆਪਾਂ ਨੂੰ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਮਤਲਬ ਉਹਦੇ ਵਿੱਚ ਸਾਰੇ ਪੱਤਰਕਾਰ ਵੀ ਟੌਪ ਦੇ ਵਿਦਿਅਕ ਸੰਸਥਾਵਾਂ ਦੇ ਮੁਖੀ, ਪ੍ਰਿੰਸੀਪਲ, ਪ੍ਰੋਫੈਸਰ, ਜਥੇਦਾਰ, ਤਖ਼ਤਾਂ ਦੇ, ਸੰਪਰਦਾਵਾਂ ਦੇ ਮੁਖੀ, ਡੇਰਿਆਂ ਦੇ ਮੁਖੀ, ਉਹ ਸਾਰਿਆਂ ਦੀਆਂ ਰਾਇਆਂ ਲੈ ਕੇ ਤੇ ਫੇਰ ਸਮੁੱਚੇ ਤੌਰ ਤੇ ਛੋਟਾ ਜਿਹਾ ਇੱਕ ਕਿਤਾਬ ਛਾਪਿਆ ਕਿ ਭਾਈ ਇਹ ਘੱਟ ਤੋਂ ਘੱਟ ਮਰਿਆਦਾ ਆ। ਜਿਵੇਂ ਅੰਮ੍ਰਿਤ ਛਕਾਉਣ ਵੇਲੇ ਅਕਾਲ ਤਖ਼ਤ ਸਾਹਿਬ ਕਹਿੰਦੇ ਨੇ ਕਿ ਭਾਈ ਇੰਨਾ ਨਿਤਨੇਮ ਤੁਸੀਂ ਘੱਟ ਤੋਂ ਘੱਟ ਜ਼ਰੂਰ ਕਰਨਾ ਆ, ਇਸ ਤੋਂ ਇਲਾਵਾ ਬਹਿੰਦਿਆਂ ਉੱਠਦਿਆਂ ਰੱਬ ਦਾ ਨਾਂ ਲੈਣਾ ਆ, ਸੁੱਤਿਆਂ ਉੱਠਦਿਆਂ ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਤੇ ਜਿੰਨੀ ਵੀ ਬਾਣੀ ਪੜ੍ਹ ਸਕੋ ਵੈਲਕਮ, ਧੰਨ ਭਾਗ, ਜਿੰਨਾ ਵੀ ਰੱਬ ਦਾ ਨਸਿਮਰਨ ਕਰ ਸਕੋ ਧੰਨ ਭਾਗ, ਪਰ ਅੰਮ੍ਰਿਤ ਵੇਲੇ, ਸ਼ਾਮ ਵੇਲੇ ਤੇ ਰਾਤ ਨੂੰ ਸੌਣ ਵੇਲੇ ਘੱਟ ਤੋਂ ਘੱਟ ਇੰਨਾ ਬਾਣੀ ਦਾ ਨਿਤਨੇਮ ਤੁਸੀਂ ਜ਼ਰੂਰ ਕਰਨਾ ਹੈ। ਸੋ ਭਾਈ ਇਹ ਮਰਿਆਦਾ ਇੱਕ ਸਾਡੇ ਵਾਸਤੇ ਗਾਈਡਲਾਈਨ ਆ, ਤੇ ਜੇ ਸ਼ਰਧਾ ਦੇ ਅਧੀਨ ਤੁਸੀਂ ਕੋਈ ਆਪਣਾ ਨਿੱਜੀ ਤੌਰ ਤੇ ਥੋੜਾ ਬੜਾ ਫਰਕ ਆ ਤੇ ਉਹ ਟੋਲਰੇਬਲ ਆ, ਪਰ ਜਿਵੇਂ ਹੁਣ ਆਪਾਂ ਇੱਥੇ ਬਾਹਰ ਦੇ ਵਿੱਚ ਆ, ਹੁਣ ਦੇਖੋ ਚਲੋ ਪਾਰਕ ਲਈ ਗੁਰਦੁਆਰਾ ਹੀ ਲੈ ਲਓ ਮੇਰੇ ਨੇੜੇ ਆ, ਜਾਂ ਤੁਸੀਂ ਆਪਣਾ ਤੁਹਾਡਾ ਕੋਈ ਕੋਈ ਵੀ ਆਪਾਂ ਬਲਗੂਰ ਕੇ ਦਾ ਲੈ ਲਈਏ, ਗਲੈਨਵੁੱਡ ਪਾਰਕ ਲਈ ਦਾ ਆਪਾਂ ਲੈ ਲਈਏ, ਹੁਣ ਇੱਥੇ ਨਿਰੰਕਾਰੀ ਵਿਚਾਰ ਦਾ ਵੀ ਆਊਗਾ ਮੱਥਾ ਟੇਕਣ, ਕਮਿਊਨਿਸਟ ਨਾਸਤਿਕ ਵੀ ਆਊਗਾ, ਇੱਥੇ ਹਿੰਦੂ ਵੀ ਆਊਗਾ, ਇੱਥੇ ਮੁਸਲਮਾਨ ਵੀ ਆ ਸਕਦਾ ਹੈ, ਮੱਥਾ ਟੇਕੇ ਚਾਹੇ ਨਾ ਟੇਕੇ ਲੰਗਰ ਛੱਕ ਸਕਦਾ ਹੈ, ਅੰਦਰ ਆ ਸਕਦਾ ਆ, ਇੱਥੇ ਨਾਨਕਸਰੀਆਂ ਨੇ ਵੀ ਆਉਣਾ ਆ, ਇੱਥੇ ਨਾਸਤਕਾਂ ਨੇ ਵੀ ਆਉਣਾ ਆ, ਇੱਥੇ ਟਕਸਾਲ ਵਾਲਿਆਂ ਨੇ ਵੀ ਆਉਣਾ, ਇੱਥੇ ਅਕਾਲੀ ਵਿਚਾਰਧਾਰਾ ਵਾਲਿਆਂ ਨੇ ਵੀ, ਇੱਥੇ ਕਾਂਗਰਸ ਵਿਚਾਰਧਾਰਾ ਵਾਲਿਆਂ ਨੇ ਵੀ, ਇੱਥੇ ਮਾਂਝੇ ਵਾਲਿਆਂ ਨੇ ਵੀ, ਸਾਰਿਆਂ ਨੇ ਹੀ ਜਦੋਂ ਆਉਣਾ ਆ ਤੇ ਇੱਥੇ ਫਿਰ ਆਪਣਾ ਝਗੜਾ ਹੋਜੂਗਾ ਕਿ ਅਸੀਂ ਮਹਿਤੇ ਵਾਲੀ ਅਰਦਾਸ ਕਰਨੀ ਆ, ਕਿ ਅਸੀਂ ਨਾਰੰਗ ਵਾਲੀ ਅਰਦਾਸ ਕਰਨੀ ਆ, ਕਿ ਅਸੀਂ ਦਮਦਮੇ ਵਾਲੀ ਅਰਦਾਸ ਕਰਨੀ ਆ। ਉਸ ਝਗੜੇ ਨੂੰ ਮਿਟਾਉਣ ਲਈ, ਕੌਮ ਦੇ ਵਿੱਚ ਏਕਤਾ ਇਤਫਾਕ ਪੈਦਾ ਕਰਨ ਲਈ ਇਹ ਸਾਡੇ ਵਾਸਤੇ ਅਰਦਾਸ ਦਾ ਇੱਕ ਨਮੂਨਾ ਪੰਥ ਦੇ ਵਿਦਵਾਨਾਂ ਨੇ ਦਿੱਤਾ ਆ, ਜੋ ਰਹਿਤ ਮਰਿਆਦਾ ਦੇ ਤੇ ਨਿਤਨੇਮ ਦੇ ਗੁਟਕੇ ਦੇ ਵਿੱਚ ਵੀ ਸ਼ਾਮਲ ਹੈ। ਸਾਨੂੰ ਇਹਦੇ ਨੇੜੇ ਤੇੜੇ ਰਹਿਣਾ ਚਾਹੀਦਾ, ਇਹਨੂੰ ਫਾਲੋ ਕਰਨ ਦਾ ਵੱਧ ਤੋਂ ਵੱਧ ਯਤਨ ਕਰਨਾ ਚਾਹੀਦਾ, ਕੌਮ ਦੇ ਵਿੱਚੋਂ ਝਗੜੇ ਮਿਟਾਉਣ ਵਾਸਤੇ ਤੇ ਪਰਸਪਰ ਪਿਆਰ, ਪ੍ਰੇਮ, ਏਕਤਾ, ਇਤਫਾਕ
ਕਾਇਮ ਰੱਖਣ ਵਾਸਤੇ। ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਈ ਜਿਹੜੇ ਜਥੇਬੰਦੀਆਂ ਵਾਲੇ ਨੇ, ਜਿੱਦਾਂ ਟਕਸਾਲ, ਨਿਰੰਕਾਰੀ ਰੱਖ ਲਓ, ਨਿਰੰਕਾਰੀ ਅਖੰਡ ਕੀਰਤਨੀ ਜਥੇ ਵਾਲੇ ਆ ਜਾਂ ਹੋਰ ਵੀ ਆ, ਉਹ ਨਾ ਪਬਲਿਕ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਅਰਦਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ। ਮੇਰੀ ਸਲਾਹ ਇਹ ਆ, ਸਾਰੇ ਇਹੀ ਕਹਿੰਦੇ ਨੇ ਕਿ ਜਿਹੜੇ ਪਬਲਿਕ ਦੇ ਗੁਰਦੁਆਰੇ ਉੱਥੇ ਜੋ ਪੰਥ ਪ੍ਰਵਾਨ ਹੈ, ਸਾਂਝੀ ਆ, ਉਹ ਹੋਣੀ ਚਾਹੀਦੀ ਆ। ਜਿਹੜੇ ਉਹਨਾਂ ਨੇ ਆਪਣੇ ਡੇਰਿਆਂ ਤੇ ਆਪਣੇ ਪ੍ਰਾਈਵੇਟ ਜਿਹੜੇ ਗੁਰੂ ਘਰ ਚ ਨੀ ਫੰਕਸ਼ਨ ਹੋ ਰਹੇ, ਕਿਤੇ ਹੋ ਰਹੇ ਨੇ, ਉੱਥੇ ਜੋ ਮਰਜ਼ੀ ਕਰਨ, ਕੋਈ ਐਡੀ ਪ੍ਰੋਬਲਮ ਨਹੀਂ ਹੈਗੀ। ਪਰ ਉਹ ਕਈ ਵਾਰੀ ਕੀ ਕਰਦੇ ਨੇ, ਥੋਪਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡੀ ਜਥੇਬੰਦੀ ਵੱਡੀ ਆ, ਦੇਖੋ ਜੀ ਸਾਡੀ ਅਰਦਾਸ ਹੋ ਰਹੀ ਆ, ਜਿਹੜਾ ਕਿ ਜਿਹਦਾ ਮਕਸਦ ਹਉਮੈ ਦਾ ਆ, ਨਾ ਕਿ ਜਿੱਦਾਂ ਤੁਸੀਂ ਕਿਹਾ ਪਰਸਪਰ ਪਿਆਰ ਦਾ ਨਹੀਂ ਹੈਗਾ, ਏਕਤਾ ਦਾ ਨਹੀਂ ਹੈਗਾ। ਸੋ ਖੈਰ
ਉਹ ਗੱਲ ਤੇ ਹੈ ਨਾ ਵੀ ਤੁਸੀਂ ਉਹ ਮੇਰੇ ਇੱਕ ਮਿੱਤਰ ਚਾਲੇ ਪਾ ਗਏ, ਉਹ ਅਖੰਡ ਕੀਰਤਨੀ ਪਰਿਵਾਰ ਸੰਬੰਧਿਤ ਸੀ ਤੇ ਉਹ ਮੇਰਾ ਮਿੱਤਰ ਖੁੱਲੇ ਵਿਚਾਰਾਂ ਦਾ ਸੀ, ਉਹ ਕਹਿੰਦਾ ਵੀ ਸਾਡੀ ਹਾਲਤ ਇਹ ਹੈ ਵੀ ਜੋ ਤਾਂ ਮੇਰੇ ਨਾਲੋਂ ਵੱਧ ਮਰਿਆਦਾ ਦੀ ਪਾਲਣਾ ਕਰਦਾ ਉਹਨੂੰ ਮੈਂ ਕਹਿੰਦਾ ਪਖੰਡੀ ਆ, ਤੇ ਜੋ ਮੇਰੇ ਨਾਲੋਂ ਘੱਟ ਮਰਿਆਦਾ ਦੀ ਪਾਲਣਾ ਕਰਦਾ ਉਹਨੂੰ ਮੈਂ ਕਹਿੰਦਾ ਕੱਚਾ ਪਿੱਲਾ ਆ, ਤੇ ਮੈਂ ਆਪਣੇ ਆਪ ਨੂੰ ਸਮਝਦਾ ਜੋ ਮੈਂ ਆ ਮੈਂ ਰੀਜ਼ਨੇਬਲ ਆ, ਮੈਂ ਠੀਕ ਆ, ਤੋ ਕਾਟਣਾ ਕਿਨੀ ਕਾਇਆ ਸਭ ਕਹਿਤੇ ਹੈ ਪਾਇਆ, ਜੋ ਸ਼ੁਰੂ ਤੋਂ ਕੁੱਟ ਕੁੱਟ ਕੇ ਕਿਸੇ ਦੀ ਉਹ ਡੇ ਵਾਲਿਆਂ ਨੇ ਆਪਣੇ ਮਰਿਆਦਾ ਭਰੀ ਹੁੰਦੀ ਜਥੇਬੰਦੀ ਨੇ, ਉਹ ਉਹਨੂੰ ਹੀ ਸਾਰੀ ਉਮਰ ਸਮਝਦਾ ਸਹੀ, ਤੇ ਉਹਨੂੰ ਹੈਰਾਨੀ ਨੀ ਕਹੀ ਜੀ ਗੱਲ ਦੱਸਾਂ, ਗੁਰਦੁਆਰਾ ਅਕਾਲ ਆਪਣਾ ਮੰਜੀ ਸਾਹਿਬ ਹੈ ਨਾ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਤਾਂ ਕੀਰਤਨ ਅਤੇ ਮੁਖਵਾਕ ਹੀ ਹੁੰਦਾ ਹੈ ਨਾ, ਪਾਠ ਹੀ, ਉੱਥੇ ਕਥਾ ਨੀ ਹੁੰਦੀ, ਕਥਾ ਮੰਜੀ ਸਾਹਿਬ ਹੁੰਦੀ ਹੈ, ਜਾਂ ਹੁਣ ਤੇ ਟੀਵੀ ਲੱਗ ਗਿਆ ਉੱਥੇ ਤੇ ਸਾਰੀ ਦੁਨੀਆਂ ਤੇ ਸੁਣਾਈ ਜਾਂਦੀ ਕਥਾ, ਹੁਣ ਇਹ ਵੀ ਵਿਦਵਾਨ ਵੀ ਉੱਥੇ ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣਾ ਮੇਰਾ ਨਾਂ ਜੀਓ, ਤੇ ਪਹਿਲਾਂ ਜੋ ਟੀਵੀ ਨੀ ਸੀ ਲੱਗਿਆ ਤੇ ਪ੍ਰਬੰਧਕ ਮੈਨੂੰ ਕਹਿ ਦਿੰਦੇ ਹੁੰਦੇ ਜੀ ਮੁੱਖ ਵਾਕ ਦੀ ਕਥਾ ਜਿੰਨੇ ਦਿਨ ਅੰਮ੍ਰਿਤਸਰ ਹੋ ਤੁਸੀਂ ਕਰੋ, ਪਰ ਚਲੋ ਮੈਂ ਦੋ ਚਾਰ ਦਿਨ ਹੀ ਕਰਦਾ ਹੁੰਦਾ ਸੀ, ਇੱਕ ਵਾਰੀ ਤੇ ਇੱਕ ਦਿਨ ਹੀ ਕੀਤੀ ਤੇ ਖੰਘ ਛਿੜ ਗਈ, ਮਹੀਨਾ ਭਰ ਖੰਘ ਹਟੀ ਨੀ ਤੇ ਮੈਂ ਕਿਹਾ ਨੀ ਕਥਾ ਲਈ। ਤੇ ਉੱਥੇ ਹੁਣ ਜਿਹੜਾ ਅਫੀਸ਼ੀਅਲ ਕਥਾ ਵਾਚਕ ਸੀ ਉਹ ਸੀਗਾ ਮਿਸ਼ਨਰੀ ਕਾਲਜ ਦਾ ਪੜ੍ਹਿਆ, ਤੇ ਜਿਹੜਾ ਮੰਜੀ ਸਾਹਿਬ ਦਾ ਹੈਡ ਗ੍ਰੰਥੀ ਸੀ ਵਿਦਵਾਨ, ਉਹ ਸੀ ਟਕਸਾਲ ਚੋਂ ਪੜ੍ਹਿਆ। ਉਹਨਾਂ ਦੀ ਗੁਪਤ ਵਰਗ ਆਪਸ ਦੀ ਕਸ਼ਮਕਸ਼ ਚੱਲਦੀ ਸੀ ਹੁੰਦੀ ਸੀ। ਤੇ ਉਹਨੇ ਫੇਰ ਇੱਕ ਦਿਨ ਕਿਹਾ, ਆਪਣੇ ਮੇਰੇ ਪਿਤਾ ਜੀ ਦਾ ਸ਼ਰਧਾਲੂ ਸੀ, ਉਹ ਪ੍ਰਸ਼ੰਸਕ ਸੀ ਹੱਡ ਗ੍ਰੰਥੀ ਗਿਆਨੀ ਜਸਵੰਤ ਸਿੰਘ ਦਾ ਨਾਂ ਸੀ, ਰਿਟਾਇਰ ਹੋ ਗਿਆ ਹੁਣ ਹੈਗਾ। ਤੇ ਉਹ ਉਹਨੇ ਇੱਕ ਦਿਨ ਕਿਹਾ ਵੀ ਭਾਈ ਤੁਸੀਂ ਜੋ ਮਰਜ਼ੀ ਕਹੀ ਜੋ, ਸਾਨੂੰ ਜੋ ਟਕਸਾਲ ਦੇ ਵਿੱਚ ਪੜ੍ਹਾ ਦਿੱਤਾ ਗਿਆ ਅਸੀਂ ਉੱਥੇ ਹੀ ਕਾਇਮ ਹੈ ਤੇ ਉਹਨੂੰ ਹੀ ਸਹੀ ਮੰਨਦੇ ਹਾਂ। ਪਰ ਹੁਣ ਲਾ ਲਓ ਵੀ ਉਸ ਬੰਦੇ ਦੀ ਜੇ ਜੋਗ, ਜੇ ਮੇਰੇ ਤਾਂ ਜੀ ਅਜੀ ਟਕਸਾਲ ਤੋਂ ਪੜ੍ਹੇ ਸੀ, ਅਕਾਲ ਤਖ਼ਤ ਸਾਹਿਬ ਹੈਡ ਗ੍ਰੰਥੀ ਰਹੇ, ਉਹਨਾਂ ਨੇ ਉੱਥੇ ਰਹਿ ਰਸ ਉਹ ਪੜ੍ਹਨੀ ਆ ਤੇ ਉਹਨੂੰ ਅਧੂਰੀ ਸਮਝ ਕੇ ਮੁੜ ਕੇ ਆਪਣਾ ਨਿੱਜੀ ਨੇਤਰੇਮ ਫਿਰ ਉਹਨਾਂ ਟਕਸਾਲ ਵਾਲੀ ਰਹਿ ਰਸ ਪੜ੍ਹਨੀ ਆ। ਪਰ ਜੇ ਉਹ ਪੂਰੇ ਪ੍ਰਬੰਧਕ ਬਣ ਜਾਂਦੇ ਤੇ ਉਹ ਆਪਣੀ ਮਰਜ਼ਾਦਾ ਨੂੰ ਉੱਥੇ ਲਾਗੂ ਕਰ ਦਿੰਦੇ। ਸੋ ਇਸ ਤਰ੍ਹਾਂ ਆ, ਹਰ ਬੰਦਾ ਆਪਣੀ ਮਰਜ਼ੀ, ਆਪਣੀ ਮਰਜ਼ਾਦਾ, ਆਪਣੇ ਵਿਚਾਰਾਂ ਨੂੰ ਦੂਜਿਆਂ ਤੇ ਠੋਸਣਾ ਚਾਹੁੰਦਾ ਆ। ਤੇ ਦੁਨੀਆਂ ਦੇ ਵਿੱਚ ਝਗੜਾ ਕੀ ਆ? ਬਹੁਤਾ ਝਗੜਾ ਤੇ ਇਸ ਗੱਲ ਤੋਂ ਹੀ ਆ ਕਿ ਜੋ ਕੁਝ ਮੇਰੀ ਖੋਪੜੀ ਵਿੱਚ ਆ ਉਹ ਦੂਜੇ ਦੀ ਖੋਪੜੀ ਦੇ ਵਿੱਚ ਵੀ ਮੈਂ ਘਸੋੜ ਦਿਆਂ, ਟੀਕਾ ਲਾ ਦਿਆਂ, ਤੇ ਇੱਥੋਂ ਹੀ ਝਗੜਾ ਪੈਦਾ ਹੁੰਦਾ। ਸੋ ਇਸ ਲਈ ਭਾਈ ਜੇ ਅਖੰਡ ਕੀਰਤਨੀਆਂ ਦਾ ਆਪਣਾ ਨਿੱਜੀ ਦੀਵਾਨ ਆ, ਉਹ ਉੱਥੇ ਜੋ ਮਰਜ਼ੀ ਕਰਨ, ਧੰਨ ਭਾਰ ਸ਼ਰਧਾਵਾਨ ਜਿਵੇਂ ਦਰਸਾਉਂਦੇ ਆ ਠੀਕ ਆ। ਜਦੋਂ ਉਹ ਲਿਆ ਕੇ ਹੁਣ ਪਾਰਕ ਲਈ ਗੁਰਦੁਆਰੇ ਲਾਗੂ ਕਰਨ, ਉਧਰੋਂ ਟਕਸਾਲ ਵਾਲੇ ਲਾਗੂ ਕਰਨ ਆ ਜਾਣਗੇ, ਤੇ ਫੇਰ ਉੱਥੇ ਮਹਾਰਾਜ ਦੇ ਅੱਗੇ ਸ਼ਸਤਰ ਤੇ ਪਏ ਹੁੰਦੇ ਆ, ਚੁੱਕ ਕੇ ਫਿਰ ਇੱਕ ਦੂਜੇ ਨੂੰ, ਫਿਰ ਜਿਹੜਾ ਤਗੜਾ ਹੋ ਗਿਆ ਉਹ ਕਹਿੰਦੇ ਜਦੋਂ ਅਸੀਂ ਛਕੇ ਹੁੰਦੇ ਜਾਂ ਸੁਣਿਆ ਬਾਬਾ ਸੰਤ ਬਾਬਾ ਸੋਹਣ ਸਿੰਘ ਜੀ ਕੀ ਉਹ ਬੁੱਢੇ ਦਲ ਦੇ ਜਥੇਦਾਰ ਹੁੰਦੇ ਸੀ, ਉਹਨਾਂ ਦੇ ਚੜਾਈ ਕਰ ਜਾਣ ਤੋਂ ਬਾਅਦ ਫੇਰ ਫੈਸਲਾ ਹੋਇਆ, ਕਈ ਦਾਅਵੇਦਾਰ ਹੋ ਜਾਂਦੇ ਆ ਨਾ, ਉਹ ਦਾਅਵੇਦਾਰ ਫੇਰ ਫੈਸਲਾ ਇਹ ਹੋਇਆ, ਪਤਾ ਨੀ ਸੱਚ ਕੀ ਹੈ, ਮੈਂ ਕਿਹੜਾ ਉੱਥੇ ਸੀ, ਮੈਂ ਸੁਣੀ ਗੱਲ ਕਰਦਾ ਕਿ ਉਹ ਫੇਰ ਵਿਚਾਰ ਬਣਾ ਲਈ ਪਿਆ, ਜਿਹੜੇ ਜਿਹੜੇ ਦਾਅਵੇਦਾਰ ਆ ਨਾ ਸਾਰਿਆਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿਓ, ਬਾਹਰੋਂ ਲਾ ਦਿਓ ਜਿੰਦਰਾ,
ਜਿਹੜਾ
ਜਿੰਦਾ ਨਿਕਲ ਆਇਆ ਉਹ ਜਹੇਦਾਰ।
ਠੀਕ ਹੈ,
ਕਹਿੰਦੇ ਜੀ ਬਾਬਾ ਸੰਤਾ ਸਿੰਘ, ਬਾਬਾ ਸੰਤਾ ਸਿੰਘ ਹੋਰੀ ਰਹਿ ਗਏ ਕੱਲੇ, ਉਹ ਜਹੇਦਾਰ ਬਣ, ਉਹ ਜਹੇਦਾਰ ਬਣ ਗਏ। ਤੇ ਸੋ ਕਹਿਣ ਤੋਂ ਮਤਲਬ ਇਹ ਹੈ ਕਿ ਫੇਰ ਤਾਂ ਫੇਰ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੋਊਗਾ, ਫੇਰ ਤਲਵਾਰ ਦੇ ਨਾਲ ਹੀ ਫੈਸਲਾ ਹੋਊਗਾ ਕਿ ਇੱਥੇ ਮਹਿਤੇ ਦੀ ਅਰਦਾਸ ਕਰਨੀ ਆ ਕਿ ਇੱਥੇ ਅਖੰਡ
ਕੀਰਤਨੀ
ਕਰਨੀ ਆ ਕਿ ਇੱਥੇ
ਨਾਮ। ਤੁਸੀਂ ਫਾਰਮੂਲਾ ਵਧੀਆ ਦੇ ਦਿੱਤਾ, ਜਿਹੜੇ ਏਦਾਂ ਉਹਨਾਂ ਨੂੰ ਫੇਰ ਤਾਂ ਕਮਰੇ ਚ ਬੰਦ ਕਰ ਦਿਆ ਕਰੀਏ, ਹੁਣ ਫੇਰ ਜਿਹੜਾ ਜੀਦਾ ਨਿਕਲਿਆ ਉਹਦੀ ਮਰਿਆਦਾ ਲਾਗੂ।
ਪਰ ਉਹ ਸਾਡੇ ਨਾਲ ਤਗੜੇ ਆ ਨਾ, ਉਹਨਾਂ ਨੇ ਕਮਰੇ ਚ ਬੰਦ ਨੀ ਨਾ ਹੋਣਾ, ਉੱਥੇ ਦਰਬਾਰ ਹਾਲ ਦੇ ਵਿੱਚ ਹੀ ਉਹਨਾਂ ਨੇ ਸ਼ਸਤਰ, ਕੁਝ ਤਾਂ ਆਪ ਹੀ ਆਪਣਾ ਹੀ ਹੁੰਦੇ ਆ। ਹੁਣ ਕਈ ਹੁਣ ਵੱਡੀਆਂ ਸਰੀ ਸਭਾ ਵੀ ਤਰਕਾਨਾ ਵੀ ਪਾ ਕੇ ਗੁਰੂ ਘਰ ਵਿੱਚ ਆਉਂਦੇ ਆ, ਤੇ ਉਹ ਮੁਬਾਰਕ ਆ ਭਾਈ, ਧੰਨ ਭਾਗ ਉਹਨਾਂ ਨੂੰ, ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ। ਪਰ ਇੱਥੇ ਫੇਰ ਉਹਨਾਂ ਨੂੰ ਟੋਲਰੇਟ ਕਰਨਾ ਹੀ ਪਊਗਾ ਇਹ ਸਾਂਝੀਆਂ ਥਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਣਾ ਹੀ ਪਊਗਾ। ਹੁਣ ਤੁਸੀਂ ਦੇਖੋ ਇੱਥੇ ਜਦੋਂ ਅਸੀਂ ਆਏ ਆ, ਤੇ ਇੱਥੇ ਮੈਂ ਸਮਝ ਲਓ ਵੀ ਇਸ ਲਾਈਨ ਦਾ ਪਹਿਲਾ ਹੀ ਬੰਦਾ ਆਇਆ ਸੀ, ਆਪਾਂ ਜਲਤਨ ਕੀਤਾ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਣ ਦਾ, ਤੇ ਭਾਈ ਸੁਵੇਗ ਸਿੰਘ ਹੋਰੀ ਆਏ, ਉਹਨਾਂ ਦਾ ਵੀ ਬਹੁਤਾ ਫਰਕ ਨਹੀਂ ਸੀ, ਭਾਵੇਂ ਉਹ ਅਖੰਡ ਕੀਰਤਨੀਆਂ ਸੀ, ਤੇ ਮੇਰਾ ਭਰਾ ਆ ਉਹ ਵੀ ਉਸ ਤਰ੍ਹਾਂ, ਤੇ ਫੇਰ ਇਹ ਹੁਣ ਆਪਣਾ ਫੇਰ ਗ੍ਰੰਥੀ ਸਭ ਤੋਂ ਪਹਿਲਾਂ ਸਦਰਨ ਹੈਮਿਸਫੀਅਰ ਦੇ ਵਿੱਚ ਪਾਠੀ ਦਾ ਗ੍ਰੰਥੀ ਦਾ ਵੀ ਇਹਨਾਂ ਨੂੰ ਕੋਈ ਭੇਟਾ ਵੀ ਦੇਣੀ ਚਾਹੀਦੀ ਹੈ, ਰਿਵਾਜ ਉਸ ਗ੍ਰੰਥੀ ਸਿੰਘ ਦੇ ਆਉਣ ਤੋਂ ਵੀ ਗੁਰਦੁਆਰੇ ਚੋਂ ਤਨਖਾਹ ਵੀ ਗ੍ਰੰਥੀ ਨੂੰ ਮਿਲਣੀ ਚਾਹੀਦੀ ਹੈ। ਉਸ ਗ੍ਰੰਥੀ ਸਿੰਘ ਦੇ ਆਉਣ ਤੋਂ ਹੋਇਆ, ਜਿੰਨਾ ਚਿਰ ਉਹ ਕੱਚਾ ਸੀ ਉਨਾ ਚਿਰ ਉਹ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੰਨਦਾ ਰਿਹਾ, ਜਦੋਂ ਉਹ ਪੀ ਏ ਪੱਕਾ ਹੋ ਗਿਆ ਤੇ ਉਹਨੇ ਆਪਣੀ ਮਹਿਤੇ ਦੀ ਮਰਿਆਦਾ ਲਾਗੂ ਕਰਤੀ। ਹੁਣ ਪਾਰਕਲੀ ਸਾਹਿਬ ਗੁਰਦੁਆਰੇ ਤੁਸੀਂ ਵੇਖੋ ਤੇ ਪਾਠ ਜਿਹੜਾ ਉਹ ਮਹਿਤੇ ਦੀ ਮਰਿਆਦਾ ਅਨੁਸਾਰ ਹੁੰਦਾ ਆ, ਤੇ ਸਾਨੂੰ ਕੋਈ ਇਹਦੇ ਕੋਈ ਗੱਲ ਨੀ, ਕੋਈ ਵੱਡੀ ਰਹਿ ਰਸ ਪੜ੍ਹਦੇ ਆ ਛੋਟੀ ਪੜ੍ਹਦੇ ਆ, ਤੇ ਗੁਰੂ ਗ੍ਰੰਥ ਸਾਹਿਬ ਤੋਂ ਫੈਸਲਾ ਲੈ ਲਓ ਕਿ ਗੁਰੂ ਅਰਜਨ ਸਾਹਿਬ ਨੇ ਕਿਹੜੀ ਤੇ ਕਿੰਨੀ ਰਹਿ ਰਸ ਲਿਖੀ ਆ। ਹੈਰਾਨ ਹੋ ਗਏ ਸੁਣ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਹਿ ਰਸ ਨਾਂ ਦੀ ਬਾਣੀ ਕੋਈ ਨਹੀਂ। ਅੱਛਾ, ਤੁਸੀਂ ਦੱਸੋ।
ਹਾਂਜੀ, ਸਾਨੂੰ ਜਾਣਾ ਪੈਣਾ ਕਿਉਂਕਿ ਗੱਜਣ ਵਾਲਾ ਬਾਈ ਜੀ ਵੀ ਵੇਟ ਕਰ ਰਹੇ ਨੇ, ਤੇ ਗੱਲਾਂ ਛੱਡਣ ਨੂੰ ਦਿਲ ਨਹੀਂ ਕਰਦਾ, ਪਰ ਆਪਾਂ ਇਹ ਸੀਰੀਜ਼ ਕੰਟੀਨਿਊ ਰੱਖਾਂਗੇ ਤਾਇਆ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਚ ਜੁੜੇ, ਤੇ ਸ਼ੁਕਰਾਨਾ ਤੁਹਾਡਾ।
ਤੇ ਮੈਂ ਹੁਣ ਆਨ ਕਰ ਰਹੀ ਦਾ ਗੱਜਣ ਵਾਲਾ ਜੀ ਵੀ ਵਿਦਵਾਨ ਨੇ, ਅਸੀਂ ਆਪਾਂ ਉੱਥੇ ਦਰਸ਼ਨ ਹੋਏ ਸੀ ਇਹਨਾਂ ਦੇ ਪਰਥ ਗੇਮਾਂ ਤੇ, ਤੇ ਮੈਂ ਉਹਨਾਂ ਨੂੰ ਵੀ ਸੁਣਦਾ ਹੁਣ।
ਬਹੁਤ ਖੂਬਸੂਰਤ ਉਹਨਾਂ ਨੇ।
ਓਕੇ ਜੀ,
ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ।
ਓਕੇ, ਚੰਗਾ ਜੀ,
ਸਤਿ ਸ੍ਰੀ ਅਕਾਲ। ਸੋ ਇਨ ਦਾ ਮੀਨ ਟਾਈਮ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਨੇ, ਗੁਰਸ਼ਾਂਤ ਸਿੰਘ ਹੁਣੀ ਜੁੜੇ ਨੇ, ਉਹਨਾਂ ਨੇ ਸਵਾਲ ਪੁੱਛਿਆ ਸੀ, ਆਉਣ ਵਾਲੇ ਟਾਈਮ ਚ ਆਪਾਂ ਪੁੱਛਾਂਗੇ ਉਹਨਾਂ ਤੋਂ। ਤੇ ਚੰਡੀ ਚਰਿੱਤਰ ਦੋ ਹਨ ਜੀ, ਅਜਮੇਰ ਸਿੰਘ ਹੁਣਾਂ ਨੇ ਕਿਹਾ ਸੀ ਚੰਡੀ ਦੀ ਵਾਰ ਤੇ ਚੰਡੀ ਚਰਿੱਤਰ ਦੋ ਰਚਨਾਵਾਂ ਹਨ, ਤੇ ਇਹਦੇ ਬਾਰੇ ਜਾਣਕਾਰੀ ਲੇਟਰ ਔਨ ਕੰਟੀਨਿਊ ਰੱਖਾਂਗੇ। ਹਰਪ੍ਰੀਤ ਸਿੰਘ ਡਾਰਵਿਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਭਾਜੀ, ਇਹ ਮੈਸੇਜ ਜਿਹੜਾ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪੂਰੇ ਕਰਾਂਗੇ। ਦਲਜੀਤ ਸਿੰਘ ਢਿੱਲੋਂ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਦੋਸਤੋ, ਅੱਜ ਗੱਜਣ ਵਾਲਾ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਤੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ ਰੌਚਕ ਤੱਥ ਜਿਹੜੇ ਪਿੱਛੇ ਬੈਕਗਰਾਊਂਡ ਦੇ ਵਿੱਚ ਕੀ ਚੱਲਿਆ ਉਹ ਤਿੰਨ ਜਾਂ ਚਾਰ ਆਪਾਂ ਵਾਚਾਂਗੇ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਸ਼ਹੀਦੀ ਨਾਲ ਕਿੱਦਾਂ ਜਸਟਿਸ ਕੀਤਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਗੱਲ ਬੜੀ ਸੁਣਨ ਵਾਲੀ ਆ, ਜ਼ਰਾ ਧਿਆਨ ਦੇ ਨਾਲ। ਪਰ ਆਪਾਂ ਇੱਕ ਨਾ ਆਪਣੇ ਰੇਡੀਓ ਦੇ ਜਿੰਗਲ ਚਲਾ ਕੇ ਨਾਲ ਹੀ ਆਪਾਂ ਗੱਲਬਾਤ ਸ਼ੁਰੂ ਕਰਨੀ, ਉਹ ਵੀ ਰੈਡੀ ਨੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਅੱਜ ਸੁਖਮਿੰਦਰ ਗੱਜਣ ਵਾਲਾ ਬਾਈ ਜੀ ਸਾਡੇ ਨਾਲ ਫਿਰ ਹਾਜ਼ਰ ਨੇ ਔਰ ਅੱਜ ਬਹੁਤ ਹੀ ਇੱਕ ਸੰਜੀਦਾ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਬਾਈ ਜੀ ਨੇ ਕਾਫੀ ਦੇਰ ਅਧਿਐਨ ਕੀਤਾ ਹੈ ਸਿੱਖੀ ਦਾ, ਸਿੱਖ ਗ੍ਰੰਥਾਂ ਦਾ ਔਰ ਖਾਸ ਕਰਕੇ ਇਤਿਹਾਸ ਦਾ, ਛੇਵੇਂ ਪਾਤਸ਼ਾਹ ਤੇ ਉਹਨਾਂ ਨੇ ਕਾਫੀ ਕੰਮ ਕੀਤਾ ਹੈ ਤੇ ਅੱਜ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ ਗੱਲ ਕਰਾਂਗੇ। ਸ਼ਹੀਦੀ ਦਿਵਸ ਲੰਘ ਕੇ ਗਿਆ ਪਿਛਲੇ ਕੁਛ ਦਿਨ ਪਹਿਲਾਂ ਤੇ ਆਪਾਂ ਉਹਨਾਂ ਤੋਂ ਅੱਜ ਪੁੱਛਾਂਗੇ ਡਿਟੇਲ ਚ, ਪਰ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਜੀ ਆਇਆਂ ਕਹਿੰਦਾ, ਸਤਿ ਸ੍ਰੀ ਅਕਾਲ ਬਾਈ ਜੀਓ, ਵੈਲਕਮ।
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਤੇ ਅੱਜ ਦੀ ਗੱਲ ਦਾ ਵਿਸ਼ਾ ਆਪਾਂ ਤੈਅ ਕਰ ਲਈ,
ਆਪਣੇ 26 ਮਈ ਨੂੰ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਸੀਗਾ
ਜੀ,
ਤੇ ਇਸ ਲਈ ਇਹੀ ਵਿਚਾਰਿਆ ਵੀ ਐਤਕੀ ਆਪਾਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਉੱਤੇ ਗੱਲਾਂ ਕਰੀਏ
ਜੀ। ਸਿੱਖ ਇਤਿਹਾਸ ਦੇ ਵਿੱਚ ਪੜਿਆ ਸੁਣਿਆ ਆਪਣੇ ਰਾਗੀਆਂ ਢਾਡੀਆਂ ਤੋਂ ਕਾਫੀ ਸੁਣਿਆ ਤੇ ਆਪਾਂ ਥੋੜੀ ਜਿਹੀ ਬੈਕਗਰਾਉਂਡ ਦੇ ਬਾਰੇ ਗੱਲ ਕਰੀਏ ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਹਾਂ ਤਾਂ ਚੰਦੂ ਦਾ ਕਾਫੀ ਜ਼ਿਕਰ ਆਉਂਦਾ ਹੈ, ਉਹ ਹਾਲਾਤ ਉਹ ਪਰਿਸਥਿਤੀਆਂ ਜਿਸ ਕਾਰਨ ਸ਼ਹਾਦਤ ਹੋਈ ਹੈ ਉਸ ਦੇ ਵਿੱਚ ਚੰਦੂ ਦਾ ਬਹੁਤ ਵੱਡਾ ਹੱਥ ਦੱਸਦੇ ਆ। ਸੋ ਬਾਈ ਜੀ, ਉਹ ਪਹਿਲਾਂ ਥੋੜੀ ਜਿਹੀ ਆਪਣੇ ਨੌਲੇਜ ਦੇ ਹਿਸਾਬ ਨਾਲ ਸਾਡੇ ਨਾਲ ਸ਼ੇਅਰ ਕਰੋ ਕਿ ਅਸਲ ਦੇ ਵਿੱਚ ਚੰਦੂ ਕੌਣ ਸੀ।
ਚੰਦੂ ਦੀ ਬਾਬਤ ਆਪਾਂ ਗੱਲ ਕਰਦੇ ਹਾਂ। ਚੰਦੂ ਉਸ ਵੇਲੇ ਗੁਰੂ ਕਾਲ ਵੇਲੇ, ਗੁਰੂ ਪੰਜਵੇਂ ਪਾਤਸ਼ਾਹ ਵੇਲੇ ਚੰਦੂ ਲਾਹੌਰ ਦਾ ਰਹਿਣ ਵਾਲਾ, ਉੱਥੋਂ ਦਾ ਨਿਵਾਸੀ ਸੀਗਾ। ਉਹ ਖੱਤਰੀ ਜਾਤ ਦਾ ਸੀ ਤੇ ਬਹੁਤ ਅਮੀਰ ਪਤਵੰਤਾ ਸ਼ਹਿਰੀ ਸੀਗਾ
ਜੀ।
ਬਾਦਸ਼ਾਹ ਅਕਬਰ ਵੇਲੇ ਬਾਦਸ਼ਾਹ ਨੇ ਨਾ ਇੱਕ ਨਵਾਂ ਮਹਿਕਮਾ ਮਾਲ ਸ਼ੁਰੂ ਕੀਤਾ ਸੀਗਾ
ਜੀ,
ਤੇ ਉਹਦੇ ਅਨੁਸਾਰ ਸੀਗਾ ਵੀ ਜ਼ਮੀਨਾਂ ਦਾ ਮਾਮਲਾ, ਟੈਕਸ, ਜਜ਼ੀਆ ਵਗੈਰਾ ਜੋ ਲੈਣਾ ਉਗਰਾਇਆ ਜਾਂਦਾ ਸੀ ਨਾ, ਉਹ ਮਹਿਕਮਾ ਮਾਲ ਦੇ ਅਧੀਨ ਸੀਗਾ ਤੇ ਉਹਦਾ ਜਿਹੜਾ ਮੁਖੀ ਹੁੰਦਾ ਸੀਗਾ ਉਹਨੂੰ ਦੀਵਾਨ ਕਹਿੰਦੇ ਸੀਗੇ। ਇਹ ਫਿਰ ਜਦੋਂ ਅਕਬਰ ਤੋਂ ਬਾਅਦ ਅੱਗੇ ਇਹ ਮਹਿਕਮਾ ਆਇਆ ਤਾਂ ਜਹਾਂਗੀਰ ਵੇਲੇ ਵੀ, ਜਹਾਂਗੀਰ ਵਾਲਾ ਤਾਂ ਉਦੋਂ ਇਹ ਦੀਵਾਨ ਸੀਗਾ ਉਹਦਾ, ਮਹਿਕਮਾ ਮਾਲ ਦਾ ਬਹੁਤ ਵੱਡੀ ਪੋਸਟ ਸੀਗੀ ਇਹਦੀ। ਜਿਵੇਂ ਫੌਜ ਦਾ ਸੈਨਾਪਤੀ ਹੁੰਦਾ, ਇੱਕ ਸੂਬੇ ਦਾ ਸੂਬੇਦਾਰ ਹੁੰਦਾ, ਇਵੇਂ ਦੀਵਾਨ ਦਾ ਵੀ ਬਹੁਤ ਉੱਚਾ ਮਰਾਤਬਾ ਸੀਗਾ ਉਸ ਵੇਲੇ। ਤੇ ਚੰਦੂ ਸ਼ਾਹ ਦੀ ਉਸ ਵੇਲੇ ਨਾ ਜਦੋਂ ਦੇ ਇਹ ਘਟਨਾ ਵਾਪਰਦੀ ਹੈ, ਮਿਸ ਐਡਵੈਂਚਰ ਜਿਹਾ ਹੁੰਦਾ ਜਾਂ ਮਿਸ ਹੈਪਨਿੰਗ ਹੁੰਦੀ ਹੈ, ਉਦੋਂ ਚੰਦੂ ਦਿੱਲੀ ਇਹਦੀ ਪੋਸਟਿੰਗ ਸੀਗੀ ਤੇ ਉਸ ਦੀ ਸਿੱਖਾਂ ਵਿੱਚ ਕਾਫੀ ਜਾਣ ਪਛਾਣ ਸੀਗੀ। ਚੰਦੂ ਦੀ ਕੁੜੀ ਜਵਾਨ ਹੋਈ ਸੀ ਜਦੋਂ, ਤਾਂ ਜਦੋਂ ਵਿਆਹ ਯੋਗ ਹੋ ਗਈ ਨਾ ਉਹਦੀ ਉਮਰ, ਤਾਂ ਉਸ ਨੇ ਆਪਣੇ ਨਿੱਜੀ ਬ੍ਰਾਹਮਣ ਨੂੰ ਬੁਲਾਇਆ ਤੇ ਉਹਨੂੰ ਕੁੜੀ ਲਈ ਵਰ ਢੂੰਡਣ ਲਈ ਕਿਹਾ ਤੇ ਹਦਾਇਤ ਕੀਤੀ ਵੀ ਮੇਰੇ ਸਟੇਟਸ ਦਾ, ਮੇਰੀ ਪ੍ਰੋਪਰਟੀ, ਮੇਰੀ ਹੈਸੀਅਤ ਨੂੰ ਨਜ਼ਰ ਚ ਰੱਖ ਕੇ ਵਰ ਦੀ ਤਲਾਸ਼ ਕਰੋ ਤੇ ਲੜਕਾ ਢੂੰਡ ਕੇ ਆਓ। ਉਹ ਉਸ ਵੇਲੇ ਜਿਹੜੇ ਹੁੰਦੇ ਸੀ ਨਾ ਵਿਚੋਲੇ, ਇਹ ਬ੍ਰਾਹਮਣਾਂ ਦੇ ਰਾਹੀਂ ਹੁੰਦਾ ਸੀ, ਜੋ ਬ੍ਰਾਹਮਣ ਫੈਸਲਾ ਕਰ ਦਿੰਦਾ ਸੀਗਾ, ਨਿੱਜੀ ਪੁਰੋਹਿਤ ਹੁੰਦੇ ਸੀ ਇਹਨਾਂ ਦੇ ਤੇ ਓਹੋ ਜੋ ਕਰਦੇ ਓਹੋ ਅਕਸੈਪਟਡ ਹੀ ਹੁੰਦਾ ਸੀ, ਉਹ ਮਨਜ਼ੂਰ ਕੀਤਾ ਜਾਂਦਾ ਹੁੰਦਾ ਸੀ, ਓਹਨੂੰ ਫਿਰ ਨਹੀਂ ਕਰ ਸਕਦੇ ਸੀਗੇ। ਉਹ ਫਿਰ ਬ੍ਰਾਹਮਣ ਜਾਂ ਕਹਿ ਲੋ ਓਹਨੂੰ ਲਾਗੀ ਆਪਾਂ ਅਜੇ ਤਾਂ ਕਹਿੰਦੇ ਆ ਨਾ, ਤੇ ਉਹ ਜੀ ਉਥੋਂ ਚੱਲ ਪਿਆ। ਭਾਈ ਸੰਤੋਖ ਸਿੰਘ ਲਿਖਦੇ ਆ ਸੂਰਜ ਗ੍ਰੰਥ ਵਿਚ ਗੁਰਪ੍ਰਤਾਪ ਚ, ਬ੍ਰਾਹਮਣ ਦਿੱਲੀ ਤੋਂ ਚੱਲਿਆ ਤੇ ਆਪਣੇ ਨਾਲ ਦੋ ਨੌਕਰ ਲੈ ਕੇ ਉਥੋਂ ਪੁੱਛਦਾ ਪੁੱਛਦਾ ਅੰਮ੍ਰਿਤਸਰ ਸਾਹਿਬ ਆ ਗਿਆ। ਤੇ ਉਸਨੇ ਆਸੇ ਪਾਸੇ ਦੇ ਬਹੁਤ ਵਾਰ ਲੋਕਾਂ ਤੋਂ ਪੁੱਛ ਗਿੱਛ ਕੀਤੀ ਤੇ ਉਸਨੂੰ ਇਹ ਦੱਸਿਆ ਗਿਆ ਵੀ ਤੁਸੀਂ ਗੁਰੂ ਅਰਜਨ ਪਾਤਸ਼ਾਹ ਕੋਲ ਜਾਓ, ਉਹਨਾਂ ਦਾ ਪੁੱਤਰ ਹਰਗੋਬਿੰਦ ਬਹੁਤ ਠੀਕ ਠਾਕ ਹੈ, ਉਹ ਉੱਥੇ ਜਾ ਕੇ ਤੁਸੀਂ ਪਤਾ ਕਰੋ। ਉਹ ਫਿਰ ਉੱਥੇ ਗਿਆ ਤਾਂ ਉਹਨੇ ਵੇਖਿਆ ਵੀ ਹਰਗੋਬਿੰਦ ਸਾਹਿਬ ਵਿੱਚ ਸਾਰੇ ਗੁਣ ਹੈਗੇ ਆ, ਉਹ ਸੂਝਵਾਨ ਵੀ ਹੈ, ਸ੍ਰੇਸ਼ਟ ਵੀ ਹੈ, ਸੁੰਦਰ ਵੀ ਹੈ, ਵੀ ਜਿਹੜਾ ਉਹ ਜਿਸ ਤਰ੍ਹਾਂ ਉਹਨੇ ਕਿਹਾ ਸੀ ਵੀ ਜਾਤ ਪਾਤ ਉਹ ਜਾਤੀ ਵਾਲਾ ਕੰਮ ਉਹ ਵੀ ਉਸ ਮੁਤਾਬਕ ਵੀ ਉਹ ਪੂਰਾ ਠੀਕ ਹੈ। ਤੇ ਉਹਨੂੰ ਹਰਗੋਬਿੰਦ ਜੀ ਦਾ ਜਿਹੜਾ ਵਰ ਸੀਗਾ ਉਹਨੂੰ ਯੋਗ ਲੱਗਿਆ ਤੇ ਉਹ ਵਾਪਸ ਫਿਰ ਦਿੱਲੀ ਚਲਾ ਗਿਆ ਉਹਨੂੰ ਚੰਦੂ ਨੂੰ ਦੱਸਣ ਵਾਸਤੇ। ਚੰਦੂ ਨੇ ਉਹਨੇ ਜਾ ਕੇ ਦੱਸਿਆ ਵੀ ਮੈਂ ਲੜਕੀ ਲਈ ਵਰ ਢੂੰਡ ਲਿਆ, ਲੜਕਾ ਬਹੁਤ ਸੁੰਦਰ ਹੈ, ਸੁਸ਼ੀਲ ਹੈ, ਘਰਾਣਾ ਬਹੁਤ ਅੱਛਾ ਹੈ ਤੇ ਇਲਾਕੇ ਵਿੱਚ ਗੁਰੂ ਘਰ ਦੀ ਬੜੀ ਮਾਨਤਾ ਹੈ, ਮਾਨਤਾ ਹੈਗੀ ਹੈ, ਸੰਗਤਾਂ ਆਉਂਦੀਆਂ ਭੇਟਾ ਚੜਾਉਂਦੀਆਂ ਤੇ ਸੀਸ ਨਵਾਉਂਦੀਆਂ ਉੱਥੇ। ਸੁਣ ਕੇ ਚੰਦੂ ਨੇ ਕਿਹਾ ਬ੍ਰਾਹਮਣ ਤੂੰ ਮੇਰੀ ਹੈਸੀਅਤ ਅਨੁਸਾਰ ਵਰ ਨਹੀਂ ਢੂੰਡਿਆ, ਮੈਂ ਬਹੁਤ ਹੀ ਉੱਚੇ ਮਰਾਤਬੇ ਵਾਲਾ ਅਮੀਰ ਹਾਂ, ਮੇਰਾ ਅਸਰ ਸੂਖ ਕਿੰਨਾ ਹੈਗਾ, ਫਿਰ ਵੀ ਤੂੰ ਵਰ ਢੂੰਡ ਆਇਆ ਹੈਗਾ ਤੇ ਮੈਂ ਤੇਰਾ ਫੈਸਲਾ ਸਵੀਕਾਰ ਤਾਂ ਕਰ ਲੈਣਾ ਪਰ ਤੂੰ ਚੁਬਾਰੇ ਦੀ ਇੱਕ ਮੋਹਰੀ ਚਲਾ ਆਇਆ। ਉਹ ਜਦੋਂ ਉੱਥੇ ਇਹ ਗੱਲਾਂ ਚੱਲਦੀਆਂ ਸੀਗੀਆਂ ਚੰਦੂ ਸ਼ਾਹ ਦੀਆਂ, ਜੋ ਇਹ ਗੱਲਾਂ ਚੱਲਦੀਆਂ ਤਾਂ ਉੱਥੇ ਨਾ ਇਹ ਗੱਲਾਂ ਤੋਂ ਉਹਦੀ ਉੱਥੇ ਕੁਝ ਸਿੱਖ ਵੀ ਵਿੱਚ ਹਾਜ਼ਰ ਸੀਗੇ ਦਿੱਲੀ ਦੇ। ਉਹ ਦਿੱਲੀ ਦੇ ਸਿੱਖਾਂ ਨੇ ਜਦੋਂ ਇਹ ਗੱਲਾਂ ਸੁਣੀਆਂ ਵੀ ਰਿਸ਼ਤਾ ਹੋ ਰਿਹਾ ਹੈ ਤੇ ਚੰਦੂ ਇਸ ਤਰ੍ਹਾਂ ਦੀਆਂ ਮਨਮਤੀਆਂ ਦੀਆਂ ਬੋਲੀਆਂ ਗੱਲਾਂ ਕਰੀ ਜਾ ਰਿਹਾ ਹੈ ਤੇ ਉਹਨਾਂ ਨੇ ਇੱਕ ਮਜਲਿਸ ਸੱਦੀ ਸਿੱਖ ਇਕੱਠੇ ਕੀਤੇ ਦਿੱਲੀ ਦੇ ਤੇ ਉਹਨਾਂ ਨੇ ਵਿਚਾਰ ਕੀਤੀ ਵੀ ਜੇ ਇਹ ਰਿਸ਼ਤਾ ਆਪਣੇ ਗੁਰੂ ਘਰ ਨਾਲ ਹੋਵੇ ਤਾਂ ਬਹੁਤ ਚੰਗਾ ਨਹੀਂ ਹੋਊਗਾ ਤੇ ਆਪਾਂ ਨੂੰ ਗੁਰੂ ਸਾਹਿਬ ਨੂੰ ਪਹਿਲਾਂ ਹੀ ਸ਼ਗਨ ਸੁਗਨ ਹੋਣ ਤੋਂ ਪਹਿਲਾਂ ਰਿਸ਼ਤਾ ਜੁੜਨ ਤੋਂ ਪਹਿਲਾਂ ਆਪਾਂ ਨੂੰ ਇਤਲਾਹ ਦੇ ਪਹੁੰਚਾ ਦੇਣੀ ਚਾਹੀਦੀ ਹੈ। ਬਿਲਕੁਲ ਤੇ ਉਹਨਾਂ ਨੇ ਜੀ ਇੱਕ ਆਪਦੇ ਇੱਕ ਚਿੱਠੀ ਲਿਖੀ ਦਿੱਲੀ ਦੀ ਸੰਗਤ ਨੇ ਕਿ ਇੱਕ ਬੰਦਾ ਭੇਜਿਆ ਵੀ ਕਿਤੇ ਪਹਿਲਾਂ ਕਿਤੇ ਸ਼ਗਨ ਦੀ ਰਸਮ ਨਾ ਹੋ ਜਾਏ ਇਹ ਤੋੜ ਦਿੱਤਾ। ਉਧਰੋਂ ਚੰਦੂ ਨੇ ਵੀ ਬ੍ਰਾਹਮਣ ਨੂੰ ਤੋੜਤਾ ਵੀ ਚੱਲ ਠੀਕ ਹੈ ਮੈਂ ਤੇਰਾ ਸਵੀਕਾਰ ਕਰ ਲੈਂਦਾ ਪਰ ਤੂੰ ਕੀਤਾ ਤਾਂ ਨਹੀਂ ਠੀਕ, ਤੇ ਉਹ ਬ੍ਰਾਹਮਣ ਵੀ ਚੱਲ ਪਿਆ। ਬ੍ਰਾਹਮਣ ਉੱਥੇ ਅੰਮ੍ਰਿਤਸਰ ਪਹੁੰਚ ਗਿਆ, ਦਰਬਾਰ ਲੱਗਾ ਸੀਗਾ ਤੇ ਸ਼ਗਨ ਦੀ ਰਸਮ ਹੋਣ ਵਾਲੀ ਸੀਗੀ। ਭਾਈ ਸੰਤੋਖ ਸਿੰਘ ਕਹਿੰਦਾ ਤੇ ਉਹ ਜਦੋਂ ਇਹਨਾਂ ਨੇ ਦਿੱਲੀ ਦੀ ਸਿੱਖ ਸੰਗਤ ਦਾ ਸੰਦੇਸ਼ਾ ਉਹਨਾਂ ਕੋਲ ਪਹੁੰਚਿਆ ਤੇ ਗੁਰੂ ਸਾਹਿਬ ਨੇ ਜਦੋਂ ਪੜ੍ਹਿਆ ਤਾਂ ਵੀ ਜੇ ਦੀ ਗੱਲ ਇਹ ਨੇ ਤਾਂ ਜੀ ਚੁਬਾਰੇ ਦੀ ਅੱਟ ਮੋਰੀ ਚਲਾਉਣ ਵਾਲੀ ਗੱਲ ਕੀਤੀ ਆ, ਇਹ ਜਿਹੜਾ ਚੰਦੂ ਹੈ ਚੰਦੂ ਜਿਹੜਾ ਬੰਦਾ ਇਹ ਗੁਰੂ ਘਰ ਦਾ ਸ਼ਰਧਾਲੂ ਨਹੀਂ ਗਾ, ਇਹ ਬਹੁਤ ਅਭਿਮਾਨੀ ਹੈ, ਇਹ ਬਹੁਤ ਹੀ ਹੰਕਾਰੀ ਬੰਦਾ ਹੈ, ਇਹਦੇ ਨਾਲ ਸਾਨੂੰ ਜਿਹੜਾ ਠੀਕ ਨਹੀਂ ਜਾਪਦਾ ਇਹਦੇ ਨਾਲ ਰਿਸ਼ਤਾ ਸਵੀਕਾਰ ਕੀਤਾ ਜਾਵੇ, ਇਸ ਵਾਸਤੇ ਅਸੀਂ ਤੁਹਾਨੂੰ ਪਹਿਲਾਂ ਆਗਾਹ ਕਰਨਾ ਚਾਹੁੰਦੇ ਹਾਂ। ਤੇ ਗੁਰੂ ਸਾਹਿਬ ਨੇ ਜਦੋਂ ਪੜ੍ਹਿਆ ਤੇ ਉਹਨਾਂ ਨੂੰ ਵੀ ਲੱਗਾ ਵੀ ਇਹ ਗੱਲ ਹੈ ਜੀ, ਉਹ ਤਾਂ ਬਹੁਤ ਹੰਕਾਰੀ ਤਕਬਰੀ ਬੰਦਾ ਹੈਗਾ। ਤਾਂ ਉਹ ਕੋਲੇ ਬੈਠੇ ਸੀਗੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਬੈਠੀਆਂ ਸੀਗੀਆਂ ਸੂਝਵਾਨ, ਉਹਨਾਂ ਨੂੰ ਗੱਲ ਦੱਸੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਗੁਰੂ ਘਰ ਨਾਲ ਇਹ ਜਿਹੜਾ ਬੰਦਾ ਏਡਾ ਸਾਕਤ ਹੈ ਤੇ ਨਾਸਤਕ ਬੰਦਾ ਉਹਦੇ ਨਾਲ ਤਾਂ ਠੀਕ ਨੀ ਗਾ। ਤੇ ਗੁਰੂ ਸਾਹਿਬ ਨੇ ਉਹ ਜੀ ਰਿਸ਼ਤਾ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਨੇ ਨਾ ਸਵੀਕਾਰ ਕਰ ਦਿੱਤਾ ਤੇ ਉਹਨਾਂ ਨੇ ਰਿਸ਼ਤਾ ਜੋੜਨਾ ਠੀਕ ਨਾ ਸਮਝਿਆ। ਤੇ ਉਹ ਹੋਇਆ ਕਿ ਫਿਰ ਬ੍ਰਾਹਮਣ ਨਿੰਮਾ ਝੋੜਾ ਹੋ ਕੇ ਵਾਪਸ ਚਲਾ ਗਿਆ, ਫਿਰ ਉਹ ਜਾਣਾ ਹੀ ਸੀ ਉਹਨੇ। ਤੇ ਜਦੋਂ ਚੰਦੂ ਨੂੰ ਪਤਾ ਲੱਗਾ ਉਹਨੇ ਜਾ ਕੇ ਦਿੱਲੀ ਦੱਸਿਆ ਵੀ ਆਹ ਗੱਲ ਹੋ ਗਈ, ਗੁਰੂ ਸਾਹਿਬ ਨੇ ਐਕਸੈਪਟ ਨਹੀਂ ਕੀਤਾ ਗਾ ਰਿਸ਼ਤਾ ਤੇ ਚੰਦੂ ਜਲ ਸੜ ਗਿਆ। ਉਸਨੇ ਆਪਣਾ ਅਪਮਾਨ ਜਾਣਿਆ ਵੀ ਮੈਂ ਏਡਾ ਵੱਡਾ ਏਡੇ ਮਰਾਤਬੇ ਵਾਲਾ ਬੰਦਾ ਤੇ ਮੇਰੇ ਨਾਲ ਮੇਰੀ ਤਾਂ ਬਹੁਤ ਹਾਨੀ ਹੋ ਗਈ ਹੈ। ਤੇ ਉਹ ਗੁਰੂ ਘਰ ਨਾਲ ਉਸ ਦਿਨ ਤੋਂ ਹੀ ਖਾਰ ਖਾਣ ਲੱਗ ਪਿਆ ਤੇ ਬਾਦਸ਼ਾਹ ਜਹਾਂਗੀਰ ਕਿਉਂਕਿ ਮਹਿਕਮਾ ਮਾਲ ਦਾ ਮੁਖੀ ਸੀਗਾ, ਓਹਨੂੰ ਫਿਰ ਭੜਕਾਉਣ ਲੱਗ ਪਿਆ ਤੇ ਓਹਨੂੰ ਅਕਸਾਉਣ ਲੱਗ ਪਿਆ।
ਜੀ ਬਾਈ ਜੀ, ਉਹ ਇਹ ਤਾਂ ਚੰਦੋ ਦੀ ਤੁਸੀਂ ਬੈਕਗਰਾਉਂਡ ਦੱਸੀ ਆ, ਪਰ ਜਹਾਂਗੀਰ ਦਾ ਵੀ ਜ਼ਿਕਰ ਆਉਂਦਾ ਕਿ ਉਹਦੇ ਮਾਲ ਮਹਿਕਮੇ ਦਾ ਉਹ ਪ੍ਰਮੁੱਖ ਸੀ, ਦੀਵਾਨ ਸੀ, ਤੇ ਜਹਾਂਗੀਰ ਦਾ ਆਪਣਾ ਕੀ ਵਿਚਾਰ ਮਤ ਸੀ, ਕਿਉਂਕਿ ਅਕਬਰ ਗੁਰੂ ਘਰ ਦੇ ਨਾਲ ਕਾਫੀ ਸੁਨੇਹੀ ਸੀ, ਕਲੋਜ਼ ਸੀਗਾ ਉਹ, ਤੇ ਜਹਾਂਗੀਰ ਦਾ ਕੀ ਵਿਚਾਰ ਸੀ ਸਿੱਖੀ ਬਾਰੇ?
ਬਿਲਕੁਲ ਤੁਹਾਡਾ ਜੀ ਬਹੁਤ ਠੀਕ ਹੈ ਇਹ ਗੱਲ, ਬਿਲਕੁਲ। ਜਿਹੜਾ ਜਹਾਂਗੀਰ ਬਾਦਸ਼ਾਹ ਦਾ ਜੇ ਉਹ ਜਿਹੜਾ ਅਕਬਰ ਸੀ ਉਹਦਾ ਪਿਓ ਸੀਗਾ ਜਹਾਂਗੀਰ ਦਾ, ਅਕਬਰ ਦਾ ਮੁੰਡਾ ਜਿਹਨੂੰ ਆਪਾਂ ਸਲੀਮ ਕਹਿੰਦੇ ਨਾ, ਉਹ ਜਹਾਂਗੀਰ ਸੀਗਾ, ਹੈਨਾ, ਇਹ ਅਕਬਰ ਦਾ ਪਿਓ ਸੀ। ਜਿਹੜਾ ਅਕਬਰ ਸੀਗਾ ਮੁਗਲ ਬਾਦਸ਼ਾਹ, ਉਹ ਕੱਟੜਵਾਦੀ ਇਸਲਾਮੀ ਸ਼ਰ੍ਹਾ ਦਾ ਕੋਈ ਏਡਾ ਵੱਡਾ ਰੈਡੀਕੁਲਸ ਨਹੀਂ ਸੀ, ਮਤਲਬ ਉਹ ਕੱਟੜ ਨਹੀਂ ਸੀਗਾ ਧਰਮ ਦੇ ਵਿੱਚ, ਇੰਨਾ ਨਹੀਂ ਸੀਗਾ ਉਹ, ਪਹਿਲਾਂ ਸ਼ੁਰੂ ਸੀਗਾ, ਬਾਅਦ ਵਿੱਚ ਫਿਰ ਉਹਨੇ ਦੀਨੇ ਇਲਾਹੀ ਧਰਮ ਚਲਾਇਆ। ਉਹਨੇ ਸੋਚਿਆ ਸੀਗਾ ਵੀ ਸੈਕੂਲਰ ਅਪਰੋਚ ਬਚਾਉਣੀ ਚਾਹੀਦੀ, ਜੇ ਵਧੀਆ ਰਾਜ ਕਰਨਾ ਤਾਂ ਸ਼ਾਂਤੀ ਨਾਲ, ਨਹੀਂ ਤਾਂ ਦਿਮਾਗ ਹੈ ਨਾ ਟੈਨਸ਼ਨ ਵਾਲਾ ਰਾਜ ਹੋ ਜਾਂਦਾ। ਤੇ ਉਹਨੇ ਨਾ ਕਿਹਾ ਵੀ ਆਪਾਂ ਐਂ ਕਰੀਏ ਵੀ ਹਿੰਦੂਆਂ ਦੇ ਨਾਲ, ਖਾਸ ਕਰ ਰਾਜਪੂਤਾਂ ਦੇ ਨਾਲ ਨਾ ਰਿਸ਼ਤੇ ਗੰਢ ਲਈਏ, ਇਹਨਾਂ ਨੂੰ ਆਪਦੇ ਨਾਲ ਜੋੜ ਲਈਏ, ਇਸ ਤਰ੍ਹਾਂ ਸਿਖਾਵਾਂ ਰਹੂਗਾ। ਫਿਰ ਉਹਨੇ ਦੀਨੇ ਲਾਹੀ ਚਲਾਇਆ ਸੀਗਾ ਤੇ ਰਾਜਪੂਤਾਂ ਨਾਲ ਉਹਨੇ ਰਿਸ਼ਤੇ ਕੀਤੇ, ਕਿਉਂਕਿ ਰਾਜਪੂਤਾਂ ਦਾ ਉਸ ਵੇਲੇ ਦਬਦਬਾ ਬਹੁਤ ਸੀਗਾ। ਅਕਬਰ ਨੇ ਸਿਆਸੀ ਲਾਹਾ ਲੈਣ ਲਈ ਰਿਆਸਤਾਂ ਅਤੇ ਹਿੰਦੂ ਰਜਵਾੜਿਆਂ ਨਾਲ ਰਿਸ਼ਤੇ ਜੋੜੇ। ਅਕਬਰ ਦੀ ਜਿਹੜੀ ਇੱਕ ਪਤਨੀ ਸੀਗੀ ਸਜੀਆ ਬੇਗਮ ਸੀਗੀ, ਜੋ ਅਜਮੇਰ ਦੇ ਭਾਗਮਲ ਕਸ਼ਵਾਹੇ ਦੀ ਪੁੱਤਰੀ ਸੀਗੀ ਹਿੰਦੂ ਦੀ, ਤੇ ਉਸ ਦੀ ਕੁੱਖੋਂ ਜਹਾਂਗੀਰ ਪੈਦਾ ਹੋਇਆ। ਜਹਾਂਗੀਰ ਦੀ ਮਾਂ ਸਮਝ ਲਓ ਹਿੰਦੂ ਸੀ। ਤੇ ਅੱਗੇ ਅਕਬਰ ਨੇ ਜਹਾਂਗੀਰ ਦਾ ਜਿੱਥੇ ਵਿਆਹ ਕੀਤਾ ਉਹਨੇ ਵੀ ਕੀਤਾ, ਉਹ ਅੰਬੇਰ ਦੇ ਰਾਜੇ ਭਗਵਾਨ ਦਾਸ ਦੀ ਪੁੱਤਰੀ ਮਾਨਬਾਈ ਨਾਲ ਕੀਤਾ ਸੀਗਾ, ਜੋ ਉਹਦੀ ਪਹਿਲੀ ਪਤਨੀ ਸੀਗੀ ਜਹਾਂਗੀਰ ਦੀ। ਉਸਦੀ ਕੁੱਖ ਚੋਂ ਅੱਗੇ ਗੱਲ ਕੇ ਆਊਗੀ ਗੱਲ ਕਿਵੇਂ ਵਿਗੜਦੀ ਆ, ਉਹਦੀ ਕੁੱਖ ਚੋਂ ਖੁਸਰੋ ਪੈਦਾ ਹੋਇਆ ਸੀਗਾ, ਜਿਹੜਾ ਜੋ ਬਹੁਤ ਭਾਰੀ ਵਿਦਵਾਨ ਚੁਸਤ ਸਮਰਾਟ ਸੀਗਾ, ਤੇ ਦਰਬਾਰ ਵਿੱਚ ਨਾ ਬਹੁਤ ਹੀ ਹਰਮਨ ਪਿਆਰਾ ਸੀ ਅਕਬਰ ਦੇ ਦਰਬਾਰ ਵਿੱਚ। ਅਕਬਰ ਚਾਹੁੰਦਾ ਸੀਗਾ ਜਹਾਂਗੀਰ, ਅਕਬਰ ਚਾਹੁੰਦਾ ਸੀ ਵੀ, ਅਕਬਰ ਵੀ ਚਾਹੁੰਦਾ ਸੀ ਤੇ ਉਹਦੇ ਜਿਹੜੇ ਰਿਸ਼ਤੇਦਾਰ ਰਾਜਪੂਤ ਘਰਾਣੇ ਬੜੇ ਵੱਡੇ ਘਰਾਣੇ ਸੀਗੇ, ਰਾਜੇ ਸੀਗੇ, ਉਹ ਵੀ ਚਾਹੁੰਦੇ ਸੀ ਵੀ ਅਕਬਰ ਆਪਦੇ ਮੁੰਡੇ ਨੂੰ ਰਾਜ ਤਿਲਕ ਦੇਣ ਦੀ ਬਜਾਏ, ਜਹਾਂਗੀਰ ਦੀ ਬਜਾਏ ਖੁਸਰੋ ਨੂੰ ਦੇਵੇ, ਆਪਦੇ ਪੋਤੇ ਨੂੰ ਖੁਸਰੋ ਨੂੰ ਦੇਣਾ ਚਾਹੁੰਦੇ ਸੀਗੇ। ਪਰ ਕਿਉਂਕਿ ਜਹਾਂਗੀਰ ਬਾਲਾ ਸਿਆਣਾ ਨਹੀਂ ਸੀਗਾ, ਇਹ ਕਾਮੁਕ ਬਿਰਤੀ ਵਾਲਾ ਸੀਗਾ, ਐਸ਼ ਪ੍ਰਸਤ ਬੰਦਾ ਸੀਗਾ, ਤੇ ਉਹ ਬਾਦਸ਼ਾਹ ਦੇ ਯੋਗ ਖੁਸਰੋ ਨੂੰ ਸਮਝਦੇ ਸੀਗੇ ਤੇ ਜਹਾਂਗੀਰ ਨੂੰ ਨਹੀਂ ਸਮਝਦੇ ਸੀਗੇ। ਤੇ ਇਹ ਸੀਗਾ ਜੀ ਜਹਾਂਗੀਰ ਦਾ, ਤੇ ਇਸ ਤਰ੍ਹਾਂ ਦਾ ਉਹਦਾ ਸੁਭਾਅ ਸੀਗਾ।
ਬਾਈ ਜੀ ਹੁਣ ਆਪਾਂ ਕਰਦੇ ਆ ਕਿ ਚਲੋ ਮੁੜ ਕੇ ਫਿਰ ਚੰਦੂ ਤੇ ਆਉਂਦੇ ਆ, ਚੰਦੂ ਤੇ ਜਹਾਂਗੀਰ ਦਾ ਆਪਸ ਦੇ ਵਿੱਚ ਮਹਿਕਮੇ ਦੇ ਨਾਲ ਸੰਬੰਧਿਤ ਸੀਗਾ, ਤੇ ਕੁਛ ਵਿਦਵਾਨ ਚੰਦੂ ਨੂੰ ਬਰੀ ਕਰ ਦਿੰਦੇ ਆ ਕਿ ਸਾਰਾ ਦੋਸ਼ ਕੱਲਾ ਜਹਾਂਗੀਰ ਤੇ ਹੀ ਮੜ ਦਿੰਦੇ ਆ, ਤੇ ਇਹਦੇ ਹੁਣ ਦੋਸ਼ੀ ਹੋਣ ਬਾਰੇ ਦੱਸੋ ਵੀ ਇਹਦਾ ਕਿੰਨਾ ਕੁ ਦੋਸ਼ ਸੀਗਾ। ਜਹਾਂਗੀਰ ਦੀ ਆਪਾਂ ਦੇਖ ਲਈਏ ਕਿ ਉਹ ਐਸ਼ਪ੍ਰਸ ਸੀ, ਪਰ ਦੂਜੇ ਪਾਸੇ ਚੰਦੂ ਦੇ ਵੀ ਸੱਟ ਲੱਗੀ ਹੋਈ ਸੀਗੀ ਅੰਦਰੋਂ, ਤੇ ਆਪਣੀ ਬੇਇੱਜ਼ਤੀ ਸਮਝ ਰਿਹਾ ਸੀ, ਤੇ ਕੀ ਘਟਨਾ ਕ੍ਰਮ ਵਾਪਰਿਆ ਫਿਰ? ਇਹ ਬਰੀ ਕਰਨਾ ਜਾਇਜ਼ ਹੈ ਜਾਂ ਨਹੀਂ ਜਾਇਜ਼?
ਇਹ ਹੋਇਆ ਕੀ ਵੀ ਜਦੋਂ ਉਹਨੂੰ ਨਾ ਜਹਾਂਗੀਰ ਨੂੰ ਬਾਦਸ਼ਾਹ ਮਿਲ ਜਾਂਦੀ ਹੈ ਤੇ ਖੁਸਰੋ ਨੂੰ ਬਾਦਸ਼ਾਹ ਨਹੀਂ ਮਿਲਦੀਗੀ, ਤਾਂ ਖੁਸਰੋ ਬਗਾਵਤ ਕਰ ਦਿੰਦਾ ਉੱਥੇ ਆ ਕੇ, ਤੇ ਬਗਾਵਤ ਕਰ ਦਿੰਦਾ, ਉਹ ਇੱਕ ਬਹਾਨਾ ਜਿਹਾ ਲਾਉਂਦਾ ਤੇ ਨਾਲ ਆਪਦੀ ਫੌਜ ਲੈ ਕੇ 300 ਘੋੜ ਸਵਾਰ ਨਾਲ ਲੈ ਕੇ, ਤੇ ਉਹ ਨਾ ਕਹਿੰਦਾ ਵੀ ਮੈਂ ਅਕਬਰ ਬਾਦਸ਼ਾਹ, ਉਦੋਂ ਆਗਰਾ ਇਹਨਾਂ ਦੀ ਰਾਜਧਾਨੀ ਸੀਗੀ, ਉਹ ਨਾ ਲੈ ਕੇ ਤੇ ਬਾਗੀ ਹੋ ਕੇ ਨਿਕਲ ਜਾਂਦਾ ਕਿ, ਤੇ ਉਹ ਮਤਲਬ ਸਾਰੇ ਇਤਿਹਾਸ ਵਿੱਚ ਆਉਂਦੀ ਸਾਰੀ ਗੱਲ, ਤੇ ਇੱਕ ਇਤਿਹਾਸਕਾਰ ਈਸ਼ਵਰ ਪ੍ਰਸਾਦ ਵੀ ਲਿਖਦਾ, ਉਹ ਆਂਦਾ ਵੀ ਇੱਕ ਦਿਨ ਨਾ ਖੁਸਰੋ 300 ਘੋੜ ਸਵਾਰਾਂ ਦਾ ਲਸ਼ਕਰ ਲੈ ਕੇ ਆਪਣੇ ਦਾਦਾ ਅਕਬਰ ਬਾਦਸ਼ਾਹ ਦੀ ਕਬਰ ਪਰ ਜ਼ਿਆਰਤ ਕਰਨ ਦੇ ਬਹਾਨੇ ਨਿਕਲ ਜਾਂਦਾ, ਤੇ ਬਾਗੀ ਹੋ ਕੇ ਆਗਰੇ ਦੇ ਕਿਲੇ ਚੋਂ ਲਾਹੌਰ ਵੱਲ ਨੂੰ ਚੱਲ ਪੈਂਦਾ, ਤੇ ਉਹ ਜਦੋਂ ਚੱਲ ਪੈਂਦਾ ਤੇ ਉਹਦੇ ਰਸਤੇ ਚ ਉਹਦੇ ਅਹਿਲਕਾਰ, ਕਿਉਂਕਿ ਉਹਦਾ ਵੀ ਵਾਹਵਾ ਨਾਮ ਸੀਗਾ, ਅਹਿਲਕਾਰ ਮੁਗਲ ਸਰਦਾਰ ਉਹਦੇ ਨਾਲ ਰਲਦੇ ਗਏ, ਤੇ ਉਹ ਚੱਲ ਪਿਆ, ਤੇ ਉਹ ਫਿਰ ਜਹਾਂਗੀਰ ਨੂੰ ਜਦੋਂ ਪਤਾ ਲੱਗਾ, ਉਹਨੇ ਉਸ ਵੇਲੇ ਉਹਦੀ ਇੱਕ ਜਮਾਤ ਸੀ ਨਕਸ਼ਬੰਦੀ, ਉਹਦਾ ਇੱਕ ਫਰੀਦ ਖਾਂ ਬੁਖਾਰੀ ਮੁਰਤਜ਼ਾ ਖਾਨ ਸੀਗਾ, ਤੇ ਉਹਨੂੰ ਭਾਰੀ ਫੌਜ ਦੇ ਕੇ ਉਹਦੇ ਮਗਰ ਲਾ ਦਿੱਤਾ, ਵੀ ਇਹਨੂੰ ਖੁਸਰੋ ਨੂੰ ਫੜੋ ਤੇ ਜਾਂ ਮਾਰ ਦਿਓ ਇਹਨੂੰ। ਠੀਕ ਆ ਜੀ। ਖੁਸਰੋ ਚੱਲਦਾ ਜਾਂਦਾ ਚੱਲਦਾ ਜਾਂਦਾ ਜੇ ਲਾਹੌਰ ਪਹੁੰਚ ਜਾਂਦਾ, ਲਾਹੌਰ ਦੇ ਨੇੜੇ ਜਾ ਵੜਦਾ। ਪਰ ਉੱਥੇ ਲਾਹੌਰ ਬਹੁਤ ਕਿਲਾ ਸੀ, ਉੱਥੇ ਬਹੁਤ ਤਕੜੀ ਫੋਰਸ ਸੀਗੀ। ਨੌ ਦਿਨ ਜੀ ਘੇਰਾ ਪਾਈ ਰੱਖਿਆ ਖੁਸਰੋ ਨੇ, ਉਹਨਾਂ ਨੇ ਅੰਦਰ ਉਹਨੂੰ ਐਂਟਰ ਨਹੀਂ ਕਰਨ ਦਿੱਤਾ। ਤੇ ਫਿਰ ਜਦੋਂ ਉਹਨੂੰ ਪਤਾ ਲੱਗਾ ਪਿੱਛੋਂ ਮੁਰਤਜ਼ਾ ਖਾਨ ਫੌਜ ਚੜੀ ਆਉਂਦੀ ਆ, ਤੇ ਉਹ ਵਾਪਸ ਆਉਂਦਾ ਹੈ। ਉਹ ਫਿਰ ਨਾ ਗੋਇੰਦਵਾਲ ਤੇ ਤਰਨ ਤਾਰਨ ਦੇ ਕੋਲ ਇੱਕ ਭੈਰੋਵਾਲ, ਉੱਥੇ ਉਹਨਾਂ ਦੀ ਆਪਸੀ ਟੱਕਰ ਹੋ ਜਾਂਦੀ ਹੈ। ਤੇ ਕਿਉਂਕਿ ਉਹ ਬਾਦਸ਼ਾਹੀ ਫੌਜਾਂ ਜ਼ਿਆਦਾ ਭਾਰੀਆਂ ਸੀ, ਖੁਸਰੋ ਦਾ ਫੌਜ ਥੋੜੀ ਸੀਗੀ, ਖੁਸਰੋ ਉੱਥੇ ਹਾਰ ਜਾਂਦਾ। ਉਹਦੇ ਸੈਨਿਕ ਵੀ ਭੱਜ ਜਾਂਦੇ, ਖੁਸਰੋ ਵੀ ਭੱਜ ਜਾਂਦਾ। ਉੱਥੇ ਫਿਰ ਇਹ ਘਟਨਾ ਵਾਪਰਦੀ ਵੀ ਗੱਲ ਚੱਲਦੀ ਵੀ ਜਿਹੜਾ ਖੁਸਰੋ ਨਾ, ਉੱਥੇ ਗੁਰੂ ਗੋਇੰਦਵਾਲ ਸਾਹਿਬ ਵੀ ਆਪਣੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੀਗੇ, ਉੱਥੇ ਸੀ ਬਿਰਾਜਮਾਨ ਸੀਗੇ। ਤੇ ਇਹ ਉਹਨਾਂ ਕੋਲ ਜਾਂਦਾ, ਉੱਥੇ ਲੰਗਰ ਪਾਣੀ ਵੀ ਛਕਦਾ। ਫਿਰ ਦੱਸਦੇ ਆ ਵਿੱਚ ਗੱਲ ਚੱਲਦੀ ਹੈ ਵੀ ਗੁਰੂ ਸਾਹਿਬ ਨੇ ਲੋੜਵੰਦ ਜਾਣ ਕੇ ਉਹਨੂੰ ਹੈਨਾ, ਤੇ ਉਹਨਾਂ ਦੀ ਥੋੜੀ ਬਹੁਤੀ ਮਦਦ ਕੀਤੀ ਸੀਗੀ। ਇਹ ਚੱਲਦੀ ਹਾਂਜੀ। ਇਹ ਖੁਸਰੋ ਦੀ ਬਗਾਵਤ ਹੁੰਦੀ ਹੈ। ਖੁਸਰੋ ਦੀ ਬਗਾਵਤ ਤੋਂ ਬਾਅਦ ਮੁੱਖ ਸ਼ਹੀਦੀ ਦਾ ਕਾਰਨ ਸਾਧ ਦਾ ਕਾਰਨ ਬਣਦਾ। ਭਾਈ ਵੀਰ ਸਿੰਘ ਲਿਖਦੇ ਆ ਵੀ ਅਸ਼ਟ ਗੁਰੂ ਚਮਤਕਾਰ, ਉਹਨਾਂ ਦੀ ਇੱਕ ਰਚਨਾ ਕਿਤਾਬ ਵੱਡੀ, ਉਹ ਚ ਲਿਖਦੇ ਵੀ 26 ਅਪ੍ਰੈਲ 1600 ਈਸਵੀ ਨੂੰ ਨਾ ਜਹਾਂਗੀਰ ਜਦੋਂ ਮੁਰਤਜ਼ਾ ਖਾਨ ਜਾਂਦਾ ਨਾ ਫੌਜ ਤੋਂ ਹੋ ਜਾਂਦਾ, ਜਹਾਂਗੀਰ ਵੀ ਮਗਰੇ ਮਗਰੀ ਚੱਲ ਪੈਂਦਾ ਹੈਗਾ। ਤੇ ਉਹਨੂੰ ਜਦੋਂ ਲਾਹੌਰ ਦੇ ਨੇੜੇ ਪਹੁੰਚਦਾ ਨਾ ਜਹਾਂਗੀਰ, ਤੇ ਉਹਨੂੰ ਪਤਾ ਲੱਗਦਾ ਵੀ ਖੁਸਰੋ ਨੂੰ ਫੜ ਲਿਆ ਹੈਗਾ। 1 ਮਈ ਨੂੰ ਖੁਸਰੋ ਲਿਖਦਾ ਭਾਈ ਵੀਰ ਸਿੰਘ ਵੀ ਖੁਸਰੋ ਜਹਾਂਗੀਰ ਦੇ ਪੇਸ਼ ਕੀਤਾ ਜਾਂਦਾ, ਆਦਿ ਖੁਸਰੋ ਫੜ ਲਿਆ ਬਾਦਸ਼ਾਹ ਦੇ ਅੱਗੇ ਪੇਸ਼ ਕੀਤਾ ਜਾਂਦਾ ਉਹਨੂੰ। ਤਦ ਉਹਦੇ ਜਿਹੜੇ ਨਾਲ ਦੇ ਸਾਥੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਤੇ 700 ਫੌਜੀ ਵੀ ਮਾਰ ਦਿੱਤੇ ਜਾਂਦੇ ਆ। ਤੇ 7 ਮਈ ਨੂੰ ਖੁਸਰੋ ਨੂੰ ਅੰਨਾ ਕਰ ਦਿੱਤਾ ਜਾਂਦਾ ਤੇ ਫਿਰ ਉਹਨੂੰ ਮਾਰ ਦਿੱਤਾ ਜਾਂਦਾ। ਅੱਛਾ, ਉਦੋਂ ਤੱਕ ਨਾ ਮਤਲਬ ਉਹ ਜਹਾਂਗੀਰ ਨੂੰ ਇਹ ਨੀ, ਇਹ ਸਾਰੀ ਜਿਹੜੀ ਨਾ ਵੀ ਖੁਸਰੋ ਨੂੰ ਮਿਲਿਆ ਆਹ ਗੱਲਾਂ ਹੋਈਆਂ, ਗੁਰੂ ਨੇ ਮਦਦ ਕੀਤੀ, ਇਹ ਭਾਈ ਵੀਰ ਸਿੰਘ ਵੀ ਕਹਿੰਦਾ ਵੀ ਉਦੋਂ ਤੱਕ ਜਹਾਂਗੀਰ ਦੇ ਕੰਨ ਵਿੱਚ ਇਹ ਗੱਲ ਪਾਈ ਨੀ ਗਈ ਸੀ ਵੀ ਗੁਰੂ ਨੂੰ ਮਿਲਿਆ ਖੁਸਰੋ। ਅੱਛਾ, ਇਹ ਜਿਹੜੀ ਜਹਾਂਗੀਰ ਦੇ ਨੋਟਸ ਵਿੱਚ ਉਦੋਂ ਗੱਲ ਹੈ ਹੀ ਨੀ ਸੀਗੀ ਗੁਰੂ ਸਫ਼ਰ ਬਾਅਦ ਵਿੱਚ ਕੀ ਹੁੰਦਾ। ਫਿਰ ਇਹ ਜਿਹੜੇ ਹੈਗੇ ਆ ਨਕਸ਼ਬੰਦੀ ਸੀਗੇ, ਈਵਨ ਉਹ ਜਿਹੜਾ ਮਿਹਰਬਾਨ ਸੀਗਾ ਪ੍ਰਿਥੀ ਚੰਦ ਦਾ ਮੁੰਡਾ, ਉਹ ਵੀ ਬਾਗੀ ਸੀਗਾ, ਬਗਾਵਤ ਵਾਲਾ ਪਾਸਾ ਸੀਗਾ। ਇਹਨਾਂ ਸਾਰਿਆਂ ਨੇ ਰਲ ਕੇ ਮੌਲਵੀਆਂ ਨੇ ਤੇ ਜਹਾਂਗੀਰ ਨੂੰ ਉਹਦੇ ਕੋਲ ਚੁਗਲੀ ਕੀਤੀ, ਉਹਦੇ ਕੰਨ ਭਰੇ, ਵੇਖੋ ਜੀ ਪੰਜਵੇਂ ਪਾਤਸ਼ਾਹ ਹੈਗੇ ਆ, ਉਹਨਾਂ ਦਾ ਆਪਦਾ ਹੀ ਇੱਕ ਇੱਥੇ ਚਲਾਇਆ ਹੋਇਆ ਪੰਥ, ਤੇ ਉਹਨਾਂ ਨੇ ਖੁਸਰੋ ਦੀ ਮਦਦ ਕੀਤੀ ਹੈ। ਤੇ ਉਹ ਜਿਹੜਾ ਕੇਸ ਉਹਨੂੰ ਪੇਸ਼ ਕੀਤਾ ਨਾ, ਪੂਰੀ ਫਾਈਲ ਕੇਸ ਕੀਤੀ, ਉਹ ਆਂਦੇ ਵੀ ਉਹ ਚੰਦੂ ਆ, ਉਹ ਚੰਦੂ ਪੇਸ਼ ਕਰਦਾ ਕੇਸ, ਸਾਰਾ ਕੇਸ ਗੁਰੂ ਸਾਹਿਬ ਦੇ ਬਰਖਿਲਾਫ ਜਹਾਂਗੀਰ ਅੱਗੇ ਚੰਦੂ ਦੀਵਾਨ ਨੇ ਕੀਤਾ। ਤੇ ਉਹਦੇ ਵਿੱਚ ਕੀ ਲਿਖਦਾ ਮੈਂ ਤੁਹਾਨੂੰ ਦੱਸਦਾ, ਉਹਦੇ ਵਿੱਚ ਉਹ ਲਿਖਦਾ ਕੇਸ ਵਿੱਚ, ਉਹ ਕਹਿੰਦੇ ਨੇ ਵੀ ਦੀਵਾਨ ਚੰਦੂ ਨੇ ਜਹਾਂਗੀਰ ਬਾਦਸ਼ਾਹ ਦੀ ਖਿਦਮਤ ਵਿੱਚ ਅਰਜ਼ ਕੀਤੀ ਵੀ ਗੁਰੂ ਅਰਜਨ ਨਾਮ ਦਾ ਇੱਕ ਆਦਮੀ ਨੇ ਹਿੰਦੂ ਮੁਸਲਮਾਨਾਂ ਚ ਇੱਕ ਤੀਜਾ ਫਿਰਕਾ ਬਣਾਇਆ, ਇਸਲਾਮ ਦੇ ਕਈ ਤਰੀਕਿਆਂ ਨੂੰ ਮਿਟਾ ਕੇ ਇਸਲਾਮੀ ਰੁਕਨਾਂ ਵਿੱਚ ਭਾਰੀ ਵਿਰੋਧ ਤੇ ਉਹਨੇ ਖਲਲ ਪਾ ਦਿੱਤਾ ਹੈ। ਹਰ ਰੋਜ਼ ਬਹੁਤ ਹਿੰਦੂ ਗੁਰੂ ਦੀ ਤਾਬਿਆਦਾਰੀ ਦੇ ਵਿੱਚ ਉੱਥੇ ਆਉਂਦੇ ਆ ਤੇ ਸਿੱਖ ਬਣੀ ਜਾ ਰਹੇ ਆ, ਆਪ ਲਈ ਇਹਦਾ ਬੰਦੋਬਸਤ ਤੁਹਾਨੂੰ ਕਰਨਾ ਚਾਹੀਦਾ, ਨਹੀਂ ਤਾਂ ਇਸ ਤੋਂ ਥੋੜਾ ਸਮਾਂ ਗੁਜ਼ਰ ਜਾਣ ਤੇ ਇਸਲਾਮ ਦਾ ਕੰਮ ਢਹਿ ਢੇਰੀ ਹੋ ਜਾਊਗਾ। ਵੀ ਚੰਦੂਆਂ ਦਾ ਮੈਂ ਗੁਲਾਮ ਹੋਣ ਕਰਕੇ ਸਿਰਫ ਸ਼ੁਭ ਚਿੰਤਕ ਹੋਣ ਦੇ ਨਾਤੇ ਇਸ ਮਾਮਲੇ ਬਾਰੇ ਆਪ ਜੀ ਦੀ ਮੇਰੀ ਤੇਰੇ ਅੱਗੇ ਬੇਨਤੀ ਹੈ
ਜੀ।
ਉਹ ਫਿਰ ਇਹਦੇ ਵਜੋਂ ਜਿਹੜੇ ਹੋਰ ਵੀ ਹੈਗੇ ਰਾਈਟਰ ਹੈ ਖੁਸ਼ਵੰਤ ਰਾਏ, ਉਹਨੇ ਵੀ ਕਿਹਾ ਵੀ ਚੰਦੂ ਉਸ ਵੇਲੇ ਪੂਰਾ ਦੁਸ਼ਮਣੀ ਆਪਦੀ ਕੱਢ ਰਿਹਾ ਸੀਗਾ। ਸਰੂਪ ਦਾ ਭੱਲਾ ਤੇ ਦੂਜੇ ਇਹਨਾਂ ਨੇ ਵੀ ਇਹੀ ਕਿਹਾ ਵੀ
ਚੰਦੂ ਦੇ ਰਾਹੀਂ ਉਹ ਅਪਰੋਚ ਕਰ ਰਹੇ ਸੀ ਸਰਕਾਰੇ ਦਰਬਾਰੇ ਜੀ ਜੀ। ਸੋ ਇਹਦਾ ਮਤਲਬ ਇਹ ਹੈ ਵੀ ਆਪਾਂ ਚੰਦੂ ਨੂੰ ਬਰੀ ਨਹੀਂ ਕਰ ਸਕਦੇ ਕਿਉਂਕਿ ਉਹ ਉਕਸਾਨ ਦੇ ਵਿੱਚ ਕਾਫੀ ਮੂਹਰੇ ਰਿਹਾ। ਪਰ ਦੂਜੇ ਪਾਸੇ ਜੇ ਆਪਾਂ ਬਾਅਦ ਚੋਂ ਦੇਖੀਏ ਕਿ 6ਵੇਂ ਪਾਤਸ਼ਾਹ ਵੇਲੇ ਜਹਾਂਗੀਰ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਔਰ ਫਿਰ ਗੁਰੂ ਸਾਹਿਬ ਦੇ ਨਾਲ ਸਮਝੌਤੇ ਵੀ ਕੀਤੇ, ਗੱਲਾਂ ਬਾਤਾਂ ਵੀ ਕੀਤੀਆਂ ਗਵਾਲੀਅਰ ਦੇ ਕਿਲੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਦੀਵਾਨ ਉਹ ਚੱਕ ਚਕਾ ਨਾ ਕਰਦਾ ਉਸ ਵੇਲੇ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀਗੀ, ਉਹ ਸਿਰਫ ਕੰਨ ਭਰੇ ਗਏ ਉਸਦੇ ਉੱਥੇ ਬੈਠੇ।
ਬਿਲਕੁਲ ਇਹ ਦੱਸਣਾ ਹੈਗਾ ਜੀ ਜਿਹੜੇ ਉਦੋਂ ਬਾਅਦ ਨਵੇਂ ਆਉਂਦੇ ਆ ਇਤਿਹਾਸਕਾਰ ਗੰਡਾ ਸਿੰਘ, ਤੇਜਾ ਸਿੰਘ, ਫੌਜਾ ਸਿੰਘ, ਇਹਨਾਂ ਨੇ ਨਾ ਤੁਝ ਕੇ ਜਹਾਂਗੀਰੀ ਇਹਨਾਂ ਨੂੰ ਮਿਲੀ, ਉਹਦੇ ਉਹਨੂੰ ਪੜ੍ਹ ਪੜ੍ਹ ਕੇ ਫਿਰ ਇਹਨੂੰ ਚੰਦੂ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਜੇ ਉਹ ਜਿਹੜੇ ਉਹਨਾਂ ਨੇ ਕੀਤੀ ਹੈ ਤੇ ਜਿਹੜੀ ਤੁਝ ਕੇ ਜਹਾਂਗੀਰੀ ਹੈ ਨਾ ਜਿਹੜੀ ਬਾਦਸ਼ਾਹ, ਉਹ ਨਾ ਇਤਿਹਾਸਕ ਅਸਲੀਅਤ ਨਹੀਂ ਹੈ ਉਹਦੇ ਤੇ। ਉਹ ਤੁਸੀਂ ਹਰਿੰਦਰ ਮਹਿਬੂਬ ਨੂੰ ਪੜ੍ਹੋ, ਉਹ ਬਹੁਤ ਸੋਹਣਾ ਲਿਖਦਾ ਇਹਦੇ ਉੱਤੇ। ਉਹ ਵੀ ਤੁਝ ਕੇ ਜਹਾਂਗੀਰੀ ਜਿਹਦੇ ਆਧਾਰ ਤੇ ਉਹ ਕਹਿੰਦੇ ਨੇ ਵੀ ਚੰਦੂ ਦਾ ਇੰਨਾ ਕਸੂਰ ਨਹੀਂ ਗਾ, ਸਾਰਾ ਕਸੂਰ ਜਹਾਂਗੀਰ ਦਾ ਜਾਂ ਇਸਲਾਮੀ ਪ੍ਰਸ਼ਾਸਨ ਦਾ, ਚੰਦੂ ਦਾ ਕਿ ਛੋਟਾ ਜਿਹਾ ਹੈਗਾ। ਪਰ ਉਹਦਾ ਜਦੋਂ ਪੂਰੀ ਉਹਨੇ ਉਹਦਾ ਅਨੈਲਿਸਿਸ ਕੀਤਾ ਜਾਂਦਾ, ਉਸ ਵੇਲੇ ਦੇ ਨਾ ਜਿਹੜੇ ਸੀਗੇ ਰਾਈਟਰ ਸੀਗੇ, ਵੇਖੋ ਤੁਝ ਕੇ ਜਹਾਂਗੀਰੀ ਕੀ ਉਹਦੇ ਵਿੱਚ ਹੁੰਦੀਆਂ ਵੀ ਜਿਹੜੀਆਂ ਇਨਫੋਰਮੇਸ਼ਨ ਘਟਨਾ ਵਾਪਰਦੀਆਂ ਸਾਰੀਆਂ ਦਰਜ ਹੋਈ ਜਾਂਦੀਆਂ
ਜਿੱਦਾਂ ਅੱਜ ਜਰਨਲਿਸਟ ਕਰਦਾ ਜਾਂ ਜਰਨਲ ਆ ਡੇਲੀ ਜਰਨਲ।
ਹਾਂ 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 ਬਿਲਕੁਲ ਜੀ। ਉਸ ਵੇਲੇ ਨਾ ਖਾਫੀ ਖਾਂ, ਮੁਤਮਦ ਖਾਂ ਤੇ ਖਵਾਜਾ ਕਾਮਗਰ ਮੁਸਲਮਾਨ ਦੇ ਇਤਿਹਾਸਕਾਰ ਸੀਗੇ ਉਸ ਵੇਲੇ। ਜਿਹੜਾ ਖਵਾਜਾ ਕਾਮਗਰ ਕਹਿੰਦਾ ਵੀ ਤੁਝ ਕੇ ਜਹਾਂਗੀਰੀ ਅਧੂਰੀ ਹੋਣ ਕਰਕੇ ਉਸਨੇ ਫਿਰ ਆਪਦੀ ਨਿੱਜੀ ਇੱਕ ਬੁੱਕ ਲਿਖੀ ਮੁਸਾਹਿਰੇ ਜਹਾਂਗੀਰੀ ਉਹਨੇ ਲਿਖੀ, ਪਰ ਉਹਦੇ ਵਿੱਚ ਵੀ ਉਹ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਜਹਾਂਗੀਰ ਦਾ ਰੋਲ ਨਹੀਂ ਦੱਸਦਾ ਗਾ ਕਿਤੇ ਨੀ। ਉਹ ਆਪਦੀ ਕਿਤਾਬ ਤਾਂ ਲਿਖ ਸਕਦਾ ਸੀ ਨਾ ਜਹਾਂਗੀਰੀ ਜੀ, ਤਾਂ ਤੁਝ ਕੇ ਜਿੱਦਾਂ ਬਾਦਸ਼ਾਹ ਕਹਿ ਸਕਦਾ ਯਾਰ ਮੈਨੂੰ ਬਦਨਾਮ ਹੋਊਗਾ ਮੇਰਾ ਨਾਂ ਨਾ ਪਾ ਹੈ ਨਾ। ਤੇ ਜਿਹੜਾ ਮੁਤਮਦ ਖਾਨ ਸੀਗਾ ਤੁਝ ਕੇ ਜਹਾਂਗੀਰ ਦੇ ਕੁਝ ਸੀ ਉਹਨੇ ਵੀ ਲਿਖੇ ਸੀਗੇ, ਪਰ ਉਸਦੀ ਜਿਹੜੀ ਆਪਣੀ ਲਿਖੀ ਕਿਤਾਬ ਇਕਬਾਲ ਨਾਮੇ ਜਹਾਂਗੀਰੀ ਵਿੱਚ ਉਸਨੇ ਸ਼ਹਾਦਤ ਬਾਰੇ ਉਹਨੇ ਵੀ ਕੁਛ ਨਹੀਂ ਲਿਖਿਆ ਹੈਗਾ। ਫਿਰ ਖਾਫੀ ਖਾਂ ਉਹਨੇ ਵੀ ਇੱਕ ਆਪਣੀ ਕਿਤਾਬ ਲਿਖੀ ਹੈ ਮੰਤਕਬੁਲ ਲੁਬਾਬ, ਉਹਦਾ ਉਹ ਰਾਈਟਰ ਸੀ, ਉਹ ਜੇ ਉਹਨਾਂ ਸਿੱਖਾਂ ਨੂੰ ਕੌਮੇ ਬਦਨਾਮ ਕਿਹਾ ਕਰਦਾ ਸੀ, ਪਰ ਉਹਨੇ ਵੀ ਸ਼ਹਾਦਤ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਜਹਾਂਗੀਰ ਦਾ ਆਰਡਰ ਨਾ ਹੋਇਆ ਹੈਗਾ। ਹਾਂ ਜਿਹੜੀ ਤੁਸੀਂ ਹੁਣ ਗੱਲ ਕਰਦੇ ਆ ਵੀ ਹੁਣ ਇੱਕ ਗੱਲ ਦੀ ਪੁਸ਼ਟੀ ਉਹ ਹੁੰਦੀ ਹੈ, ਵੇਖੋ ਜਹਾਂਗੀਰ ਜਦੋਂ ਮਰ ਜਾਂਦਾ ਤੇ ਸ਼ਾਹਜਹਾਂ ਆ ਜਾਂਦਾ, ਸ਼ਾਹਜਹਾਂ ਨੂੰ ਇਹ ਫੇਰ ਚੰਦੂ ਵਰਗੇ ਇਹ ਗਵਾਲੀਅਰ ਦੇ ਕਿਲੇ ਚ ਪਹੁੰਚਾ ਦਿੰਦੇ ਆ, ਠੀਕ ਹੈ ਨਾ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ। ਜੋ ਗਵਾਲੀਅਰ ਚਲੇ ਜਾਂਦੇ ਆ, ਉਹ ਫਿਰ ਬਾਅਦ ਵਿੱਚ ਕੁਝ ਸਮੇਂ ਬਾਅਦ ਸਾਈ ਮੀਆਂ ਮੀਰ ਜੀ ਵਿੱਚ ਐਂਟਰ ਕਰਦੇ ਆ ਇਹਦੇ ਵਿੱਚ ਇਸ ਐਪੀਸੋਡ ਚ, ਫਿਰ ਉਹ ਬਾਦਸ਼ਾਹ ਨੂੰ ਸਮਝਾਉਂਦੇ ਆ, ਉਹ ਕਰਦੇ ਆ, ਉਹ ਫਿਰ ਜਹਾਂਗੀਰ ਤੇ ਬਾਦਸ਼ਾਹ ਆਪਣੇ ਛੇਵੇਂ ਪਾਤਸ਼ਾਹ ਦੀ ਉਸ ਵੇਲੇ ਨੇੜਤਾ ਹੋ ਜਾਂਦੀ ਹੈ, ਗੱਲਾਂ ਚੱਲ ਪੈਂਦੀਆਂ, ਇਕੱਠੇ ਆਉਂਦੇ ਇਕੱਠੇ ਮਤਲਬ ਜਿਸ ਤਰ੍ਹਾਂ ਸ਼ਿਕਾਰ ਦਾ ਵੀ ਜ਼ਿਕਰ ਆਉਂਦਾ ਹੈਗਾ, ਆਉਂਦੇ ਆ ਨਾਲ ਕਾਫਲਾ ਅੰਮ੍ਰਿਤਸਰ ਤੱਕ ਲਾਹੌਰ ਤੱਕ ਬਾਦਸ਼ਾਹ ਵੀ ਆਉਂਦਾ ਹੈਗਾ। ਉਹ ਉਦੋਂ ਜਿਹੜਾ ਗੱਲ ਚੱਲਦੀ ਹੈ ਤੇ ਉਹ ਫਿਰ ਗੱਲਾਂ ਚੱਲਦੀਆਂ ਚੱਲਦੀਆਂ, ਫਿਰ ਉਹ ਕਹਿੰਦੇ ਵੀ ਸ਼ਹਾਦਤ ਦਾ ਚੰਦੂ ਨੇ ਕੀਤੀ ਹੈ, ਗੁਰੂ ਨੇ ਕਿਹਾ ਵੀ ਸਾਨੂੰ ਸਿੱਖਾਂ ਨੇ ਕਿਹਾ ਵੀ ਸਾਨੂੰ ਸਾਡਾ ਜਿਹੜਾ ਹੈਗਾ ਨਾ ਦੁਸ਼ਮਣ ਸਾਨੂੰ ਸਾਡੇ ਹਵਾਲੇ ਕਰ ਦਿਓ, ਹਵਾਲੇ ਕਰ ਦਿਓ। ਹਾਂਜੀ, ਉਹ ਫਿਰ ਵੇਖੋ ਉੱਥੇ ਸ਼ਾਹਜਹਾਂ ਇਹਨਾਂ ਨੂੰ ਹਵਾਲੇ ਕਰਦਾ, ਚੰਦੂ ਨੂੰ ਦਿੰਦਾ। ਇਹ ਹੁਣ ਸਾਰੇ ਪੁਰਾਤਨ ਵਿੱਚ ਆਉਂਦੀ ਗੱਲ, ਹਵਾਲੇ ਕਰਨ ਤੋਂ ਬਾਅਦ ਉਹਨੂੰ ਲਾਹੌਰ ਲਿਜਾਇਆ ਜਾਂਦਾ, ਉਹਨੂੰ ਲਾਹੌਰ ਦੀਆਂ ਗਲੀਆਂ ਚ ਘੜੀਸਿਆ ਜਾਂਦਾ, ਉਹਦੇ ਨਾਲ ਟੋਰਚਰ ਹੁੰਦਾ ਤੇ ਫਿਰ ਉਹਦੀ ਜਿਹੜੀ ਡੈਥ ਹੁੰਦੀ ਹੈ, ਉਹਦਾ ਜਿਹੜਾ ਨੌਕਰ ਸੀਗਾ ਤਸੀਹੇ ਦੇਣ ਵੇਲੇ ਗੁਰੂ ਸਾਹਿਬ ਨੂੰ ਜਿਹੜੇ ਤੱਤੀਆਂ ਤਵੀਆਂ ਤੇ ਬਿਠਾਉਣਾ ਰੇਤਾ ਪਾਉਣਾ, ਉਹਦਾ ਨੌਕਰ ਦਾ ਨਾਂ ਸੀ ਗੁਰਦਿੱਤਾ। ਉਹ ਸੀਗਾ ਉਹਨੂੰ ਕਹਿੰਦੇ ਆ ਭੱਠ ਭੂੰਜਾ ਕਹਿੰਦੇ ਆ ਨਾ, ਜਿਹੜੇ ਭੱਠ ਚੋਖਦੇ ਹੁੰਦੇ ਆ ਭੱਠੀਆਂ ਜਦੋਂ ਚਲਾਉਂਦੇ ਆ ਦਾਣੇ ਭੁੰਨਣ ਵਾਲੀਆਂ, ਉਹ ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਚੰਦੂ ਨੂੰ ਜਦੋਂ ਲਿਜਾਇਆ ਜਾਂਦਾ ਤਾਂ ਫਿਰ ਉਹਦੇ ਕੜਛਾ ਮਾਰਦਾ ਉਹਦੇ, ਹੈਂ ਜੀ ਵੀ ਤੂੰ ਮੇਰੇ ਗੁਰੂ ਦੀ ਸ਼ਹਾਦਤ ਦਾ ਤੂੰ ਹੈਗਾ ਮੁੱਖ ਦੋਸ਼ੀ, ਤੇ ਉਹਦੇ ਕੜਛੇ ਨੂੰ ਉੱਥੇ ਉਹ ਗੁਰਦਿੱਤਾ ਜਿਹੜਾ ਭੱਠ ਪੂੰਜਾ ਜਿਹਨੂੰ ਭੜ ਪੂੰਜਾ ਵੀ ਕਹਿੰਦੇ ਆ, ਉਹ ਉੱਥੇ ਚੰਦੂ ਮਾਰਿਆ ਜਾਂਦਾ ਉੱਥੇ। ਹੁਣ ਇਹ ਵੀ ਜਿਹੜੀ ਇਹ ਸਾਰੇ ਓਲਡ ਗ੍ਰੰਥ ਆ ਜਿਹੜੇ ਪੁਰਾਤਨ ਉਹਦੇ ਵਿੱਚ ਆਉਂਦੀ ਹੈ, ਸਰੂਪ ਦਾਸ ਭੱਲਾ ਦੇ ਮਹਿਮਾ ਪ੍ਰਕਾਸ਼ ਚ ਵੀ ਆਉਂਦਾ, ਭਾਈ ਸੰਤੋਖ ਸਿੰਘ ਚ ਵੀ ਆਉਂਦਾ। ਹੁਣ ਜੇ ਇਹ ਵੱਡੀ ਘਟਨਾ ਨੂੰ ਕਿਵੇਂ ਰੱਦ ਕਰੋਗੇ ਵੀ ਚੰਦੂ ਸ਼ਾਹ ਜਾਂ ਹਵਾਲੇ ਕਰਦੇ ਨਾ, ਮਤਲਬ ਚੰਦੂ ਉਹਦਾ ਮੁੱਖ ਦੋਸ਼ੀ ਸੀਗਾ ਜਿਹੜਾ ਪ੍ਰਸ਼ਾਸਨ ਇੰਨਾ ਨਹੀਂ ਸੀ,
ਇਹ ਤੋਂ ਸਾਬਤ ਹੁੰਦਾ। ਤੇ ਅਸੀਂ ਵੀ ਇੱਦਾਂ ਹੀ ਸੁਣਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹਨੂੰ ਫਿਰ ਚੰਦੂ ਨੂੰ ਘੜੀਸਿਆ ਗਿਆ ਲਾਹੌਰ ਦੀਆਂ ਗਲੀਆਂ ਚ, ਜਲਾਦ ਨੂੰ ਮਾਰਿਆ ਗਿਆ ਜਿਹਨੇ ਸ਼ਹੀਦੀ ਕੀਤੀ ਸੀ। ਸੋ ਬਹੁਤ ਸਾਰੀਆਂ ਗੱਲਾਂ ਤੁਸੀਂ ਕਲੀਅਰ ਕੀਤੀਆਂ ਬਾਈ ਜੀ, ਉਹ ਤੇ ਬੜਾ ਤਹਿ ਦਿਲੋਂ ਧੰਨਵਾਦ, ਤੁਸੀਂ ਬੜੀ ਡਿਟੇਲ ਚ ਰਿਸਰਚ ਕੀਤੀ ਹੋਈ ਆ, ਤੁਹਾਡਾ ਲਾਹਾ ਅਸੀਂ ਲੈਂਦੇ ਰਹਾਂਗੇ। ਤੇ ਬਹੁਤ ਬਹੁਤ ਸ਼ੁਕਰਾਨਾ, ਤੇ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਹਾਂ, ਮੈਂ ਇੱਕ ਤੁਹਾਨੂੰ ਜਿਹੜੇ ਇਤਿਹਾਸ ਦੇ ਰਿਸਰਚਾਂ ਹੁੰਦੀਆਂ ਇਹਦੇ ਉੱਤੇ ਮੈਂ ਛੋਟੀ ਜਿਹੀ ਦੋ ਲਾਈਨ ਦੀ ਗੱਲ ਹੀ ਕਰਾਂਗਾ। ਅੱਜ ਤੋਂ 400 ਸਾਲ ਹੋ ਗਏ ਲਗਭਗ, ਹੈ ਨਾ, ਉਦੋਂ ਦੀ ਗੱਲ ਹੈਗੀ ਹੈ ਜਦੋਂ ਅੱਜ ਅਸੀਂ ਕਹਿੰਦੇ ਵੀ ਨਵੇਂ ਇਸਰੋ ਇਤਿਹਾਸ ਲਿਖੇ ਨਵੀਂ ਖੋਜ ਕਰੀਏ, ਜਿਹੜੇ ਨਵੀਨ ਖੋਜਕਾਰ ਹੁੰਦੇ ਆ, ਨਵੇਂ ਹਿਸਟੋਰੀਅਨ ਪੈਦਾ ਹੁੰਦੇ ਆ, ਉਹ ਉਹਨਾਂ ਖੋਜ ਤੋਂ ਬੰਧਨ ਪੂਰੀ ਤਰ੍ਹਾਂ ਬੰਧਨ ਮੁਕਤ ਨਹੀਂ ਹੁੰਦੇ, ਉਹ ਸੁਤੰਤਰ ਖੋਜ ਨਹੀਂ ਕਰ ਸਕਦੇ ਹੁੰਦੇ। ਜਾਣੇ ਅਣਜਾਣੇ ਉਹਨਾਂ ਦੀ ਜਿਹੜੀ ਰਿਸਰਚ ਹੈ ਨਾ, ਉਹ ਸਟੇਟ ਦੇ ਉਹ ਸਾਰੇ ਨੈਰੇਟਿਵ ਜਿਵੇਂ ਸਟੇਟ ਚਾਹੁੰਦੀ ਹੁੰਦੀ ਹੈ ਉਹਦੇ ਨਜ਼ਰੀਏ ਅਨੁਸਾਰ ਹੀ ਹੋਇਆ ਕਰਦੀ ਹੈ। ਜੇ ਸਟੇਟ ਸੈਕੂਲਰ ਆ ਉਹਨੇ ਕਹਿਣਾ ਵੀ ਇਹ ਤੁਹਾਡੀ ਰਿਸਰਚ ਸੈਕੂਲਰ ਅਪਰੋਚ ਹੋਵੇ। ਜੇ ਨੈਸ਼ਨ ਦੂਸਰੀ ਹੈਗੀ ਰਾਸ਼ਟਰਵਾਦੀ ਆ ਉਹ ਹੀ ਹੋਵੇ। ਇਸ ਵਾਸਤੇ ਉਹ ਮਤਲਬ ਉਹ ਜਿਹੜੇ ਪੁਰਾਤਨ ਸਰੋਤ ਜਿਹੜੇ ਸੀਗੇ, ਮੁੱਢਲੇ ਸਰੋਤ ਸੀਗੇ, ਉਹ ਸੀਨਾ ਬਸੀਨਾ ਚੱਲੀਆਂ ਉਹਦੀਆਂ ਮੌਖਿਕ ਕਥਾ ਕਥਾਵਾਂ ਇਤਿਹਾਸਕ ਪ੍ਰਸੰਗ ਦੀ ਅਸਲੀਅਤ ਦੇ ਬਹੁਤ ਬਾਹਲੇ ਨੇੜੇ ਹੁੰਦੀਆਂ, ਬਾਹਲੇ ਨੇੜੇ ਹੁੰਦੇ ਉਹ ਬਹੁਤ ਨੇੜੇ ਹੁੰਦੇ। ਇਸ ਵਾਸਤੇ ਜਿਹੜੇ ਇਹਨਾਂ ਨੇ ਹੁਣ ਸਾਰਿਆਂ ਨੇ ਰਲ ਕੇ ਚੰਦੂ ਨੂੰ ਬਰੀ ਕਰ